ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਦੇ ਵਿਹੜੇ ਆਪ ਜੀ ਦਾ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਓ ਫਿਰ ਆਪਾਂ ਸਾਰੇ ਰਲੀਏ ਤੇ ਜੱਗ ਨੂੰ ਫਤਿਹ ਬੁਲਾਈਏ ਜੱਗ ਦੀ ਦੁਨੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਚੜ੍ਹਦੀ ਕਲਾ ਨਾਮ ਦੀ ਹੈ ਜੀ ਇਹ ਆਪਾਂ ਨੋਟ ਕਰਨਾ ਕਿ ਜਿਹੜੇ ਸੱਜਣ ਮਿੱਤਰ ਪਿਆਰੇ ਨਾਮ ਦੇ ਨਾਲ ਜੁੜਦੇ ਨੇ ਚੜ੍ਹਦੀ ਕਲਾ ਉਹਨਾਂ ਦੀ ਹੁੰਦੀ ਆ ਕਰਦੇ ਆ ਆਪਾਂ ਇਸ ਤੇ ਗੱਲ ਅੱਜ ਵਿਚਾਰ ਦੇ ਵਿੱਚ ਵੀ ਤੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਮੈਂ ਸਾਰਿਆਂ ਦਾ ਸਵਾਗਤ ਕਰਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਦੀ ਆਵਾਜ਼ ਦੇ ਵਿੱਚ ਉਹ ਸੰਚਾਲਨ ਕਰਦੇ ਨੇ ਉਹਨਾਂ ਦਾ ਸੁਨੇਹਾ ਵੀ ਪ੍ਰੋਗਰਾਮ ਚ ਆ ਚੁੱਕਾ ਔਰ ਇਸ ਵੇਲੇ ਸਮਾਂ ਦੇਖ ਲਈਏ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੀ ਹੋਇਆ ਤੇ ਦੁਨੀਆਂ ਦੇ ਜਿਹੜੇ ਮੁੱਖ ਸ਼ਹਿਰ ਨੇ ਉਥੇ ਕੀ ਘੜੀ ਦਿਖਾ ਰਹੀ ਹੈ ਸਿਡਨੀ ਮੈਲਬਰਨ ਕੈਨਬਰਾ ਹੋਬਾਰਟ ਈਸਟਰਨ ਆਸਟ੍ਰੇਲੀਅਨ ਡੇ ਲਾਈਟ ਸੇਵਿੰਗ ਚੱਲ ਰਿਹਾ ਤੇ 9:02 ਸੁਬਾਹ ਦੇ ਹੋਏ ਨੇ ਦਿਨ ਐਤਵਾਰ ਹੈ 20 ਅਕਤੂਬਰ ਹੈ ਅੱਜ 2019 ਔਰ ਬ੍ਰਿਸਬਨ ਦੇ ਵਿਚ 8:02 ਹੈ ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ ਹੁਣ 6:03 ਹੋ ਗਏ ਨੇ ਔਰ ਨਵੀਂ ਦਿੱਲੀ ਦੇ ਵਿਚ ਇਸ ਵੇਲੇ 3:33 ਹੋਏ ਨੇ ਵੱਡਾ ਤੜਕਾ ਚੱਲ ਰਿਹਾ ਔਰ ਅੱਧੀ ਰਾਤ ਹੋਈ ਓ ਹੈ ਹਜੇ ਤਰੀਕ 19 ਹੈ 11:03 ਸ਼ਨਿਚਰਵਾਰ ਰਾਤ ਦੇ ਨੇ ਲੰਡਨ ਦੇ ਵਿਚ ਨਿਊਯਾਰਕ ਦੇ ਵਿਚ 6:03 ਨੇ ਸ਼ਨਿਚਰਵਾਰ 19 ਅਕਤੂਬਰ ਦੇ ਔਰ ਸ਼ਾਮ ਪੈਣ ਵਾਲੀ ਹੈ ਦੁਪਹਿਰਾਂ ਢਲ ਰਹੀਆਂ ਨੇ ਵੈਨਕੂਵਰ ਅਤੇ ਲਾਸ ਏਂਜਲਿਸ ਦੇ ਵਿਚ 3:03 ਹੋਏ ਨੇ ਸ਼ਨਿਚਰਵਾਰ ਦੇ ਇਹ ਸੀ ਸਮਾਂ ਸਾਰਣੀ ਦੁਨੀਆਂ ਭਰ ਦੇ ਮੁੱਖ ਸ਼ਹਿਰਾਂ ਦੀਆਂ ਔਰ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਿੰਤਨ ਕਰਾਂਗੇ ਗੱਲਾਂ ਬਾਤਾਂ ਸੁਨੇਹੇ ਦਿਲ ਵਾਲੀਆਂ ਗੱਲਾਂ ਮੌਸਮ ਖ਼ਬਰਾਂ ਸੋਹਣੇ ਸੋਹਣੇ ਗੀਤ ਮੈਂ ਪਹਿਲਾਂ 2 ਜਾਂ 3 ਤੁਹਾਨੂੰ ਸੁਣਾਵਾਂਗਾ ਇਸ ਤੋਂ ਇਲਾਵਾ ਮਿੰਟੂ ਬਰਾੜ ਜੀ ਪ੍ਰੋਗਰਾਮ ਚ ਸ਼ਾਮਲ ਹੋਣਗੇ ਸਾਡੇ ਨਾਲ ਅੱਜ ਗੁਰਪ੍ਰੀਤ ਗਿੱਲ ਵੀ ਆਉਣਗੇ ਇਸ ਤੋਂ ਇਲਾਵਾ ਅੱਜ ਅਸੀਂ ਰਾਜੀ ਮੁਸੱਬਰ ਦੇ ਨਾਲ ਗੱਲਬਾਤ ਕਰਾਂਗੇ ਥੋੜੀ ਜਿਹੀ ਬਰੀਫਲੀ ਤੇ ਉਹਨਾਂ ਦੀ ਇਕ ਨਵੀਂ ਸਕੈਚ ਪੇਂਟਿੰਗ ਹੈ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਗੁਰੂ ਹਰ ਰਾਏ ਜੀ ਦੀ ਉਹਨਾਂ ਨੇ ਬਣਾਈ ਹੈ ਤੇ ਆਪਾਂ ਗੱਲ ਕਰਾਂਗੇ ਕਿ ਆਰਟਿਸਟ ਕਲਾਕ੍ਰਿਤੀ ਜਦ ਬਣਾਉਂਦਾ ਹੈ ਤਾਂ ਕੀ ਸੋਚਦਾ ਹੈ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਚ ਸਵੇਰ ਦੇ ਜੁੜੇ ਹੋਏ ਨੇ ਸੁਖਵਿੰਦਰ ਸੌਂਦ ਭਾਜੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਮਹਿਤਾ ਚੌਂਕ ਵਿਜੇ ਵਿਰ ਦੇ ਜੀ ਜੱਗਾ ਸਾਹਿਬ ਦੇ ਪ੍ਰੋਗਰਾਮ ਚ ਆ ਗਏ ਨੇ ਤੇ ਦਲਜੀਤ ਭਾਜੀ ਨੇ ਸੁਨੇਹਾ ਭੇਜਿਆ ਪ੍ਰੋਗਰਾਮ ਦੇ ਵਿਚ ਗੁਰਬਾਣੀ ਸਾਡੇ ਨਾਲ ਸ਼ੇਅਰ ਕੀਤੀ ਪਹਿਲੇ ਪਾਤਸ਼ਾਹ ਦੀ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕੇ ਬੜੇ ਡੂੰਘੇ ਅਰਥ ਰੱਖਦੇ ਨੇ ਹਾਲਾਂਕਿ ਦੋ ਪੰਕਤੀਆਂ ਨੇ ਕਹਿੰਦੇ ਨੇ ਕਿ ਆਪੇ ਜਾਣੇ ਇਹ ਅਕਾਲ ਪੁਰਖ ਉਹ ਸਭ ਕੁਝ ਜਾਣਦਾ ਹੈ ਕਿ ਕੇਸ ਨੂੰ ਕਿੱਥੇ ਕਿੱਥੇ ਕਿਸ ਤਰ੍ਹਾਂ ਰੱਖਣਾ ਹੈ ਉਹਦੀਆਂ ਕੀ ਲੋੜਾਂ ਨੇ ਤੇ ਕੀ ਕੰਮ ਲੈਣਾ ਮੈਂ ਉਹ ਤੋਂ ਤੇ ਉਹ ਆਪਣੇ ਆਪ ਹੀ ਦਿੰਦਾ ਹੈ ਫਿਰ ਜੋ ਸਾਨੂੰ ਚਾਹੀਦਾ ਹੁੰਦਾ ਜਿਹੜੀ ਸਮੱਗਰੀ ਚਾਹੀਦੀ ਹੁੰਦੀ ਜੋ ਸਾਨੂੰ ਹਾਲਾਤ ਚਾਹੀਦੇ ਹੁੰਦੇ ਨੇ ਉਹ ਆਪਣੇ ਆਪ ਉਸ ਦੀ ਸਿਰਜਣਾ ਕਰਦਾ ਹੈ ਕ੍ਰੀਏਟਰ ਹੈ ਉਹ ਕ੍ਰੀਏਟ ਕਰਦਾ ਹੈ ਉਹਨੂੰ ਪਤਾ ਹੈ ਸਾਰਾ ਕੁਛ ਕਹਿੰਦੇ ਫਿਰ ਵੀ ਇਸ ਸਿਧਾਂਤ ਨੂੰ ਕੋਈ ਕੋਈ ਬੰਦਾ ਜਿਹੜਾ ਕੋਈ ਕੋਈ ਮੰਨਦਾ ਆ ਨਹੀਂ ਤਾਂ ਇਸ ਨੂੰ ਸਮਝਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਆਖੇ ਸੇ ਵੀ ਕਹੀ ਕੇ ਇਹ ਉਸ ਦੀ ਸਮਰੱਥਾ ਨੂੰ ਕਿ ਉਹ ਆਪ ਜਾਣਦਾ ਆ ਤੇ ਆਪੇ ਹੀ ਦੇ ਰਿਹਾ ਦੇਵੇਗਾ ਇਸ ਨੂੰ ਕੋਈ ਕੋਈ ਬੰਦਾ ਅਕਨੋਲੇਜ ਕਰਦਾ ਮੰਨਦਾ ਆ ਅਸਲ ਦੇ ਵਿੱਚ ਬਾਕੀ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਸੋ ਇੱਕ ਬਹੁਤ ਵੱਡੀ ਅਵਸਥਾ ਉੱਚੀ ਅਵਸਥਾ ਦੀ ਗੱਲ ਕੀਤੀ ਹੈ ਦਲਜੀਤ ਸਿੰਘ ਮਹਿਤਾ ਚੌਂਕ ਨੇ ਤੇ ਕੱਲ ਦੇ ਪ੍ਰੋਗਰਾਮ ਦੀ ਮੈਂ ਗੱਲ ਕਰਾਂ ਜਿਹੜਾ ਕੱਲ ਆਪਾਂ ਕੀਤਾ ਆ ਬਹੁਤ ਸੋਹਣਾ ਰਿਵਿਊ ਆ ਰਹੇ ਨੇ ਸਾਡੇ ਸੱਜਣ ਮਿੱਤਰ ਈਮੇਲ ਵੀ ਕਰਦੇ ਨੇ ਮੈਸੇਜ ਵੀ ਕਰਦੇ ਨੇ ਕਿ ਕੱਲ ਪੋਲੀਟਿਕਸ ਦੀ ਗੱਲ ਹੀ ਨਹੀਂ ਹੋਈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਧੰਨਵਾਦ ਕੀਤਾ ਕਿ ਸ਼ੁਕਰ ਹੈ ਕਿ ਰਾਹਤ ਮਿਲੀ ਨਹੀਂ ਤਾਂ ਜੋ ਅੱਜ ਦਾ ਮੀਡੀਆ ਆ ਜਿੱਥੇ ਦੇਖੋ ਉੱਥੇ ਵੋਟਾਂ ਹੀ ਪਈ ਜਾ ਰਹੀਆਂ ਨੇ ਕਦੇ ਪੰਜਾਬ ਚ ਆ ਗਈਆਂ ਕਦੇ ਕੈਨੇਡਾ ਚ ਆ ਗਈਆਂ ਖੈਰ ਮੈਨੂੰ ਚੇਤਾ ਆਇਆ ਕੈਨੇਡਾ ਚ ਵੀ ਵੋਟਾਂ ਪੈਣੀਆਂ ਉਹਦੇ ਬਾਰੇ ਵੀ ਆਪਾਂ ਪੁੱਛਾਂਗੇ ਦੱਸਿਓ ਜੀ ਕੈਨੇਡਾ ਵਾਲਿਓ ਤੇ ਕੱਲ ਦੇਖੋ ਹੈਰਾਨੀ ਇਸ ਗੱਲ ਦੀ ਹੋਈ ਕਿ ਵੋਟਾਂ ਜਾਂ ਪੋਲੀਟਿਕਸ ਤੇ ਕੋਈ ਗੱਲ ਨਹੀਂ ਹੋਈ ਕੋਈ ਵੀ ਗੱਲ ਨਹੀਂ ਹੋਈ ਤੇ ਪ੍ਰੋਗਰਾਮ ਬੜਾ ਸੋਹਣਾ ਚੱਲਿਆ ਤੇ ਅਸੀਂ ਵੀ ਇੰਜੋਏ ਕੀਤਾ ਸਾਰੇ ਸਰੋਤਿਆਂ ਨੇ ਵੀ ਇੰਜੋਏ ਕੀਤਾ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਕਿਤੇ ਵੋਟਾਂ ਪੈ ਜਾਣ ਤੇ ਦੁਨੀਆਂ ਦੇ ਦੂਜੇ ਪਾਸੇ ਕਿਤੇ ਬਿਜਲੀ ਖੜਕ ਕੇ ਕੋਈ ਦਰਖਤ ਡਿੱਗ ਪਵੇ ਹਨਾ ਤੇ ਦੁਨੀਆਂ ਤਾਂ ਬਹੁਤ ਵੱਡੀ ਹੈ ਕਿੱਥੇ ਕਿੱਥੇ ਕਿੰਨੀ ਕਿੰਨੀ ਚਿੰਤਾ ਆਪਾਂ ਕਰਾਂਗੇ ਕਿਹਦੀ ਕਿਹਦੀ ਚਿੰਤਾ ਕਰਾਂਗੇ ਆਪੇ ਜਾਣੇ ਆਪੇ ਦੇ ਜੇ ਅਸੀਂ ਇਸ ਸਿਧਾਂਤ ਨੂੰ ਮੰਨਦੇ ਹਾਂ ਇਸ ਸਿਧਾਂਤ ਨੂੰ ਮੰਨਦੇ ਹਾਂ ਤਾਂ ਉਹ ਕ੍ਰੀਏਟਰ ਹੈ ਉਹ ਆਪਣੇ ਆਪ ਸਾਰਿਆਂ ਦੀ ਪੈਰਵਾਈ ਕਰ ਰਿਹਾ ਜਾਂ ਨਹੀਂ ਵੀ ਕਰ ਰਿਹਾ ਇਹ ਉਹਦੀ ਮਰਜ਼ੀ ਹੈ ਫਿਰ ਅਸੀਂ ਬਾਹਲੀ ਚਿੰਤਾ ਜਿਹੜੀ ਆ ਉਹ ਨਾ ਕਰੀਏ ਆਪਣੇ ਆਲੇ ਦੁਆਲੇ ਜਿਹੜਾ ਹੈ ਮਾਹੌਲ ਸਹੀ ਰੱਖੀਏ ਆਪਣੇ ਨਾਲਦਿਆਂ ਦੀ ਥੋੜੀ ਬਹੁਤੀ ਚਿੰਤਾ ਕਰੀਏ ਪਰ ਆਪਾਂ ਕਿੰਨੀ ਕੁ ਦੁਨੀਆਂ ਦੀ ਚਿੰਤਾ ਕਰ ਲਾਂਗੇ ਇੱਕ ਚਿੰਤਾ ਮੁੱਕਦੀ ਹੈ ਤੁਸੀਂ ਖਬਰਾਂ ਲਾ ਲਓ ਉਹ ਸਾਰੀਆਂ ਚਿੰਤਾਵਾਂ ਹੀ ਨੇ ਅਖਬਾਰ ਪੜ੍ਹ ਲਓ ਉਹ ਵੀ ਨਿੰਦਿਆ ਚੁਗਲੀ ਦਾ ਇੱਕ ਮਾਡਰਨ ਵਰਜਨ ਹੈ ਸੋ ਅਸੀਂ ਆਪਣੇ ਆਪ ਨੂੰ ਨਿਰਮਲ ਤੇ ਅਲਪਿਤ ਕਿਵੇਂ ਰੱਖਣਾ ਅਲਿਪਤ ਦਾ ਮਤਲਬ ਅਲਪਿਤ ਦਾ ਮਤਲਬ ਅਲਿਪਤ ਮਤਲਬ ਇੱਕ ਹੁੰਦਾ ਲਿਪਤ ਜਾਣਾ ਹੈ ਲਿਬੜ ਜਾਣਾ ਉਹਦੇ ਵਿੱਚ ਜਿਸ ਤਰ੍ਹਾਂ ਪਸ਼ੂ ਲਿਬੜ ਜਾਂਦੇ ਨੇ ਮਿੱਟੀ ਦੇ ਵਿੱਚ ਲਿਬੜ ਦਿੰਦੇ ਆ ਇੱਕ ਹੁੰਦੇ ਅਲਪਿਤ ਜਿੱਦਾਂ ਕਮਲ ਹੈ ਉਹ ਚਿੱਕੜ ਵਿੱਚ ਰਹਿ ਕੇ ਕਿੱਦਾਂ ਭਿੱਜਿਆ ਨਹੀਂ ਰਹਿੰਦਾ ਅਸੀਂ ਉਹ ਚੀਜ਼ ਦੇਖਣੀ ਹੈ ਕਿ ਉਹ ਆਪਾਂ ਕਿਸ ਤਰ੍ਹਾਂ ਅਚੀਵ ਕਰ ਸਕਦੇ ਹਾਂ ਸੋ ਜਿਹੜੀਆਂ ਚਿੰਤਾਵਾਂ ਨੇ ਉਹ ਆਪਾਂ ਘਟਾਉਣੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਫਿਰ ਹੀ ਜ਼ਿੰਦਗੀ ਦਾ ਜਿਹੜਾ ਆਨੰਦ ਹੈ ਉਹ ਆਉਂਦਾ ਆ ਅਸਲ ਦੇ ਵਿੱਚ ਖੇੜੇ ਜਿਹੜੇ ਅੰਦਰ ਆਉਂਦੇ ਨੇ ਉਦੋਂ ਆਉਂਦੇ ਨੇ ਜਦ ਆਪਾਂ ਚਿੰਤਾ ਨੂੰ ਮਿਨੀਮਾਈਜ਼ ਕਰਦੇ ਹਾਂ ਚਿੰਤਾ ਮੁੱਕਦੀ ਨਹੀਂ ਪਰ ਆਪਾਂ ਉਹਨੂੰ ਮਿਨੀਮਾਈਜ਼ ਕਰ ਸਕਦੇ ਹਾਂ ਹੁਣ ਇਸ ਦੇ ਹੱਲ ਗੁਰੂ ਸਾਹਿਬ ਦਿੰਦੇ ਨੇ ਗੁਰਬਾਣੀ ਦੇ ਵਿੱਚ ਤੇ ਉਸ ਦੀ ਆਪਾਂ ਅੱਜ ਗੱਲ ਕਰਾਂਗੇ ਕਿ ਮਹਾਰਾਜ ਕਹਿੰਦੇ ਨੇ ਕਿ ਹਉਮੈ ਵਿੱਚ ਸਭ ਜਗ ਬੋਰਾਨਾ ਦੂਜੇ ਭਾਏ ਪਰਮ ਭੁਲਾਨਾ ਬਹੁ ਚਿੰਤਾ ਚਿਤਵੇ ਆਪ ਨਾ ਪਛਾਣਾ ਧੰਦਾ ਕਰਦਿਆਂ ਅਨਦਿਨ ਵਿਹਾਣਾ ਧੰਦਾ ਕਰਦੇ ਕੰਮ ਕਰਦੇ ਅਸੀਂ ਕਰੀ ਜਾਂਦੇ ਹਾਂ ਚਿੰਤਾ ਚਿਤਵੀ ਜਾਂਦੇ ਹਾਂ ਹੁਣ ਦੇਖੋ ਇਸ ਬਾਣੀ ਦੇ ਵਿੱਚ ਨਾ ਪੰਕਤੀ ਹੈ ਬਹੁ ਚਿੰਤਾ ਚਿਤਵੇ ਆਪ ਨਾ ਪਛਾਣਾ ਅਸੀਂ ਚਿੰਤਾਵਾਂ ਨੂੰ ਚਿਤਵ ਰਹੇ ਹਾਂ ਅਸੀਂ ਉਹਨਾਂ ਦੇ ਮਗਰ ਭੱਜਦੇ ਹਾਂ ਵੀ ਸਾਡੇ ਮਗਰ ਲੱਗਣ ਚਿੰਤਾਵਾਂ ਜੇ ਸਾਨੂੰ ਹੋਰ ਕੋਈ ਨਹੀਂ ਨਾ ਸਾਰੇ ਅਸੀਂ ਸ਼ਾਂਤ ਹੈ ਤਾਂ ਸਾਨੂੰ ਇੱਦਾਂ ਲੱਗਾ ਉਹ ਕੈਨੇਡਾ ਵਾਲਿਆਂ ਨੂੰ ਫੋਨ ਕਰਕੇ ਪੁੱਛੋ ਵੀ ਤੁਹਾਡੇ ਵੋਟਾਂ ਦਾ ਕੀ ਬਣਿਆ ਉਹ ਜੀ ਉਹ ਪਲਾਨੇ ਆ ਜੋ ਜਿਮਨੀ ਚੋਣਾਂ ਹੋਣੀਆਂ ਆ ਪੰਜਾਬ ਦੇ ਵਿੱਚ ਬਾਈ ਇਲੈਕਸ਼ਨਾਂ ਹੋਣੀਆਂ ਉੱਥੇ ਪੁੱਛੋ ਜਾਣੀ ਕਿ ਉਹ ਫਲਾਨੀ ਚਿੰਤਾ ਅਸੀਂ ਚਿੰਤਾ ਦੇ ਮਗਰ ਭੱਜ ਰਹੇ ਵੀ ਸਾਡੇ ਕੋਲ ਨੂੰ ਆਵੇ ਚਿੰਤਾ ਇਹ ਤਾਂ ਦੂਰ ਜਾਣਾ ਹੈ ਕਹਿੰਦੇ ਬਹੁਤ ਚਿੰਤਾ ਚਿਤਵੇ ਚਿੰਤਾ ਨੂੰ ਚਿਤਵੀ ਜਾ ਰਿਹਾ ਬਣਾਈ ਜਾ ਰਿਹਾ ਐਂਗਜ਼ਾਇਟੀ ਹੋਈ ਜਾ ਰਹੀ ਹੈ ਉਹਨੂੰ ਆਪ ਨਾ ਪਛਾਣਾ ਉਹ ਇਸ ਦਾ ਆਨੰਦ ਨਹੀਂ ਉਠਾ ਰਿਹਾ ਕਿ ਚਿੰਤਾ ਦੂਰ ਹੋ ਗਈ ਹੁਣ ਮੈਂ ਆਨੰਦ ਮਾਣਾ ਇਸ ਅਚਿੰਤ ਮਾਹੌਲ ਦਾ ਧੰਦਾ ਕਰਦੇ ਆਨ ਦਿਨ ਵਾਹਣਾ ਵੀ ਧੰਦਾ ਕਰੀ ਜਾਂਦੇ ਦਿਨ ਜਿਹੜੇ ਆ ਖਰਾਬ ਕਰੀ ਜਾਂਦੇ ਆ ਪਰ ਜੇ ਕਹਿੰਦੇ ਇਹ ਰੋਗ ਬਣ ਚੁੱਕਾ ਆ ਦੇਹੀ ਦੇ ਵਿੱਚ ਚਿੰਤਾ ਵੀ ਇੱਕ ਜਿਹੜੀ ਰੋਗ ਹੈ ਤਾਂ ਉਸ ਦਾ ਹੱਲ ਮਹਾਰਾਜ ਦਿੰਦੇ ਨੇ ਗੁਰਬਾਣੀ ਦਿੰਦੀ ਆ। ਪੰਜਵੇਂ ਪਾਤਸ਼ਾਹ ਬਹੁਤ ਸੁੰਦਰ ਸ਼ਬਦ ਇੱਕ ਉਚਾਰਿਆ ਹੈ ਉਹਨਾਂ ਨੇ, ਸ਼ਬਦ ਸਾਰੇ ਹੀ ਆ ਪਰ ਚਿੰਤਾ ਨੂੰ ਲੈ ਕੇ ਇਹ ਇੱਕ ਵਨ ਆਫ ਦਾ ਕਲਾਸਿਕ ਹੈ। ਕਹਿੰਦੇ ਕਿ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ। ਜਿਨ੍ਹਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਚਿੰਤਾ ਆ, ਹਮੇਸ਼ਾ ਹੀ ਚਿੰਤਾ ਚ ਰਹਿੰਦੇ ਨੇ, ਐਗਜ਼ਾਇਟੀ ਆ ਉਹਨਾਂ ਨੂੰ ਐਕਸੈਸਿਵ, ਤੇ ਉਹਨਾਂ ਦੇ ਐਗਜ਼ਾਇਟੀ ਦੇ ਨਾਲ ਉਹਨਾਂ ਦੇਹ ਦੇ ਵਿੱਚ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਫਿਜ਼ੀਕਲ ਬਾਡੀ ਚ, ਔਰ ਇਹ ਚਿੰਤਾ ਵੀ ਇੱਕ ਰੋਗ ਮਨੋਰੋਗ ਬਣ ਜਾਂਦੀ ਆ। ਗ੍ਰਿਸਤ ਕੁਟੁੰਬ ਪਲੇਟਿਆ, ਕਦੇ ਹਰਕ ਕਦੇ ਸੋਗ। ਔਰ ਗ੍ਰਿਸਤ ਦੇ ਵਿੱਚ ਉਹ ਬੰਦਾ ਜਾਂ ਉਹ ਪ੍ਰਾਣੀ ਜਾਂ ਉਹ ਔਰਤ ਆਪਣੀ ਫੈਮਿਲੀ ਦੇ ਵਿੱਚ ਇੰਨਾ ਕੁ ਪਲੇਟੀ ਹੋਈ ਆ, ਲਿਬੜੇ ਹੋਏ ਆ। ਪਲੇਟਣ ਦਾ ਮਤਲਬ ਹੈ, ਮਤਲਬ ਜਿਹਨੂੰ ਮੈਰੀਨੇਟ ਕਹਿੰਦੇ ਆ, ਇੰਨਾ ਕੁ ਹੋ ਚੁੱਕੇ ਆ, ਕਦੇ ਹਰਖ ਕਦੇ ਸੋਗ। ਕਦੇ ਕੋਈ ਬੱਚਾ ਰੋਣ ਲੱਗ ਜਾਂਦਾ ਆ, ਕਦੇ ਕਿਸੇ ਨਾਲ ਗੁੱਸੇ ਹੋਣ ਲੱਗ ਪੈਂਦੇ ਆ, ਕਦੇ ਲੜਾਈ ਹੋ ਜਾਂਦੀ ਹੈ ਘਰ ਦੇ ਵਿੱਚ, ਕਦੇ ਪੈਸੇ ਨਹੀਂ ਆ ਰਹੇ, ਕਦੇ ਇਨਕਮ ਨਹੀਂ ਆ ਰਹੀ, ਕਦੇ ਘਰ ਦਾ ਕੋਈ ਇੰਪਲੀਮੈਂਟ ਜਿਹੜਾ ਉਹ ਖਰਾਬ ਹੋ ਗਿਆ। ਕਦੇ ਹਰਕ ਕਦੇ ਸੋਗ, ਗੌਣ ਕਰੇ ਚੌਕੁੰਟਕਾ ਘੜੀ ਨਾ ਬੈਸਣ ਸੋਏ। ਕਹਿੰਦੇ ਵੀ ਉਹ ਚਾਰੇ ਪਾਸੇ ਉਹਦਾ ਦਿਮਾਗ ਜਿਹੜਾ ਘੁੰਮੀ ਜਾ ਰਿਹਾ ਫੋਰ ਡਾਇਰੈਕਸ਼ਨ ਦੇ ਵਿੱਚ, ਇੱਕ ਥਾਂ ਵੀ ਉਹ ਬੈਠਣ ਦਾ ਉਹਨੂੰ ਟਾਈਮ ਹੀ ਨਹੀਂ ਮਿਲ ਰਿਹਾ। ਘਰ ਦੇ ਕੰਮੇ ਹੀ ਇੰਨੇ ਹੋ ਗਏ ਨੇ, ਗ੍ਰਸਤ ਦੇ ਕੰਮ ਇੰਨੇ ਹੋ ਗਏ ਨੇ ਕਿ ਇਹੋ ਜਿਹੇ ਹਾਲਾਤ ਬਣ ਚੁੱਕੇ ਆ। ਕੀ ਹਾਲਾਤ ਬਣ ਚੁੱਕੇ ਆ? ਐਂਗਜ਼ਾਇਟੀ ਹੈ, ਸਟ੍ਰੈਸ ਹੈ, ਰੋਗ ਹੈ, ਫੈਮਿਲੀ ਦਾ ਪ੍ਰੈਸ਼ਰ ਹੈ, ਦੁੱਖ ਹੈ, ਸੁੱਖ ਹੈ, ਔਰ ਬੈਠਣ ਦਾ ਟਾਈਮ ਨਹੀਂ ਮਿਲ ਰਿਹਾ। ਜੇ ਇਹ ਹਾਲਾਤ ਬਣ ਚੁੱਕੇ, ਆਪਣੀ ਸੈਲਫ ਅਸੈਸਮੈਂਟ ਕਰੋ, ਟਿੱਕ ਮਾਰਕ ਕਰੋ ਕਿ ਕੀ ਤੁਸੀਂ ਤਾਂ ਨਹੀਂ ਇੱਦਾਂ ਇਸ ਲਿਸਟ ਦੇ ਉੱਤੇ ਲਾਗੂ ਹੁੰਦੇ। ਜੇ ਕਹਿੰਦੇ ਇੰਨਾ ਕੁਛ ਤੁਹਾਡੇ ਤੇ ਲਾਗੂ ਹੋ ਚੁੱਕਾ ਹੈ ਨਾ, ਫਿਰ ਕਹਿੰਦਾ ਉਹਦਾ ਹੱਲ ਕੀ ਹੈ? ਹੱਲ ਹੈਗਾ ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਉਸ ਵੇਲੇ ਨਾ ਇੱਕ ਨੁਕਤਾ ਮਨ ਦੇ ਵਿੱਚ ਬਿਠਾ ਲਓ ਕਿ ਉਸ ਪਾਰ ਬ੍ਰਹਮ ਨੂੰ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਉਹਦਾ ਧਿਆਨ ਧਰ ਲਓ ਇੱਕ ਵਾਰੀ। ਚਿੱਤ ਆਵੇ ਉਸ ਪਾਰ ਬ੍ਰਹਮ, ਆਪਣੇ ਚਿੱਤ ਦੇ ਵਿੱਚ ਉਸ ਪਾਰ ਬ੍ਰਹਮ ਨੂੰ ਲਿਆਓ, ਫਿਰ ਕੀ ਹੁੰਦਾ? ਤਨ ਮਨ ਸੀਤਲ ਹੋਏ। ਜਿਹੜਾ ਤਨ ਫਿਜ਼ੀਕਲ ਬਾਡੀ ਤੇ ਮਨ ਸਾਡਾ ਮਨ ਮਾਈਂਡ ਜਿਹੜਾ ਹੈ ਉਹ ਸੀਤਲ ਸ਼ਾਂਤ ਹੋ ਜਾਂਦਾ ਹੈ। ਗੁਰਬਾਣੀ ਨਾਲ ਜੁੜਿਆ ਕਰੋ ਪਿਆਰਿਓ, ਬਹੁਤ ਡੂੰਘੇ, ਬਹੁਤ ਸਰਲ, ਸਾਡੇ ਦੇ ਉੱਤੇ ਲਾਗੂ ਹੋਣ ਵਾਲੇ ਨੁਕਤੇ ਮਹਾਰਾਜ ਨੇ ਸਾਨੂੰ ਦਿੱਤੇ ਆ। ਆਓ ਅੱਜ ਫਿਰ ਆਪਾਂ ਇੱਕ ਗੀਤ ਸੁਣਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ, ਮਨਪ੍ਰੀਤ ਤੇ ਹਰਮਨਜੀਤ ਦਾ ਲਿਖਿਆ ਹੋਇਆ, ਤੇ ਇਹ ਕੱਲ ਫਰਮਾਇਸ਼ ਕੀਤੀ ਸੀ ਸਾਨੂੰ ਡਾਰਵਿਨ ਵਾਲਿਆਂ ਨੇ। ਸੋ ਇਹ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਆਪਾਂ ਮੌਸਮ ਤੇ ਹੋਰ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਉਹ ਧਰਤੀ ਦੇ ਵਾਲੀ, ਆਕਾਸ਼ਾਂ ਦੇ ਮਾਲਕ, ਬੇਆਸਾ ਚੋਂ ਪਾਣੀ ਭਰੀ ਜਾ ਰਹੇ ਨੇ। ਉਹ ਪਾਵਨ ਪੁਨੀਤੇ, ਉਹ ਰੋਸ਼ਨ ਤਬੀਅਤ, ਹਨੇਰੇ ਚ ਚਾਨਣ ਕਰੀ ਜਾ ਰਹੇ ਨੇ। ਉਹ ਦਿਲਬਰ ਅਮੋਲਕ, ਅਮੋਲਕ ਦੀਦਾਰੇ, ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ। ਉਹ ਦਿਲਬਰ ਅਮੋਲਕ, ਅਮੋਲਕ ਦੀਦਾਰੇ, ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ। ਸ਼ਰਦਾ ਸਮਰਪਣ ਤੇ ਸੇਵਾ ਸਮੱਗਰੀ, ਮੈਂ ਲੈ ਕੇ ਹਾਂ ਆਇਆ ਗੁਰੂ ਤੇਰੀ ਨਗਰੀ ਕੇ, ਬਿਰਹਾ ਚ ਪੜਦੇ ਨੂੰ ਛਾਂ ਮਿਲ ਗਈ ਹੈ, ਕੇ ਅਮਰੂ ਨਿਥਾਵੇਂ ਨੂੰ ਥਾਂ ਮਿਲ ਗਈ ਹੈ, ਕੇ ਤਨ ਦੀ ਇਮਾਰਤ ਇਬਾਦਤ ਨਾ ਗੂੰਜੀ, ਕੇ ਮਨ ਵਿੱਚ ਗੁਰੂ ਮੰਤਰਾਂ ਦੇ ਸਵਈਏ, ਜੋਸੀ ਬੋਲਦੇ ਚੁੱਪ ਹੋ ਗਏ, ਤੇ ਚੁੱਪ ਸੀ ਜੋ ਬਣ ਗਏ ਗੁਰੂ ਕੇ ਗਵਈਏ, ਚੁਰਾਸੀ ਮੁਕਾ ਜੋ ਬੌਲੀ ਚ ਉਤਰੇ ਉਹ ਸਿਮਰਨ ਦੀ ਪੌੜੀ ਚੜੀ ਜਾ ਰਹੇ ਨੇ ਉਹ ਧਰਤੀ ਦੇ ਵਾਲੀ ਆਕਾਸ਼ਾਂ ਦੇ ਮਾਲਕ ਬੇਆਸਾ ਚੋਂ ਪਾਣੀ ਭਰੀ ਜਾ ਰਹੇ ਨੇ ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ ਤੂੰ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹ ਕੀ ਚੇਤਨ ਅਚੇਤਨ ਕੀ ਜਾਗਣ ਕੀ ਨਿੰਦਰਾ ਕੀ ਜੰਮਣ ਕੀ ਮਰਨਾ ਕੀ ਡੁੱਬਣ ਕੀ ਤਰਨਾ ਤੂੰ ਅਦ੍ਰਿਸ਼ ਤੂੰ ਪਰਤਕ ਤੂੰ ਆਨੰਦ 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 ਤੂੰ ਆਨੰਦ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਅਮਰਦਾਸ ਜੀ ਤੂੰ ਬੇਸੁਰਤ ਦੁਨੀਆ ਨੂੰ ਆਵਾਜ਼ ਮਾਰੀ ਤੂੰ ਧੜਕਣ ਤਾਰਾਸ਼ੀ ਤੂੰ ਸੀਰਤ ਸਵਾਰੀ ਮੁਰੀਦਾਂ ਦੇ ਨੈਣੀ ਸਦਾ ਰਹਿਣੀ ਤਰਦੀ ਹੈ ਮਰ ਜਾਂਦੀ ਅੱਖ ਪਰ ਨਜ਼ਰ ਨਹੀਂ ਹੋ ਮਰਦੀ ਤੂੰ ਇੱਕ ਦਾ ਬੁਲਾਰਾ ਤੂੰ ਇੱਕ ਦਾ ਸ਼ਦਾਈ ਤੂੰ ਇੱਕ ਦਾ ਹੀ ਸੇਵਕ ਤੂੰ ਇੱਕ ਸੰਗ ਨਿਭਾਈ ਨਾ ਵਾਤੇ ਨਾ ਕਾਟੇ ਨਾ ਉੱਚਾ ਨਾ ਨੀਚਾ ਮੀ ਰਹਿਮਤ ਦੇ ਸਭ ਤੇ ਵਰੀ ਜਾ ਰਹੇ ਨੇ ਉਹ ਧਰਤੀ ਦੇ ਵਾਲੀ ਆਕਾਸ਼ਾਂ ਦੇ ਮਾਲਕ ਬੇਆਸਾ ਚੋਂ ਪਾਣੀ ਭਰੀ ਜਾ ਰਹੇ ਨੇ ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ ਉਹ ਦਿਲ ਭਰ ਅਮੋਲਕ ਅਮੋਲਕ ਦੀਦਾਰੇ ਦੀਦਾਰੇ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ ਅੱਜ ਆਸਟ੍ਰੇਲੀਆ ਦੇ ਵਿੱਚ ਕੀ ਵਾਪਰ ਰਿਹਾ ਤੇ ਕੇਨਸ ਅੱਜ 32 ਡਿਗਰੀ ਹਲਕੇ ਬੱਦਲ ਬ੍ਰਿਸਬਨ ਦੇ ਵਿੱਚ ਥੋੜੀ ਹਵਾ ਚੱਲਣ ਦੀ ਸੰਭਾਵਨਾ ਦਿਨ ਸਾਫ਼ ਰਹੇਗਾ 29 ਡਿਗਰੀ ਕੌਫਸਾਰਬ ਦੇ ਵਿੱਚ ਅੱਜ ਠੰਡ ਹੈ ਪਿਆਰਿਓ ਪੈਰ ਠਰ ਰਹੇ ਨੇ ਤੇ ਹਲਕੇ ਬੱਦਲ ਨੇ ਹੋ ਵੀ ਰਹੇ ਨੇ ਬਾਹਰ ਮੈਂ ਦੇਖ ਰਿਹਾ ਔਰ 21 ਡਿਗਰੀ ਕੈਨਰਾ ਦੇ ਵਿੱਚ ਅੱਜ ਸਵੇਰੇ ਕੋਹਰਾ ਦੱਸਿਆ ਗਿਆ ਸੀ ਕਿਆ ਬਾਤ ਹੈ ਅਕਤੂਬਰ ਦੇ ਵਿੱਚ ਕੋਹਰਾ 1 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਮੈਲਬਨ ਦੇ ਵਿੱਚ ਬੱਦਲ 9 ਤੋਂ ਲੈ ਕੇ 17 ਡਿਗਰੀ ਤੱਕ ਐਡਲੇਡ ਦੇ ਵਿੱਚ ਵੀ ਬੱਦਲ ਹੋ ਸਕਦੇ ਨੇ 9 ਤੋਂ ਲੈ ਕੇ 19 ਡਿਗਰੀ ਤੱਕ 25 ਡਿਗਰੀ ਰਹੇਗਾ ਪਰਥ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ ਡਾਰਵਿਨ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਪਰ ਗਰਮ 37 ਡਿਗਰੀ ਤਾਪਮਾਨ ਐਲਿਸ ਸਪ੍ਰਿੰਗ ਦੇ ਵਿੱਚ ਹਲਕੇ ਬੱਦਲ ਤੇ 33 ਡਿਗਰੀ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 18 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਆਪਾਂ ਲੈਂਦੇ ਹਾਂ ਸੁਨੇਹੇ ਆਪਣੇ ਮਿੱਤਰ ਪਿਆਰਿਆਂ ਦੇ ਜਿਹੜੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਵਾਹ ਜੀ ਵਾਹ ਵਿਜੇ ਵਰਦੀ ਜੀ ਤੁਹਾਡੇ ਘਰ ਬੇਰੀਆਂ ਲੱਗ ਗਈਆਂ ਕਿਆ ਬਾਤ ਹੈ ਮਾਣੋ ਆਨੰਦ ਬੇਰੀਆਂ ਦੀ ਫੋਟੋ ਮੈਂ ਸ਼ੇਅਰ ਕਰਤੀ ਹੈ ਲਾਈਵ ਬਲੌਗ ਤੇ ਦੇਖੋ ਜੀ ਸਿਡਨੀ ਦੇ ਵਿੱਚ ਵੀ ਬੇਰੀਆਂ ਲੱਗ ਗਈਆਂ ਨੇ ਘਰ ਦੇ ਵਿੱਚ ਤੇ ਸਿਡਨੀ ਵਾਸੀਆਂ ਨੂੰ ਮੈਂ ਦੱਸਦਾ ਕਿ ਅਗਲੇ ਸ਼ੁੱਕਰਵਾਰ ਆਪਾਂ ਮਿਲਣਾ ਇੱਕ ਦੂਜੇ ਨੂੰ ਸ਼ਾਮ ਨੂੰ ਫਰਾਈਡੇ ਈਵਨਿੰਗ ਫੰਕਸ਼ਨ ਰੱਖਿਆ ਹੋਇਆ ਕਾਸਲ ਹਿੱਲ ਦੇ ਵਿੱਚ ਜ਼ਰੂਰ ਪਹੁੰਚਣਾ ਜੀ ਉੱਥੇ ਜੱਗਾ ਸੈਦੋ ਕੇ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਕੀ ਹਾਲ ਚਾਲ ਹੈ ਬਾਈ ਜੀ ਠੀਕ ਠਾਕ ਹੋ ਸੁਖਜੀਤ ਸਿੰਘ ਢਿੱਲੋਂ ਵੀ ਮੈਲਬਨ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਨੇ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਤੇ ਇੱਧਰ ਸਾਡੇ ਸਤਿਕਾਰਯੋਗ ਸੁਖਵਿੰਦਰ ਸੌਂਦ ਭਾਜੀ ਵੀ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਤੇ ਗੁਰਤੇਜ ਬਰਾੜ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ। ਸਤਿ ਸ੍ਰੀ ਅਕਾਲ ਸਾਰੀ ਦੁਨੀਆਂ ਵਿਚ ਵਸਦੇ ਪੰਜਾਬੀਆਂ ਨੂੰ। ਕਿਰਪਾ ਕਰਕੇ ਕੁਲਵਿੰਦਰ ਬਿੱਲਾ ਦਾ ਗਾਣਾ ਮੇਰਾ ਦੇਸ਼ ਹੋਵੇ ਪੰਜਾਬ ਸੁਣਾ ਦਿਓ। ਜ਼ਰੂਰ ਸੁਣਾਉਣੇ ਆ ਜੀ, ਮੈਂ ਕਿਉਂ ਕੀਤਾ ਹੋਇਆ ਗੀਤ। ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ। ਤੇ ਜੀ ਐਸ ਚਾਹਲ ਹੁਣੀ ਪ੍ਰੋਗਰਾਮ ਸ਼ਾਮਿਲ ਹੁੰਦੇ ਹੋਏ ਇੱਕ ਚੁਟਕਲਾ ਤੇ ਕੁਛ ਖ਼ਬਰਾਂ ਭੇਜਦੇ ਨੇ, ਇਹ ਆਪਾਂ ਥੋੜੀ ਦੇਰ ਬਾਅਦ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ। ਗੁਰਿੰਦਰ ਸਿੰਘ ਰਿਚਮੰਡ ਵਰਜੀਨੀਆ ਤੋਂ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ। ਗੁਰਿੰਦਰ ਸਿੰਘ ਕਾਹਲੋਂ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਵਰਜੀਨੀਆ ਵਾਲੇ ਹੋ? ਤੇ ਰਾਜਨਦੀਪ ਸਿੰਘ ਕੈਨਵਰਾ ਤੋਂ ਫਤਿਹ ਦੀ ਸਾਂਝ ਬੁਲਾ ਰਹੇ ਨੇ। ਤੇ ਰੁਪਿੰਦਰ ਗਿੱਲ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਜਸਵਿੰਦਰ ਪਾਰ ਕੌਰ ਜੀ ਢਿੱਲੋਂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਬੁੱਕ ਮੈਂ ਆਰਡਰ ਕੀਤੀ ਸੀ 11 ਨੂੰ ਜੀ, ਇਹ ਨਾ ਮਾਫੀ ਚਾਹੁੰਦੇ ਆ ਜੀ, ਇਹ ਮੇਰਾ ਖਿਆਲ ਸੋਮਵਾਰ ਜਾਂ ਮੰਗਲਵਾਰ ਪੋਸਟ ਹੋਈਆਂ ਨੇ। ਇੱਕ ਹੋਰ ਸੱਜਣ ਆਪਣੇ ਰੰਧਾਵਾ ਬਾਈ ਜੀ ਵੀ, ਉਹਨਾਂ ਨੇ ਵੀ ਕੀਤੀ ਸੀ, ਤੇ ਮੈਨੂੰ ਲੱਗਦਾ ਕੱਲ ਜਾਂ ਪਰਸੋਂ ਨੂੰ ਜ਼ਰੂਰ ਮਿਲ ਜਾਏਗੀ, ਮੰਡੇ ਜਾਂ ਟਿਊਜ਼ਡੇ। ਤੇ ਕਿਤਾਬ ਭੇਜੀ ਹੋਈ ਹੈ ਜੀ, ਤੇ ਗੁਰਿੰਦਰ ਸਿੰਘ ਫੋਟੋ ਖਿੱਚ ਕੇ ਭੇਜ ਰਹੇ ਨੇ, ਇਹ ਵੀ ਆਪਾਂ ਸ਼ੇਅਰ ਕਰਦੇ ਹਾਂ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝਾਂ ਪਾ ਸਕਦੇ ਹੋ। ਗੁਰਪ੍ਰੀਤ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਸ਼ਾਮਿਲ ਹੋ ਗਏ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਨਿਊਜ਼ੀਲੈਂਡ ਵਾਲੇ ਹੋ? ਜਸ ਪਾਵਲਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੈ। ਤੇ ਅੱਜ ਕਹਿੰਦੇ ਪੇਂਡੂ ਆਸਟ੍ਰੇਲੀਆ ਦੀ ਈਡਨ ਹੋਪ ਵਾਲੀ ਵੀਡੀਓ ਦੇਖੀ, ਬਹੁਤ ਵਧੀਆ। ਬਾਕੀ ਕੁਝ ਸਾਲ ਪਹਿਲਾਂ ਮੈਂ ਵੀ ਯੂਟਿਊਬ ਚ ਵੀਡੀਓ ਦੇਖੀ ਸੀ ਇੱਕ ਹੋਰ ਫੈਮਿਲੀ ਹੌਰਸ਼ਮ ਦੀ, ਕੋਲ ਨੇ ਉਹ ਜਲੰਧਰ ਕੋਲ ਦੇ ਨੇ, ਕੰਮ ਫਿਨਿਸ਼ ਕਰਕੇ ਲੱਗੇ ਤਾਂ ਗੁਰੂ ਘਰ ਜਾਣਾ ਜੀ। ਤੇ ਬਾਕੀ ਕਹਿੰਦੇ ਲਾਸਟ ਵੀਕ ਤੁਸੀਂ ਰੋਂਗ ਸੌਂਗ ਪਲੇ ਕਰਤਾ, ਮੈਨੂੰ ਲੱਗਿਆ ਸੀਗਾ ਮੈਂ ਗਲਤ ਕਰਤਾ, ਕੋਈ ਨੀ ਦੇਖਦੇ ਆ ਜੀ। ਤੇ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ। ਲਓ ਫਿਰ ਹੁਣ ਤੁਹਾਨੂੰ ਪੰਜਾਬ ਗੀਤ ਸੁਣਾ ਦਿੰਦੇ ਆ, ਕਿਉਂਕਿ ਇਸ ਦੀ ਫਰਮਾਇਸ਼ ਸਾਨੂੰ ਆ ਰਹੀ ਹੈ, ਗੁਰਤੇਜ ਹੁਣਾਂ ਨੇ ਭੇਜੀ ਹੈ। ਤੋ ਆਓ ਗੀਤ ਸੁਣਦੇ ਆ, ਗੀਤ ਤੋਂ ਬਾਅਦ ਫਿਰ ਆਪਾਂ ਮਿੰਟੂ ਭਾਜੀ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਾਂਗੇ।
ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹਟਾਵਾਂ, ਮੇਰਾ ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ ਪੰਜਾਬ। ਕਈ ਸੂਰਮਿਆਂ ਸਰਦਾਰਾਂ ਦੀ, ਸੂਫੀ ਸੰਤ ਫਕੀਰਾਂ ਦੀ, ਤੇ ਧਰਤੀ ਆਸ਼ਕੇ ਲੋਕਾਂ ਦੀ, ਕਈ ਰਾਂਝੇ ਤੇ ਕਈ ਹੀਰਾਂ ਦੀ, ਕਈ ਰਾਂਝੇ ਤੇ ਕਈ ਹੀਰਾਂ ਦੀ। ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹਨਾਵਾਂ, ਮੇਰਾ ਦੇਸ ਹੋਵੇ ਪੰਜਾਬ, ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ ਪੰਜਾਬ। ਬੀਤੀਆਂ ਗੱਲਾਂ ਸਮੇਂ ਪੁਰਾਣੇ, ਜੋ ਛੋਲੇ ਬਲਦਾਨੇ ਖਾਣੇ, ਬਾਪੂ ਨੇ ਮੁੱਠੀ ਪਰ ਚੱਬ ਲੈਣੇ, ਇੱਕੋ ਜਿਹੀਆਂ ਖੁਰਾਕਾਂ ਖਾ ਕੇ, ਬੰਜਰ ਜ਼ਮੀਨਾਂ ਤੇ ਹਲਵਾ ਕੇ, ਮਿੱਟੀ ਵਿੱਚੋਂ ਹੀਰੇ ਲੱਭ ਲੈਣੇ। ਸਭ ਬਦਲ ਗਈਆਂ ਉਹ ਰਾਵਾਂ, ਭਾਵੇਂ ਅੱਜ ਹੋਰ ਹਵਾ, ਬਦਲ ਗਈਆਂ ਰਾਵਾਂ,
ਜਦੋਂ ਪਿਹਾ ਕੇ ਲਿਆਉਣਾ ਸਾਈਕਲ ਦੇ ਕੈਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਜਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਨੜ ਦੀ ਤਾਂ ਛੱਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ ਸੁਣ ਪੁੱਤਾਂ ਨਾਲ ਮਾਵਾਂ ਗਾਲਾਂ ਵਿੱਚ ਗਵਾਵਾਂ ਨਾਲ ਸੁਣ ਪੁੱਤਾਂ ਨਾਲ ਮਾਵਾਂ ਇਸੇ ਲਈ ਮੈਂ ਜਾਵਾਂ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਪੰਜਾਬ ਮੇਰਾ ਦੇਸ ਹੋਵੇ ਵਤਨਾਂ ਦੀ ਚੁੰਮ ਲਈਏ ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ ਫਤਿਹ ਵਤਨ ਦਾ ਨਾ ਫਿਰ ਆਉਂਦਾ ਏ ਸਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ ਦੀਆਂ ਰਚਨਾਵਾਂ ਸਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਜਾਵਾਂ ਮੇਰਾ ਦੇਸ ਹੋਵੇ ਪੰਜਾਬ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ किस हीरो नू हो गया प्यार, किसने मारिया किथे तरना कीदी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी प्रोग्राम दिल वाली गल दे विच स्वागत सारे श्रोतियां दा जिहड़े साडे नाल जुड़े ने हुण ताजे ताजे ते जी आयां नूं अज संडे वाले प्रोग्राम दे विच। मेरे नाल मिंटू बराड़ भाजी भी शामिल हो गए ने अज एडलेड तों। भाजी सत श्री अकाल जी आयां नूं।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਰ ਮੈਂ ਥੋੜਾ ਦਰੁਸਤ ਕਰਦਾ ਜੀ, ਐਟਲੇਟ ਨਹੀਂ ਐਟਲੇਟ ਤਾਂ ਮੈਂ ਕੁਝ ਇੱਕ ਘੰਟਿਆਂ ਲਈ ਗਿਆ ਸੀ ਤੇ ਮੈਂ ਫੇਰ ਮੋਟਲ ਚੋਂ ਹੀ ਜੁੜਿਆ ਹਾਂ ਆਈਡਨ ਹੋਪ।
ਠੀਕ ਹੈ ਠੀਕ ਹੈ, ਹੁਣ ਤਾਂ ਬਸ ਤੁਸੀਂ ਈਦ ਕਾ ਚੰਦ ਹੋ ਗਿਆ ਐਟਲੇਟ ਵਾਲਿਆਂ ਲਈ।
ਨਹੀਂ ਉਹ ਮੈਂ ਘਰੇ ਘਰੇ ਤਾਂ ਐਂ ਡਰਨਾ ਉਹਨਾਂ ਜਿਵੇਂ ਗੈਸਟ ਆਇਆ ਨਾ ਡਾਕੀਆ ਫੜਾ ਕੇ ਆਉਂਦਾ ਸਮਾਨ, ਬਸ ਐਂ ਜਾਣਾ ਜਦੋਂ।
ਠੀਕ ਕਮਾਲ ਹੈ। ਅੱਛਾ, ਹੋਰ
ਮੌਸਮ? ਕੱਲ ਪਰਸੋਂ ਕਿਸੇ ਸੱਜਣ ਮਿੱਤਰ ਦਾ ਫੋਨ ਆਇਆ।
ਅੱਛਾ,
ਕਹਿੰਦਾ ਬਾਈ ਗੱਲਾਂ ਹੱਸੀ ਖੇਡੀ ਗਿਆ ਠੀਕ ਹੈ, ਕਹਿੰਦਾ ਇੱਕ ਸੀਰੀਅਸ ਸਵਾਲ ਪੁੱਛ ਲਾ। ਮੈਂ ਕਿਹਾ ਕੋਈ ਚੱਕਰ ਨੀ ਬਾਈ, ਕੁਛ ਹੀ ਪੁੱਛ ਲਾ। ਕਹਿੰਦਾ ਨਿੱਜੀ ਪੁੱਛ ਲਾ। ਮੈਂ ਕਿਹਾ ਨਿੱਜੀ ਹੈ ਹੀ ਨੀ ਮੇਰੇ ਕੁਛ, ਤੇ ਤੂੰ ਪੁੱਛ ਲਾ ਮੇਰਾ ਤਾਂ ਸਭ। ਮੈਂ ਕਿਹਾ ਬਾਬੇ ਨਾਨਕ ਦਾ ਹੀ ਆ, ਮੇਰਾ ਕੁਛ ਨੀ ਹੈ। ਤੇ ਕਹਿੰਦਾ ਬਾਈ ਸੱਚੀ ਤੈਨੂੰ ਘਰੋਂ ਘਰੋਂ ਕੱਢ ਤਾ ਗਏ? ਕਹਿੰਦਾ ਮੈਂ ਕਿਹਾ ਦੇਖ ਬਾਈ ਮੈਂ ਹੁਣ ਕਹੂੰਗਾ ਤੇ ਚੰਗਾ ਨੀ ਲੱਗਦਾ, ਤੈਨੂੰ ਮੈਂ ਨੰਬਰ ਦਿੰਦਾ ਮੇਰੇ ਘਰ ਦਾ ਤੇ ਤੂੰ ਮੇਰੇ ਘਰੇ ਫੋਨ ਕਰਕੇ ਪੁੱਛ ਵੀ ਭਾਈ ਸਾਹਿਬ ਦਾ, ਭਾਈ ਸਾਹਿਬ ਦੀ ਇਹ ਕੰਡੀਸ਼ਨ ਕਿਉਂ ਅੱਜ ਕੱਲ ਕੀ ਵਾਪਰ ਰਿਹਾ? ਕਿਤੇ ਵੈਸਟਰਨ ਆਸਟ੍ਰੇਲੀਆ, ਕਿਤੇ ਵਿਕਟੋਰੀਆ, ਕਿਤੇ ਸਾਊਥ ਆਸਟ੍ਰੇਲੀਆ, ਕਿਤੇ ਨਿਊ ਸਾਊਥ ਵੇਲਸ, ਪਿਛਲੇ 2 ਮਹੀਨਿਆਂ ਚ ਵੀ ਐਂ ਸਟੇਟਾਂ ਬਦਲਦਾ ਫਿਰਦਾ ਵੀ ਇਹ ਕਿਹੜੀਆਂ ਉਦਾਸੀਆਂ ਤੇ ਆ ਪਹਿਲਾਂ ਇਹਦਾ ਪੁੱਛ ਲਓ।
ਮੈਨੂੰ ਤਾਂ ਇੱਥੇ ਚਮਕੀਲੇ ਦਾ ਇੱਕ ਗੀਤ ਚੇਤੇ ਆਈ ਜਾਂਦਾ ਹੁਣ। ਦੇਖੋ ਗੀਤ ਤਾਂ ਉਹਨੇ ਵਧੀਆ ਵੀ ਗਾਏ ਸੀਗੇ, ਮਾੜੇ ਜ਼ਿਆਦਾ ਗਾਏ ਸੀਗੇ, ਪਰ ਉਹ ਇੱਕ ਪਿੰਡ ਵਾਲੇ ਕਲਚਰ ਦੇ ਵੀ ਗੀਤ ਸੀਗੇ ਥੋੜੇ ਜਿਹੇ ਵਧੀਆ। ਤੇ ਉਹਦੇ ਵਿੱਚ ਦੇਖ ਲਿਆ ਕਬੀਲ ਦਾ ਡੱਟਿਆ ਪਿਆ ਹਨਾ, ਤੇ ਉਹ ਇੱਕ ਹੁਣ ਪੈਰਾ ਮੈਂ ਸੁਣਾਉਣਾ ਨੀ ਹੈਗਾ। ਕਹਿੰਦਾ ਤਾਂਹੀਓ, ਕਹਿੰਦਾ ਸਾਰਾ ਪਿੰਡ ਸਿਫਤਾਂ ਕਰੇ, ਤਾਂਹੀਓ ਹੁਣ ਬਾਪੂ ਮੰਜੀ ਲੈ ਕੇ ਬਾਹਰਲੇ ਘਰੇ। ਕਹਿੰਦਾ ਜਦੋਂ ਮੁੰਡਾ ਵਿਆਹ ਹੋ ਜਾਂਦਾ ਨਾ ਤੇ ਸਾਰਾ ਪਿੰਡ ਦਾ ਕਹਿੰਦਾ ਉਹਨਾਂ ਦੀ ਸਿਫਤਾਂ ਕਰਦਾ ਹੁੰਦਾ, ਯੰਗ ਹੁੰਦੇ ਹਨਾ। ਕਹਿੰਦਾ ਸਾਰਾ ਪਿੰਡ ਤਾਈਓ ਕਹਿੰਦਾ ਸਾਰਾ ਪਿੰਡ ਉਹਨਾਂ ਦੀਆਂ ਸਿਫਤਾਂ ਕਰੇ, ਤੇ ਕਹਿੰਦਾ ਬਾਪੂ ਤਾਈਓ ਬੰਦਾ ਮੰਜੀ ਲੈ ਕੇ ਬਾਹਰਲੇ ਘਰੇ। ਸੁਣਿਓ ਕਿਤੇ ਕੱਢ ਕੇ ਇਹ ਗੀਤ, ਆਪਾਂ ਰੇਡੀਓ ਤੇ ਤਾਂ ਨੀ ਲਾ ਸਕਦੇ, ਜੇ ਹੁੰਦਾ ਤਾਂ ਅੱਜ ਲਾ ਵੀ ਦਿੰਦੇ। ਪਰ
ਨਹੀਂ, ਦੇਖੋ ਆਪੋ ਆਪ ਦੀ ਥਾਂ ਤੇ ਕੱਢ ਕੇ ਸੁਣ ਲਿਓ ਤੁਸੀਂ ਗੀਤ, ਤੇ ਨਾਲ ਫਿਰ ਉਹਦੀ ਥਾਂ ਤੇ ਜਿਹੜੀ ਆਪਦੀ ਜਿਹੜੀ ਹੁੰਦੀ ਆ ਇਮੈਜਿਨ ਸ਼ਕਤੀ ਚ ਮੇਰਾ ਰੱਖ ਲਿਓ, ਤੇ ਫਿਰ ਦੇਖੋ ਕਿੰਨਾ ਢੋਕਦਾ। ਦੇਖੋ ਕਈ ਵਾਰੀ ਬੱਚਿਆਂ ਨੂੰ ਕਿੱਦਾਂ ਦਾ ਹੋ ਜਾਂਦਾ। ਬੱਚਿਆਂ ਨੂੰ ਵੀ ਇੱਕ ਦੋ ਵਾਰੀ ਮੈਨੂੰ ਲੱਗਿਆ, ਮੈਨੂੰ ਬੇਟੀ ਦਾ ਫੋਨ ਆਇਆ, ਪਾਪਾ ਵੀ ਤੁਸੀਂ ਜਿੱਦਣ ਦਾ ਮੇਰਾ ਅਸੀਂ ਇੱਥੇ ਆਏ ਆ ਤੇ ਉਦਣ ਦਾ ਵੀ ਕੀ ਆ? ਮੈਂ ਕਿਹਾ ਪੁੱਤ ਕਈ ਵਾਰੀ ਪੈਰ ਚੱਕਰ ਹੁੰਦਾ, ਤੇ ਵੈਸੇ ਮੈਂ ਕਿਹਾ ਵੀ ਮੇਰੇ ਜੇ ਤੁਸੀਂ ਹਿਸਟਰੀ ਪੜੋਲੋਗੇ ਨਾ ਤੇ ਮੈਂ ਘਰੇ ਕਾਫੀ ਰਹਿੰਦਾ ਹੁੰਦਾ ਸੀ। ਮੈਂ ਕਿਹਾ ਵਾਹਵਾ ਰਹਿੰਦਾ ਹੁੰਦਾ ਸੀ ਘਰੇ ਤੁਸੀਂ ਪਿਛਲੀਆਂ ਮੇਰੀਆਂ
ਗੱਲਾਂ, ਰੇਡੀਓ ਦੇ ਸਾਰੇ ਪ੍ਰੋਗਰਾਮ ਘਰੇ ਹੋਏ ਹੋਏ।
ਹਾਂ, ਮੈਂ ਕਿਹਾ ਮੈਂ ਨਾ ਪਿਛਲੀ ਹਿਸਟਰੀ ਚ ਦੇਖੋਗੇ ਤਾਂ ਮੈਂ ਕਾਫੀ ਘਰੇ ਰਹਿੰਦਾ ਹੁੰਦਾ ਸੀ ਪੁੱਤ। ਮੈਂ ਕਿਹਾ ਹੁਣ ਪਤਾ ਨੀ ਕੀ ਹੋਇਆ, ਪੈਰ ਚੱਕਰ ਹੋ ਗਿਆ। ਚੱਲ ਕੋਈ ਨੀ, ਮੈਂ ਕਿਹਾ ਛੇਤੀ ਇਹਨੂੰ ਪੈਰ ਚੱਕਰ ਨੂੰ ਵੀ ਸਮੇਟਾਂਗੇ। ਤੇ ਬਾਕੀ ਇਹ ਹੁੰਦਾ ਜੀ, ਮੈਂ ਇੱਕ ਚੀਜ਼ ਨਾ ਇੱਥੇ ਆਪਾਂ ਹੁਣ ਗੱਲ ਛਿੜੀ ਆ ਤੇ ਗੱਲ ਛਿੜਨ ਦੇ ਵਿੱਚ ਆਪਾਂ ਗੱਲਾਂ ਜੇ ਕਰੀਏ ਤਾਂ ਹੁਣ ਦੇਖੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ, ਬਹੁਤ ਸਾਰੀਆਂ ਸੇਧਾਂ ਦਿੱਤੀਆਂ, ਬਹੁਤ ਸਾਰੀਆਂ ਸੇਧਾਂ ਦੇ ਹਿੰਟ ਦਿੱਤੇ, ਇਸ਼ਾਰੇ ਦਿੱਤੇ, ਤੇ ਉਵੇਂ ਉਵੇਂ ਅਸੀਂ ਕਰ ਰਹੇ ਹਾਂ। ਉਹਨਾਂ ਨੇ ਦੇਖੋ ਗ੍ਰਸਤ ਜੀਵਨ ਵੀ ਭੋਗਿਆ, ਉਹਨਾਂ ਨੇ ਉਦਾਸੀਆਂ ਵੀ ਕੀਤੀਆਂ, ਉਹਨਾਂ ਨੇ ਦੁਨੀਆਂ ਦਾ ਆਧਾਰ ਵੀ ਕੀਤਾ। ਦੇਖੋ ਅਸੀਂ ਉਹ ਕਦੇ ਵੀ ਉਹਨਾਂ ਦੇ ਨੌ ਦੇ ਗੁੱਠੇ ਜਿੰਨੇ ਵੀ ਨਹੀਂ ਹੋ ਸਕਦੇ, ਠੀਕ ਆ ਜੀ, ਕਦੇ ਨੌ ਜਿੰਨੇ ਵੀ ਨਹੀਂ ਹੋ ਸਕਦੇ, ਗੁੱਠੇ ਦੇ ਨੌ ਜਿੰਨੇ ਵੀ, ਠੀਕ ਆ। ਪਰ ਕੀ ਆ ਵੀ ਅਸੀਂ ਉਹਦੇ ਚ ਇੱਕ ਜੀਵਨ ਜਾਂਚ ਤਾਂ ਹੈਗੀ ਆ ਵੀ ਉਮਰ ਦੇ ਹਰੇਕ ਪੜਾਅ ਦੇ ਵਿੱਚ ਵੀ ਕੀ ਕਰਨਾ, ਕਦੋਂ ਤੁਸੀਂ ਗ੍ਰਹਿਣ ਕਰਨੀਆਂ ਚੀਜ਼ਾਂ, ਜਿਹੜਾ ਟਾਈਮ ਤੁਹਾਡਾ ਗ੍ਰਹਿਣ ਕਰਨ ਦਾ ਉਦੋਂ ਗ੍ਰਹਿਣ ਕਰੋ, ਜਦੋਂ ਤੁਸੀਂ ਉਹਦੀ ਆਊਟਪੁੱਟ ਦੇ ਸਕਦੇ ਹੋ, ਕਿਸ ਕਿਸ ਰੂਪ ਚ ਦੇ ਸਕਦੇ ਹੋ ਉਹ ਦਿਓ, ਤੇ ਤੀਜੀ ਜਿਹੜੀ ਦਾਰਸ਼ਨਿਕ ਬਣੋ, ਦਾਰਸ਼ਨਿਕ। ਸੋ ਉਹ ਸਾਰੇ ਪੜਾਵਾਂ ਵਿੱਚ ਦੀ ਲੰਘ ਰਹੇ ਆ, ਤੇ ਮੈਂ ਤਾਂ ਕਈ ਵਾਰੀ ਖੁਸ਼ ਹੁੰਦਾ ਇਸ ਗੱਲ ਤੋਂ ਵੀ ਮੈਂ ਕੋਈ ਜਾਣ ਬੁੱਝ ਕੇ ਨੀ ਇਹ ਚੀਜ਼ਾਂ ਕਰ ਰਹੇ, ਵੀ ਅਸੀਂ ਜਾਣ ਬੁੱਝ ਕੇ ਕੁਛ ਕਰ ਰਹੇ ਆ ਵੀ ਜਾਂ ਸਾਡੀ ਪਲਾਨਿੰਗ ਆ, ਇਹ ਆਪੇ ਉਵੇਂ ਜਿੱਕ ਹੋ ਰਿਹਾ। ਤੇ ਮੈਨੂੰ ਕਦੇ ਵੀ ਅਜੀਬ ਜਾ ਨੀ ਲੱਗਦਾ, ਮੈਨੂੰ ਬੜਾ ਚੰਗਾ ਲੱਗਦਾ ਇਸ ਚੀਜ਼ ਨਾਲ ਵੀ ਭਾਈ ਵੀ ਬਹੁਤ ਵਧੀਆ ਜਿਹੜਾ ਇਹ ਚੱਲ ਰਿਹਾ ਸਿਸਟਮ, ਤੇ ਆਪੇ ਪ੍ਰਮਾਤਮਾ ਚ ਹਰ ਪਾਸੇ ਲਿਜਾ ਰਿਹਾ ਤੇ ਆਪੇ ਦਿਖਾ ਰਿਹਾ, ਗਿਆਨ ਚ ਵਾਧਾ ਕਰ ਰਿਹਾ। ਸੋ ਕੋਈ ਨਾ ਜੀ, ਇਸ ਤੇ ਹੋਰ ਗੱਲਾਂ ਬਾਤਾਂ ਨਾਲ ਪ੍ਰੋਗਰਾਮ ਚੱਲਾਂਗੇ, ਪਰ ਅੱਜ ਬੱਦਲਬਾਈ ਛਾਈ ਹੋਈ ਹੈ ਜੀ ਵਿਕਟੋਰੀਆ ਦੇ ਵਿਚ, ਤੇ ਕਾਫੀ ਜਿਹੜਾ ਮੀਂਹ ਜੇ ਆਲਾ ਮੌਸਮ ਬਣਿਆ ਹੋਇਆ।
ਠੀਕ ਹੈ, ਇਧਰ ਵੀ ਦਈਆਂ ਤੇ ਉਹ ਉਧਰ ਯੋਗਾਵਿਲ ਬਕਿੰਗਮ ਵਰਜੀਨੀਆ ਤੋਂ ਗੁਰਿੰਦਰ ਸਿੰਘ ਫੋਟੋਆਂ ਭੇਜ ਰਹੇ ਨੇ, ਕਹਿੰਦੇ ਸਾਡੇ ਵੀ ਬੱਦਲ ਛਾਏ ਹੋਏ ਨੇ, ਤੇ ਉਹਨਾਂ ਦੀ ਮੈਂ ਫੋਟੋ ਸ਼ੇਅਰ ਕਰ ਦਿੱਤੀ। ਨਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸੁਰਜੀਤ ਧਾਲੀਵਾਲ ਕਹਿੰਦੇ ਸਤਿ ਸ੍ਰੀ ਅਕਾਲ, ਤੇ ਦੋਵਾਂ ਨੂੰ ਸੁਣ ਕੇ ਬੜਾ ਆਨੰਦ ਆ ਰਿਹਾ। ਗੁਰਪ੍ਰੀਤ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਰੁਪਿੰਦਰ ਗਿੱਲ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਨੂੰ ਤਾਂ ਬੁਲਾਤੀ ਸੀ ਪਹਿਲਾਂ ਉਹਨਾਂ ਨੇ। ਤੇ ਨਿਸ਼ਾਨ ਸਿੰਘ ਬਾਠ ਅਮਰੀਕਾ ਕੈਲੀਫੋਰਨੀਆ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਸ ਪਾਵਲਾ ਹੁਣਾਂ ਨੇ ਦੋ ਤਿੰਨ ਤਸਵੀਰਾਂ ਸਪਰੇਅ ਯੂਨਿਟ ਦੀਆਂ ਖਿੱਚ ਕੇ ਭੇਜੀਆਂ, ਨਵਾਂ ਹੀ ਸਿਸਟਮ ਬਣਾਇਆ ਹੋਇਆ ਮੇਰਾ ਖਿਆਲ, ਤੇ ਇਹ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਤੇ ਮਹਿੰਦਰ ਸਿੰਘ ਹੰਸ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਕਿ ਬਹੁਤ ਫਨੀ ਡਿਸਕਸ਼ਨ ਚੱਲ ਰਹੀ ਹੈ, ਕਹਿੰਦੇ ਕਾਫੀ ਦੇਰ ਬਾਅਦ ਮੈਂ ਪ੍ਰੋਗਰਾਮ ਚ ਸ਼ਾਮਲ ਹੋਇਆ ਜੀ। ਹੁਣ ਤੁਸੀਂ ਬਿਜ਼ੀ ਸੀਗੇ ਨਾ, ਇਨ੍ਹਾਂ ਦੀ ਬੇਟੀ ਦਾ ਵਿਆਹ ਸੀਗਾ ਮੇਰਾ ਖਿਆਲ ਮਿੰਟੂ ਭਾਜੀ, ਤੇ ਇਸ ਕਰਕੇ ਇਹ ਲੇਟ ਥੋੜੇ ਜਿਹੇ ਪ੍ਰੋਗਰਾਮ ਚ ਕਈ ਪ੍ਰੋਗਰਾਮ ਮਿਸ ਕਰਤੇ। ਤੇ ਉਧਰ ਗੁਰਨਾਮ ਭੁੱਲਰ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਕਹਿੰਦੇ ਬਹੁਤ ਵਧੀਆ ਸਿੱਧੂ ਸਾਹਿਬ ਵਿਆਖਿਆ ਹੋਈ ਹੈ ਪ੍ਰੋਗਰਾਮ ਦੇ ਵਿਚ ਸ਼ੁਰੂ ਚ, ਤੇ ਗੀਤ ਵੀ ਵਧੀਆ ਲਾਇਆ ਜੀ, ਸ਼ੁਕਰੀਆ। ਸੋ ਮਿੰਟੂ ਭਾਜੀ, ਕੱਲ ਨਾ ਪ੍ਰੋਗਰਾਮ ਦੇ ਵਿਚ ਅਸੀਂ ਸਾਨੂੰ ਟਾਈਮ ਹੀ ਨਹੀਂ ਲੱਗਿਆ ਪੋਲੀਟਿਕਸ ਦੀਆਂ ਗੱਲਾਂ ਕਰਨ ਦਾ, ਤੇ ਮੈਂ ਇਹੀ ਧੱਕਦਾ ਸੀਗਾ ਵੀ ਚਲੋ ਮਿੰਟੂ ਭਾਜੀ ਨੇ ਆ ਜਾਣਾ, ਫਿਰ ਆਪਾਂ ਥੋੜੀਆਂ ਬਹੁਤ ਧੱਕ ਪੈਗੇ, ਪਰ ਮੈਨੂੰ ਲੱਗਦਾ ਤੁਸੀਂ ਵੀ ਹੁਣ ਚਿੰਤਾ ਛੱਡ ਦਿੱਤੀ ਆ ਪੋਲੀਟਿਕਸ ਦੀ।
ਦੇਖੋ ਨਹੀਂ, ਆਪਾਂ ਪੋਲੀਟਿਕਸ ਦੀ ਚਿੰਤਾ ਕਰਦੇ ਆ, ਤੇ ਪੋਲੀਟਿਕਸ ਦੀ ਚਿੰਤਾ ਆਪਾਂ ਸਭ ਤੋਂ ਪਹਿਲਾਂ ਕਰਦੇ ਆ ਆਪਣੀ ਆਸਟ੍ਰੇਲੀਆ ਦੀ ਪੋਲੀਟਿਕਸ ਤੋਂ। ਆਸਟ੍ਰੇਲੀਆ ਦੀ ਪੋਲੀਟਿਕਸ ਦੇ ਵਿਚ ਨਾ ਜੇ ਗੱਲ ਕਰੀਏ ਤਾਂ ਸਾਡੇ ਬੰਦੇ ਬਹੁਤ ਹੱਥ ਪੈਰ ਮਾਰ ਰਹੇ ਆ, ਤੇ ਉਹ ਕੱਲ ਕਿਤੇ ਬਾਈ ਚਰਨਾਮ ਧੋਰਾ ਨਾਲ ਲੰਮੀ ਚੌੜੀ ਗੱਲ ਹੋਈ ਇਸ ਵਿਸ਼ੇ ਤੇ ਪੋਲੀਟਿਕਸ ਦੇ, ਤੇ ਉਹ ਗੱਲਾਂ ਚੱਲਦੀਆਂ ਰਹੀਆਂ। ਕਹਿੰਦਾ ਕਈ ਬੰਦੇ ਸ਼ਹਿਰਾਂ ਦੇ ਵਿਚ ਰਹਿ ਕੇ ਮਿੰਟੂ ਬਰਾੜ ਬਣਨ ਦੀ ਕੋਸ਼ਿਸ਼ ਕਰਦੇ ਆ, ਕਈ ਬੰਦੇ ਕਹਿੰਦਾ ਪਿੰਡਾਂ ਚ ਜਾ ਕੇ ਪਰਮਿੰਦਰ ਮੰਝ ਬਣ ਜਾਂਦੇ ਆ ਕਹਿੰਦਾ, ਤੇ ਉਹ ਗੱਲਾਂ ਦੇ ਵਿਚ ਵਾਕਈ ਉਹ ਗੱਲ ਸਹੀ ਆ ਵੀ ਰਾਤੀ ਨਾ ਇੱਕ ਬੜੀ ਵਧੀਆ ਖੁਸ਼ਖਬਰੀ ਆਈ ਆ ਵੈਸਟਰਨ ਆਸਟ੍ਰੇਲੀਆ ਤੋਂ। ਅਕਸਰ ਆਪਾਂ ਦੋ ਚਾਰ ਦਿਨਾਂ ਦੀ ਗੱਲ ਵੀ ਕੀਤੀ, ਤੇ ਪਿਛਲਾ ਹਫਤਾ ਮੈਂ ਉਹਨਾਂ ਕੋਲ ਲਾ ਕੇ ਆਇਆ ਬਾਈ ਪਰਮਿੰਦਰ ਮੰਝ, ਜਿਹੜੇ ਕਿ ਇੱਕ ਸਟੂਡੈਂਟ ਆਏ ਸਨ ਤੇ ਪਿਛਲੇ 12-13 ਸਾਲਾਂ ਚ ਜਿੱਥੇ ਇੱਕ ਵੱਡੇ ਬਿਜ਼ਨਸਮੈਨ ਤੌਰ ਤੇ ਸੈੱਟ ਹੋਏ, ਤੇ ਉੱਥੇ ਕੌਂਸਲ ਨੇ ਉਹਨਾਂ ਨੂੰ ਆਪ ਪੇਪਰ ਭਰਾ ਕੇ ਤੇ ਆਪ ਉਹ ਉਹਨਾਂ ਨੂੰ ਨੋਮੀਨੇਸ਼ਨ ਪੱਕੀ ਪਈ ਸੀ, ਪਰ ਇੱਕ ਮਿੰਟ ਰਹਿੰਦੇ ਕਿਸੇ ਨੇ ਪੇਪਰ ਦਾਖਲ ਕਰਕੇ ਤੇ ਇਲੈਕਸ਼ਨ ਕਰਵਾ ਤੇ ਉੱਥੇ, ਤੇ ਮੈਂ ਉੱਥੇ ਸੀ ਉਸ ਟਾਈਮ ਤੇ, ਮੈਂ ਉੱਥੇ ਸੀ ਤੇ ਪਰਮਿੰਦਰ ਭਾਜੀ ਨੇ ਕਿਹਾ ਸੀਗਾ ਵੀ ਆਪਾਂ ਇਲੈਕਸ਼ਨ ਨਾ ਕਰਾਓ, ਮੈਂ ਆਪਣੇ ਪੇਪਰ ਵਾਪਸ ਲੈ ਲੈਣਾ ਵੀ ਪੇਂਡੂ ਏਰੀਆ ਆਪਾਂ ਏਦਾਂ ਨਹੀਂ ਕਰਨਾ। ਪਰ ਉਹ ਜਿਹੜਾ ਇੱਕ ਪੁਰਾਣਾ ਉੱਥੋਂ ਦਾ ਸਿਟਿੰਗ ਕੌਂਸਲਰ ਸੀ ਤੇ ਉਹਨੂੰ ਸਾਰੇ ਲੋਕ ਅੱਕੇ ਹੋਏ ਸੀ, ਤੇ ਫਿਰ ਲੋਕਾਂ ਨੇ ਅਪੀਲ ਕੀਤੀ ਵੀ ਨਹੀਂ ਤੁਸੀਂ ਪੇਪਰ ਨਾ ਚੱਕੋ, ਤੁਸੀਂ ਕਿਤੇ ਵੋਟਾਂ ਮੰਗਣ ਨਾ ਜਾਓ ਤੇ ਬਸ ਰਿਜ਼ਲਟ ਸੁਣਨ ਵਾਲੇ ਦਿਨ ਆ ਜਾਓ। ਤੇ ਮੈਂ ਉਹਨਾਂ ਨੂੰ ਇੰਨਾ ਕੁ ਕੌਨਫੀਡੈਂਟ ਦੇਖਿਆ ਵੀ ਉਹਨਾਂ ਨੇ ਜਿੱਦਣ ਮੈਂ ਉੱਥੇ ਸੀ ਉਦਣ ਹੀ ਉਹਨਾਂ ਨੂੰ ਮੀਟਿੰਗਾਂ ਦਾ ਸ਼ੈਡਿਊਲ ਭੇਜਤਾ, ਕਹਿੰਦੇ ਲਓ ਜੀ ਕੋਟ ਪੈਂਟ ਟਾਈ ਪਾ ਲਓ ਤੇ ਤੁਹਾਡੀਆਂ ਮੀਟਿੰਗ ਜਿਹੜੀਆਂ ਇੱਥੋਂ ਇੱਥੋਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਬਸ ਰੈਡੀ ਰਹੋ। ਹਲੇ ਇਲੈਕਸ਼ਨ ਹੋਏ ਨਹੀਂ ਸੀ, ਇਲੈਕਸ਼ਨ ਸ਼ਨੀਵਾਰ ਨੂੰ, ਕੱਲ ਵੋਟਾਂ ਪੈਣੀਆਂ, ਕੱਲ ਹੀ ਰਾਤ ਰਿਜ਼ਲਟ ਆਇਆ, ਤੇ ਪਰ ਉਹਨਾਂ ਨੂੰ ਕੌਨਫੀਡੈਂਸ ਸੀਗਾ ਏਰੀਏ ਨੂੰ ਕੌਂਸਲ ਨੂੰ ਵੀ ਇਸ ਬੰਦੇ ਨੇ ਜਿੱਤੀ ਜਾਣਾ। ਤੇ ਉਹ ਰਾਤੀ ਫਿਰ ਮੈਨੂੰ ਤਕਰੀਬਨ 9-10 ਕੁ ਵਜੇ ਫੋਨ ਆਇਆ ਬਾਈ ਹੋਰਾਂ ਦਾ, ਕਹਿੰਦਾ ਜੀ ਆਪਾਂ ਜਿਹੜੇ ਜੇਤੂ ਡਿਕਲੇਅਰ ਹੋ ਗਏ ਆ। ਸੋ ਇਹ ਸਭ ਤੋਂ ਜਿਹੜੀ ਗੱਲ ਮੈਂ ਜਿਵੇਂ ਤਨਾਵਤ ਭਾਈ ਨਾਲ ਕਰ ਰਿਹਾ ਸੀ, ਗੱਲ ਇਹ ਆ ਵੀ ਅਸੀਂ ਕਿਹੜੇ ਨਾ ਵੱਡੇ ਸ਼ਹਿਰਾਂ ਦੇ ਵਿਚ ਐਈ ਓਪਰਚੁਨਿਟੀਆਂ ਲੱਭਦੇ ਫਿਰਦੇ ਆ, ਵੱਡੇ ਸ਼ਹਿਰਾਂ ਦੇ ਵਿਚ ਐਈ ਸਿਆਸਤਾਂ ਚ ਜਾਣ ਨੂੰ ਕਰਦੇ ਆ, ਸਭ ਕੁਝ ਕਰਦੇ ਆ, ਤੇ ਪਿੰਡਾਂ ਦੇ ਵਿਚ ਤੁਹਾਡੇ ਲਈ ਓਪਰਚੁਨਿਟੀਆਂ ਬਾਹਾਂ ਪਸਾਰੀ ਬੈਠੀਆਂ ਥਾਂ ਥਾਂ ਤੇ, ਤੇ ਉੱਥੇ ਅਸੀਂ ਜਾਣਾ ਨੀ ਚਾਹੁੰਦੇ। ਸੋ ਪਹਿਲਾਂ ਤਾਂ ਅਸੀਂ ਵਧਾਈ ਦਿੰਦੇ ਹਾਂ ਬਾਈ ਪਰਮਿੰਦਰ ਸਿੰਘ ਮੰਝ ਨੂੰ, ਜਿਹੜੇ ਕਿ ਕੱਲ ਵੈਸਟਰਨ ਆਸਟ੍ਰੇਲੀਆ ਦੇ ਇੱਕ ਕੌਂਜਪ ਨਾਂ ਦਾ ਇੱਕ ਕਸਬਾ ਛੋਟਾ ਜਿਹਾ, ਤੇ ਉਹ ਤਿੰਨ ਚਾਰ ਕਸਬਿਆਂ ਦੀ ਰਲਾ ਕੇ ਇੱਕ ਸ਼ਾਇਰ ਬਣਦੀ ਆ, ਤੇ ਉਹ ਤਿੰਨ ਚਾਰ ਕਸਬਿਆਂ ਦੀ ਸ਼ਾਇਰ ਦੇ ਜਿਹੜੇ ਉਹ ਕੌਂਸਲਰ ਬਣੇ ਆ ਜੀ, ਤੇ ਉਹਨਾਂ ਨੂੰ ਉਮੀਦ ਆ ਵੀ ਉਹ ਕਾਫੀ ਉੱਦਮੀ ਆ ਤੇ ਉਹਨਾਂ ਨੇ ਨਵੇਂ ਨਵੇਂ ਤਜਰਬੇ ਕੀਤੇ ਆ, ਤੇ ਕੌਂਸਲ ਚ ਜਾ ਕੇ ਵੀ ਜਿਹੜੀ ਖਾਸ ਗੱਲ ਜਿਹੜੀ ਮੈਨੂੰ ਵਧੀਆ ਲੱਗੀ ਨਾ ਉਹਨਾਂ ਦੀ ਪਿਛਲੇ ਹਫ਼ਤੇ ਚ ਦੌਰਾਨ ਮੈਂ ਉਹਨਾਂ ਕੋਲ ਰਿਹਾ, ਜਿਹੜੀ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਇਮੇਜ ਆਪਾਂ ਚਾਹੁੰਦੇ ਆ ਦੂਜੀਆਂ ਕਮਿਊਨਿਟੀਆਂ ਕੋਲੇ ਹੋਵੇ, ਉਹ ਉਸ ਰਾਹ ਤੁਰੇ ਹੋਏ ਆ, ਉਹ ਬਣਾਉਣ ਦੀ ਕੋਸ਼ਿਸ਼ ਦੇ ਵਿਚ ਆ, ਉਹ ਹਰ ਗੱਲ ਦੇ ਵਿਚ ਇਹ ਚੀਜ਼ ਨੂੰ ਬਣਾ ਕੇ ਰੱਖਦੇ ਆ ਵੀ ਹਾਂ ਮੇਰੇ ਦਸਤਾਰ ਬੱਝੀ ਆ ਤੇ ਮੇਰੇ ਰੂਪ ਸਰੂਪ ਇਹੋ ਜਿਹਾ, ਤੇ ਮੈਂ ਉਹੋ ਜਿਹੇ ਕੰਮਾਂ ਕਰਾਂ ਜਿਹੜੇ ਜਿਨ੍ਹਾਂ ਨਾਲ ਕਿ ਸਾਡੀ ਈਮੇਜ ਸਾਡੀ ਕੌਮ ਦੀ ਚੰਗੀ ਹੋਵੇ। ਤਾਂ ਮੈਨੂੰ ਉਹ ਮਹਿਸੂਸ ਵੀ ਹੋਇਆ, ਮੈਂ ਉਹਨਾਂ ਨਾਲ 2000 ਕਿਲੋਮੀਟਰ ਕੀਤਾ ਪਿੰਡਾਂ ਚ ਗਿਆ, ਤਾਂ ਹਰ ਪਿੰਡ ਦੇ ਵਿਚ ਉਹਨਾਂ ਨੂੰ ਸਤਿਕਾਰ ਮਿਲਦਾ ਰਿਹਾ, ਹਰ ਪਿੰਡ ਦੇ ਵਿਚ ਉਹਨਾਂ ਨੂੰ ਪਛਾਣ ਮਿਲਦੀ ਰਹੀ, ਤਾਂ ਮੈਨੂੰ ਇਹ ਲੱਗਿਆ ਵੀ ਵਾਕਈ ਜਿਹੜਾ ਜਿਹੜਾ ਹੋਣਾ ਚਾਹੀਦਾ ਸਾਡਾ ਫਲਾ ਜਿਹੜੇ ਢੰਗ ਨਾਲ ਉਸ ਢੰਗ ਨਾਲ ਹੋ ਰਿਹਾ ਤੇ ਇਹ ਇਸ ਕਰਕੇ ਅੱਜ ਆਪਾਂ ਜੋ ਮੈਂ ਸੁਬਹਾ ਰਾਤੀ ਸ਼ੇਅਰ ਵੀ ਕੀਤੀ ਉਹਨਾਂ ਦੀ ਪੋਸਟ ਵੀ ਉਹਨਾਂ ਦੀ ਜਿਹੜੀ ਫੋਟੋ ਵੀ ਤੇ ਮੈਂ ਅੱਜ ਰੇਡੀਓ ਜਲੀਏ ਵੀ ਸਾਰਿਆਂ ਨੂੰ ਉਹਨਾਂ ਨੂੰ ਵੈਸਟਰਨ ਆਸਟ੍ਰੇਲੀਆ ਚ ਉਹਨਾਂ ਸਾਰਿਆਂ ਦਾ ਥੈਂਕ ਯੂ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਬਾਈ ਪਰਮਿੰਦਰ ਨੂੰ ਘਰੇ ਬੈਠਿਆਂ ਨੂੰ ਹੀ ਕੌਂਸਲਰ ਬਣਾਤਾ ਵੋਟਾਂ ਪਾ ਕੇ ਤੇ ਉਹ ਜ਼ਰੂਰ ਹੁਣ ਪਰਮਿੰਦਰ ਉਹਦੀ ਵੀ ਜ਼ਿੰਮੇਵਾਰੀਆਂ ਕਈ ਗੁਣਾ ਵੱਧ ਗਈਆਂ ਜੀ ਤੇ ਹੁਣ ਉਹ ਵੀ ਇਸ ਚੀਜ਼ ਨੂੰ ਮੈਨੂੰ ਲੱਗਦਾ ਨਿਭਾਉਣਗੇ।
ਅੱਜ ਜਿਹੜੀ ਤੁਸੀਂ ਗੱਲ ਕੀਤੀ ਨਾ ਆ ਛੋਟੇ ਜਿਹੇ ਤਿੰਨ ਚਾਰ ਕਸਬੇ ਹਨਾ ਉਹਨਾਂ ਦੇ ਕੌਂਸਲ ਜਾ ਜਾਂਦੇ ਤੁਸੀਂ ਤਾਂ ਏਦਾਂ ਕਹਿੰਦੇ ਵੀ ਜਿੱਦਾਂ ਭੁੱਚੋ ਮੰਡੀ ਦੀ ਗੱਲ ਕਰ ਰਹੇ ਹੋਗੇ ਮੈਂ ਤੁਹਾਨੂੰ ਦੱਸ ਦਾਂ ਕਿ ਵੈਸਟ ਆਸਟ੍ਰੇਲੀਆ ਦੇ ਜਿਹੜੇ ਤਿੰਨ ਚਾਰ ਕਸਬੇ ਵੀ ਹੈ ਨਾ ਉਹ ਵੀ ਪੰਜਾਬ ਦੇ ਸੂਬੇ ਨਾਲੋਂ ਵੱਡੇ ਹੋਣੇ ਆ ਇੰਨਾ ਇਲਾਕਾ ਹੋਣਾ 2000 ਕਿਲੋਮੀਟਰ ਦਾ ਤੁਸੀਂ ਦੱਸੀ ਜਾਂਦੇ ਹੋ ਵਿਗਾਇਆ ਇੰਨਾ ਈਜ਼ੀ ਵੀ ਨਾ ਲਓ ਭਾਜੀ ਤੁਸੀਂ ਇੰਨਾ ਬਹੁਤ ਜ਼ਿਆਦਾ ਈਜ਼ੀ ਲਈ ਜਾ ਰਹੇ
ਫਰਾਈਡੇ ਨੂੰ ਨਾ ਫਰਾਈਡੇ ਨੂੰ ਕੁਝ ਕੁ ਗੱਲਾਂ ਵੈਸਟਰਨ ਆਸਟ੍ਰੇਲੀਆ ਬਾਰੇ ਹੋਈਆਂ ਸਨ ਤੇ ਵੈਸਟਰਨ ਆਸਟ੍ਰੇਲੀਆ ਬਾਰੇ ਉਹ ਗੱਲਾਂ ਮੈਂ ਕੁਝ ਕੁ ਬੌਬੀ ਨਾਲ ਕੀਤੀਆਂ ਪਰ ਉਹ ਗੱਲਾਂ ਨਾ ਉਹ ਹੁਣ ਆਪੋ ਆਪਦਾ ਇੰਟਰਸਟ ਹੁੰਦਾ ਹੁਣ ਬੌਬੀ ਹੋਰਾਂ ਨੂੰ ਨਹੀਂ ਇੰਟਰਸਟ ਇਹਨਾਂ ਚੀਜ਼ਾਂ ਚ ਤੇ ਉਵੇਂ ਮੈਨੂੰ ਹੁੰਗਾਰਾ ਨਹੀਂ ਮਿਲਿਆ ਗੱਲ ਦਾ ਤੇ ਪਰ ਮੈਨੂੰ ਲੱਗਦਾ ਨਾ ਅੱਜ ਆਪਾਂ ਦਿਲ ਵਾਲੀ ਗੱਲ ਚ ਦੋ ਚਾਰ ਗੱਲਾਂ ਜ਼ਰੂਰ ਕਰੀਏ ਕਿਉਂਕਿ ਜਿਹੜੀਆਂ ਖੇਤੀ ਨਾਲ ਰਿਲੇਟਡ ਗੱਲਾਂ ਉਹ ਜ਼ਰੂਰੀ ਆ ਖੇਤੀ ਦੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਜਾਂ ਹੈ ਉਹ ਸਾਨੂੰ ਕਰਨੀਆਂ ਚਾਹੀਦੀਆਂ ਸੋ ਮੈਂ ਸਿੱਧੂ ਸਾਹਿਬ ਜਿੱਥੇ ਵੈਸਟਰਨ ਆਸਟ੍ਰੇਲੀਆ ਦਾ ਆਪਾਂ ਭੂਗੋਲਿਕ ਸਥਿਤੀ ਦੀ ਜੇ ਗੱਲ ਕਰੀਏ ਨਾ ਤਾਂ ਜਿਹੜਾ ਆਪਾਂ ਅਕਸਰ ਕਹਿੰਦੇ ਆ ਵੀ ਜਿਹੜਾ ਜੇ ਸਾਡਾ ਇੱਕ ਇੰਡੀਆ ਜਿਹੜਾ ਇੰਡੀਆ ਆਸਟ੍ਰੇਲੀਆ ਜਿਹੜਾ ਇੰਡੀਆ ਨਾਲ ਢਾਈ ਗੁਣਾ ਵੱਡਾ ਰਕਬੇ ਚ ਠੀਕ ਆ ਤੇ ਆਬਾਦੀ ਆ ਜਿਹੜੀ ਉਹ ਪੰਜਾਬ ਜਿੰਨੀ ਆ ਪਰ ਜੇ ਹੁਣ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਵੈਸਟਰਨ ਆਸਟ੍ਰੇਲੀਆ ਦਾ ਆਪਣਾ ਸਾਈਜ਼ ਹੀ ਇੰਡੀਆ ਨਾਲੋਂ ਵੱਧ ਆ ਠੀਕ ਆ ਤੇ ਉਹਦੇ ਵਿਚ ਜਿਹੜੀ ਆਬਾਦੀ ਆ ਸਿਰਫ ਇੱਕ ਸ਼ਹਿਰ ਜਿੰਨੀ ਆ 25 ਲੱਖ
ਜੀ
ਸਿਰਫ ਇੱਕ ਸ਼ਹਿਰ ਜਿੰਨੀ ਜਿਹਨੂੰ ਕਹਿ ਸਕਦੇ ਆ ਸੋ ਇਹ ਵੱਡੀ ਚੀਜ਼ ਇਸ ਚੱਲਦੀ ਆ ਵੀ ਹੁਣ ਉਹਦਾ ਫਿਰ ਮੈਨੂੰ ਨਾ ਉੱਥੇ ਇੱਕ ਕਟੈਨਿੰਗ ਪਿੰਡ ਦੇ ਵਿੱਚ ਇੱਕ ਡਾਕਟਰ ਮਿਲੇ ਡਾਕਟਰ ਰਾਜ ਮਲਿਕ ਜਿਹੜੇ ਕਿ ਹਰਿਆਣੇ ਦੇ ਹਿਸਾਰ ਯੂਨੀਵਰਸਿਟੀ ਦੇ ਵਿੱਚੋਂ ਐਗਰੀਕਲਚਰ ਕਰਕੇ ਉਹ ਡਾਕਟਰ ਬਣੇ ਤਾਂ ਉਹਨਾਂ ਨੇ ਨਾ ਉਹਨਾਂ ਦੇ ਘਰ ਜਦੋਂ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਬੜੀ ਖੁਸ਼ੀ ਹੋਈ ਮੈਨੂੰ ਤੇ ਉਹਨਾਂ ਨੂੰ ਬੜੀ ਜਾਣ ਕੇ ਖੁਸ਼ੀ ਹੋਈ ਵੀ ਸਾਡਾ ਹਰਿਆਣਵੀ ਹਰਿਆਣੇ ਤੋਂ ਬੰਦਾ ਆਇਆ ਕਿਉਂਕਿ ਜਦੋਂ ਮੈਂ ਬਾਹਰ ਖੜਕਾਇਆ ਨਾ ਤੇ ਮੈਂ ਬਾਹਰ ਖੜਕਾ ਕੇ ਮੂਹਰੋਂ ਕਿਹਾ ਮੈਂ ਕਿਹਾ ਧੋਰੇ ਦਰ ਕੋ ਆਇਆ ਸੋ ਤੇ ਉਹ ਹੁਣ ਆਮ ਬੰਦੇ ਨੂੰ ਤਾਂ ਨੀ ਪਤਾ ਲੱਗਦਾ ਵੀ ਕੀ ਆਵੇ ਤੇ ਪਰ ਉਹ ਬੜੇ ਖੁਸ਼ ਹੋਏ ਵੀ ਹਰਿਆਣਵੀ ਚ ਕਿਸੇ ਨੇ ਆਵਾਜ਼ ਮਾਰੀ ਤਾਂ ਉਹ ਜਦੋਂ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਨਾ ਸਾਨੂੰ ਜੋ ਚੀਜ਼ਾਂ ਦਿਖਾਈਆਂ ਸਭ ਤੋਂ ਪਹਿਲਾਂ ਤਾਂ ਮੇਰੀ ਗਈ ਦੋ ਨਕਸ਼ਿਆਂ ਤੇ ਨਗਰ ਉਹਨਾਂ ਦੀ ਕੰਧ ਤੇ ਦੋ ਨਕਸ਼ੇ ਲੱਗੇ ਹੋਏ ਤੇ ਉਹ ਦੋਨਾਂ ਨਕਸ਼ਿਆਂ ਚ ਨਾ ਉਹਨਾਂ ਨੇ ਮਾਰਕਿੰਗ ਕੀਤੀ ਹੋਈ ਇੱਕ ਤਾਂ ਆਸਟ੍ਰੇਲੀਆ ਦਾ ਨਕਸ਼ਾ ਉਹਦੇ ਉਹਨਾਂ ਨੇ ਸਕੈਚ ਨਾਲ ਸੜਕਾਂ ਮਾਰਕ ਕੀਤੀਆਂ ਹੋਈਆਂ ਮੈਂ ਆਖਿਆ ਜੀ ਇਹ ਕੀ ਆ ਕਹਿੰਦੇ ਇਨ੍ਹਾਂ ਇਨ੍ਹਾਂ ਸੜਕਾਂ ਉੱਤੋਂ ਦੀ ਮੈਂ ਲੰਘ ਗਿਆ ਮੈਂ ਪੈੜਾਂ ਕਰਿਆ ਇਹਨਾਂ ਸੜਕਾਂ ਦੇ ਉੱਤੇ ਮੈਂ ਕਿਹਾ ਜੀ ਕਮਾਲ ਆਸਟ੍ਰੇਲੀਆ ਦਾ ਜਿਹੜਾ ਕੋਈ ਏਰੀਆ ਹੀ ਨੀ ਸੀ ਜਿੱਥੋਂ ਉਹਨਾਂ ਨੇ ਸਕੈਚ ਨਾਲ ਚੱਲਦਾ ਸੀ ਫਿਰ ਉਦੋਂ ਬਾਅਦ ਜਦੋਂ ਮੈਂ ਦੂਜਾ ਨਕਸ਼ਾ ਦੇਖਿਆ ਦੂਜਾ ਵਰਲਡ ਦਾ ਨਕਸ਼ਾ ਤੇ ਵਰਲਡ ਦੇ ਨਕਸ਼ੇ ਦੇ ਵਿੱਚ ਨਾ ਉਹਨਾਂ ਨੇ ਕਲਰਿੰਗ ਦਿੱਤੀ ਹੋਈ ਜ਼ਿਆਦਾਤਰ ਉਹਨੂੰ ਇੱਕ ਕਲਰ ਹੋਇਆ ਹੋਇਆ ਤੇ ਦੂਜਾ ਚ ਥੋੜਾ ਜਿਹਾ ਡਿਫਰੈਂਟ ਕਲਰ ਮੈਂ ਕਿਹਾ ਜੀ ਇਹ ਕੀ ਕਹਿੰਦਾ ਇਹ ਕਹਿੰਦਾ ਜੀ ਵੀ ਮੈਂ ਜਿੱਥੇ ਜਿੱਥੇ ਹੋਇਆ ਉਹਨਾਂ ਦਾ ਆਹ ਕਲਰ ਆ ਜਿੱਥੇ ਜਿੱਥੇ ਨਹੀਂ ਹਜੇ ਰਹਿੰਦਾ ਉਹ ਆ ਮੈਂ ਹੈਰਾਨ ਰਹਿ ਗਿਆ ਵੀ ਕੀ ਇੰਨਾ ਵੱਡਾ ਹਿੱਸਾ ਕਾ ਲਿਆ ਉਹਦੇ ਚ ਮੈਂ 87 ਕੰਟਰੀ ਚ ਜਾਇਆ ਹੁਣ ਤੱਕ
ਅੱਛਾ
ਤੇ ਬਿਜਲੀ ਆਪਦੇ ਜੋ ਮੈਂ ਡਾਕਟਰ ਬਣਿਆ ਉਦੋਂ ਤੋਂ ਲੈ ਕੇ ਮੈਂ ਸੋਲ ਜਾਣੀ ਕਿ ਮਿੱਟੀ ਦੇ ਉਹ ਆ ਵਿਗਿਆਨੀ ਆ ਉਹ ਤੇ ਕਹਿੰਦੇ ਮੈਂ ਅਖੀਰ ਨੂੰ ਕਟੈਨਿੰਗ ਨਾਂ ਦੇ ਇੱਕ ਛੋਟੇ ਜਿਹੇ ਕਸਬੇ ਚ ਆ ਕੇ ਰਹਿ ਰਿਹਾ ਉਹਦਾ ਕਾਰਨ ਇਹ ਆ ਵੀ ਮੈਨੂੰ ਇਹ ਲੱਗਿਆ ਵੀ ਦੁਨੀਆਂ ਦੇ ਵਿੱਚ ਮੇਰੇ ਕਰਨ ਲਈ ਜੇ ਕੁਛ ਹੈਗਾ ਤਾਂ ਵੈਸਟਰਨ ਆਸਟ੍ਰੇਲੀਆ ਦੀ ਇਸੇ ਧਰਤੀ ਤੇ ਆ ਹੋਰ ਮੇਰੇ ਲਈ ਬਹੁਤ ਥੋੜੀਆਂ ਓਪਰਚੁਨਿਟੀਆਂ ਇਸ ਵਿਸ਼ਾਲ ਸੂਬੇ ਦੇ ਵਿੱਚ ਵਿਸ਼ਾਲ ਓਪਰਚੁਨਿਟੀਆਂ ਕਹਿੰਦੇ ਇਹੋ ਜਿਹਾ ਕੁਛ ਪਿਆ ਇੱਥੇ ਮਿੱਟੀ ਦੇ ਮਾਮਲੇ ਚ ਜਿਹੜਾ ਮੈਂ ਸਾਰੀ ਉਮਰ ਕਰੀ ਜਾਵਾਂ ਤਾਂ ਵੀ ਮੈਂ 1% ਵੀ ਨੀ ਉਹਨੂੰ ਕਰ ਸਕੂੰਗਾ ਤਾਂ ਉਹਨਾਂ ਨੇ
ਜਾਨਣਾ ਫਿਰ ਸਾਨੂੰ ਵੀ ਪਤਾ ਲੱਗੇ ਕੁਛ ਕੀ ਕਰ ਸਕਦੇ ਜਿਹੜਾ
ਵੈਸੇ ਤਾਂ ਮੈਂ ਉਹਨਾਂ ਨਾਲ ਲੰਮੀ ਚੌੜੀ ਗੱਲਬਾਤ ਕੀਤੀ ਆ ਤੇ ਆਪਾਂ ਉਹਨਾਂ ਨੂੰ ਵੀਡੀਓ ਰੂਪੀ ਦਿਖਾਵਾਂਗੇ ਪਰ ਮੈਂ ਜੇ ਦੱਸਾਂ ਤਾਂ ਨਾ ਉਹਨਾਂ ਨੇ ਨਾ ਸਾਨੂੰ ਆਪਦੀ ਲੈਬ ਚੋਂ ਮਿੱਟੀਆਂ ਲਿਆਂਦੀਆਂ 6-7 ਕਿਸਮ ਦੀਆਂ ਉਹ ਆਦੇ ਵੀ ਮੈਂ ਕਿੰਨੇ ਵੀ ਕਿਸਮ ਦੀ ਮਿੱਟੀ ਲਿਆ ਕੇ ਦਿਖਾ ਸਕਦਾ ਸੀ ਤੁਹਾਨੂੰ ਪਰ ਇਹ ਮੈਂ ਤੁਹਾਡੇ ਲਈ ਥੋੜੇ ਜੇ ਸੈਂਪਲ ਲੈ ਕੇ ਆਇਆ 5-6 ਕਿਸਮ ਦੀਆਂ ਮਿੱਟੀ ਉਹਨਾਂ ਨੇ ਲੈ ਕੇ ਆਏ ਪਹਿਲੀ ਗੱਲ ਤਾਂ ਦੇਖੋ ਜਿਹੜੇ ਜਗਿਆਸੂ ਬੰਦੇ ਹੁੰਦੇ ਨਾ ਜਿਹੜੇ ਬੰਦਿਆਂ ਨੇ ਕੁਛ ਕਰਨਾ ਹੁੰਦਾ ਉਹਨਾਂ ਦਾ ਸਟਾਈਲ ਹੀ ਵੱਖਰਾ ਹੁੰਦਾ ਦੇਖੋ ਅਸੀਂ ਉਹਨਾਂ ਨੂੰ 7 ਵਜੇ ਫੋਨ ਕਰ ਰਹੇ ਹਾਂ ਸ਼ਾਮ ਦੇ ਤੇ ਪਰਮਿੰਦਰ ਬਾਈ ਨੇ ਦੱਸਿਆ ਵੀ ਐਂ ਕਰਕੇ ਮੇਰੇ ਮਿੱਤਰ ਆਏ ਆ ਤੇ ਉਹ ਆਹ ਕੰਮ ਕਰਦੇ ਆ ਤੇ ਉਹ ਨਹੀਂ ਜਾਣਦੇ ਸੀ ਆਪਣੇ ਬਾਰੇ ਕੁਛ ਵੀ ਨੀ ਜਾਣਦੇ ਸੀ ਤੇ ਉਹ ਕਹਿੰਦੇ ਜੀ ਵੀ ਮੈਂ ਦੇਖੋ ਕੀ ਚਾਹੁੰਦੇ ਹੋ ਤੁਸੀਂ ਮੇਰੇ ਤੋਂ, ਉਹ ਆਹਦੇ ਵੀ ਤੁਸੀਂ ਇੱਥੋਂ ਬਾਰੇ ਨਾ ਜਿਹੜੀਆਂ ਟੈਕਨੀਕਲ ਜਾਣਕਾਰੀ ਦਿਓ। ਉਹ ਆਹਦੇ ਠੀਕ ਆ ਜੀ, ਵੀ ਕੁਛ ਚੀਜ਼ਾਂ ਤਾਂ ਮੈਂ ਬੰਦਿਸ਼ ਹਾਂ ਕਿਉਂਕਿ ਮੈਂ ਜੋਬ ਚ ਰਿਸਰਚ ਸਕਾਲਰ ਹਾਂ, ਤੇ ਪਰ ਜਿੰਨੀ ਕੁ ਜਿਹੜੀ ਪਬਲਿਕ ਕਰ ਸਕਦੇ ਉਨੀ ਮੈਂ ਜਾਣਕਾਰੀ ਕਰੂੰਗਾ। 8 ਵਜੇ ਅਸੀਂ ਪਹੁੰਚਦੇ ਹਾਂ, ਪਰ ਉਦੋਂ ਪਹਿਲਾਂ ਉਸ ਘੰਟੇ ਦੌਰਾਨ ਉਹ ਆਪਦੀ ਲੈਬ ਚ ਗਏ ਤੇ ਉਥੋਂ ਸਪੈਸ਼ਲ ਸੈਂਪਲ ਲੈ ਕੇ ਆਏ ਸਾਡੇ ਆਉਣ ਤੋਂ ਪਹਿਲਾਂ। ਉਹ ਆਦੇ ਕਹਿੰਦੇ ਵੀ ਮੈਂ ਕੁਛ ਤਾਂ ਪ੍ਰੈਕਟੀਕਲੀ ਦਿਖਾਵਾਂ ਨਾ ਤੁਹਾਨੂੰ ਕਰਕੇ, ਤਾਂ ਉਹਨਾਂ ਨੇ ਫਿਰ ਸਾਨੂੰ 5-6 ਕਿਸਮ ਦੀ ਜਿਹੜੀ ਮਿੱਟੀ ਦਿਖਾਈ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਜੀ ਵੀ ਅਸੀਂ ਤਾਂ ਸੁਣਿਆ ਵੀ ਭਾਸ਼ਾ 20-20 ਕੋਹ ਤੇ ਬਦਲ ਜਾਂਦੀ ਆ ਤੇ ਏਦਾਂ ਮਿੱਟੀ ਦੀਆਂ ਵੀ ਲਹਿਰਾਂ ਹੁੰਦੀਆਂ, ਤੇ ਮੈਂ ਕਿਹਾ ਮਿੱਟੀ ਦੀਆਂ ਲਹਿਰਾਂ ਕਿੰਨੇ ਕਿੰਨੇ ਥਾਂ ਤੋਂ ਬਦਲ ਜਾਂਦੀਆਂ, ਕਿਵੇਂ ਬਦਲਦੀਆਂ।
ਅੱਛਾ,
ਉਹ ਆਦੇ ਜੀ ਤੁਸੀਂ 20 ਕੋਹ ਦੀ ਗੱਲ ਕਰਦੇ ਨਾ, ਵੈਸਟਰਨ ਆਸਟ੍ਰੇਲੀਆ ਜਿਹੜੀ ਮਿੱਟੀ ਆ 20 ਮੀਟਰ ਤੇ ਡਿਫਰੈਂਟ ਆ, 20-20 ਮੀਟਰ ਤੇ ਮਿੱਟੀ ਬਦਲੀ ਹੋਈ ਆ ਕਹਿੰਦੇ, ਤੇ ਫਿਰ ਤੁਸੀਂ ਦੱਸੋ ਕਿਵੇਂ ਪ੍ਰੋਡਕਸ਼ਨ ਤੇ ਕਿਵੇਂ ਕਰੋਗੇ। ਫਿਰ ਉਹਨਾਂ ਨੇ ਮੈਨੂੰ ਮਿੱਟੀ ਦੇ ਦਿਖਾਏ ਸੈਂਪਲ ਵੀ ਕਿਹੜੀ ਮਿੱਟੀ ਚ ਕਿਹੜੀ ਫਸਲ ਵੱਧ ਹੁੰਦੀ ਆ, ਉਹ ਕਿਉਂ ਹੁੰਦੀ ਆ, ਕਿਹੜੀ ਮਿੱਟੀ ਪਾਣੀ ਨੂੰ ਕਿਵੇਂ ਅਬਜ਼ਰਵ ਕਰਦੀ ਆ, ਕਿਵੇਂ ਉਹ ਸਾਰਾ ਚੀਜ਼ ਉਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਇੱਕ ਇੱਕ ਚੀਜ਼ ਸਾਨੂੰ ਦਿਖਾਈ। ਪਰ ਮੇਰਾ ਇੱਥੇ ਗੱਲ ਸ਼ੇਅਰ ਕਰਨ ਦਾ ਜਿਹੜਾ ਮੇਨ ਮਕਸਦ ਇਹ ਆ ਵੀ ਅਸੀਂ ਨਾ ਕਈ ਚੀਜ਼ਾਂ ਨੂੰ ਬਹੁਤ ਮਿਸ ਜੱਜ ਕਰਦੇ ਆ, ਉੱਥੇ ਆਪਦੇ ਕੋਲ ਆਈਡੀਆ ਬਣਾ ਲੈਂਦੇ ਆ। ਮੈਂ ਕੱਲ ਵੀ ਇਹੀ ਸਵਾਲ ਕੀਤਾ ਸੀ ਵੀ ਜਦੋਂ ਤੁਸੀਂ ਪਰਥ ਬਾਰੇ ਕਹੋਗੇ ਨਾ ਵੀ ਪਰਥ ਕਿਹੋ ਜਿਹਾ, ਤਾਂ ਸਾਰੇ ਆਪਦੇ ਉੱਥੇ ਖੁਸ਼ਕ ਆ ਜੀ, ਗਰਮੀ ਆ, ਉੱਥੇ ਕੀ ਆ ਜੀ, ਇੱਥੇ ਕੀ, ਆਪਦੇ ਕੋਲ ਹੀ ਆਪਦੇ ਬਣਾ ਰੱਖਿਆ, ਉਹ ਤਾਂ ਦੂਰ ਆਈਸੋਲੇਟਡ ਲੋਕ ਰਹਿੰਦੇ ਆ ਫਲਾਨਾ। ਪਰ ਮੈਂ ਹੈਰਾਨ ਆ ਵੀ ਮੈਂ ਪਰਥ ਤੋਂ ਵੀ ਗਾਂਹ 500 ਕਿਲੋਮੀਟਰ ਦੇ ਰਾਊਂਡ ਸਰਕਲ ਚ ਘੁੰਮਿਆ ਆ ਤੇ ਮੈਨੂੰ ਕੋਈ ਜਿਹੜੀਆਂ ਚੀਜ਼ਾਂ ਉੱਥੇ ਦੇਖਣ ਨੂੰ ਮਿਲੀਆਂ ਤੇ ਮੇਰੇ ਵਿਚਾਰ ਬਦਲ ਗਏ ਪਰਥ ਤੇ ਵੈਸਟਰਨ ਆਸਟ੍ਰੇਲੀਆ ਪ੍ਰਤੀ, ਨਹੀਂ ਵੀ ਇਹ ਭੁਲੇਖੇ ਚ ਆ। ਤੇ ਮੈਨੂੰ ਇੱਕ ਇੱਕ ਸਿੱਧੂ ਸਾਹਿਬ, ਜਿਹੜਾ ਜਿਵੇਂ ਤੁਸੀਂ ਕੋਆਪਰੇਟਿਵ ਖੇਤੀ ਕਰ ਰਹੇ ਹੋ
ਜੀ,
ਤੁਸੀਂ ਬੇਰੀ ਦੀ ਕਰ ਰਹੇ ਹੋ, ਮੈਨੂੰ ਇੱਕ ਉਸ ਚੀਜ਼ ਚ ਵੀ ਬੜਾ ਇੱਕ ਜ਼ਿਮੀਦਾਰ ਵੱਲੋਂ ਗੱਡੇ ਗਏ ਗਰ ਨੇ ਜਿਹਨੂੰ ਕਹਿੰਦੇ ਨੇ ਇੱਕ ਬੰਝ ਕੱਟਤਾ ਜ਼ਿਮੀਦਾਰ ਨੇ, ਉਹ ਬੜਾ ਚੰਗਾ ਲੱਗਿਆ। ਤੇ ਉਹ ਜ਼ਿਮੀਦਾਰ ਦਾ ਨਾਂ ਜੀ ਟੋਨੀ ਤੇ ਇਟਾਲੀਅਨ ਆ। ਤੇ ਉਹ ਟੋਨੀ ਨੇ ਕੀ ਕੀਤਾ ਨਾ ਜੀ, ਉਹਨੇ ਆਲੂ ਪੈਦਾ ਕਰਦਾ ਸੀ।
ਅੱਛਾ,
ਤੇ ਬੂਲ ਵਰਤੇ ਕੋਲ ਨਾਲ ਅੜ ਗਈ, ਉਹਦੀ ਕਰਾਟੀ ਸਾਟੀ ਪੈ ਗਈ ਕਿਸੇ ਗੱਲ ਤੋਂ।
ਅੱਛਾ,
ਤੇ ਉਹਨੇ ਕੀ ਕੀਤਾ, ਆਪਦੇ ਟਰੱਕ ਲਿਆਂਦੇ, ਚੌਂਕ ਚ ਖੜਾ ਕੇ ਅਨਾਊਂਸ ਕਰਤਾ ਵੀ ਆਲੂ ਜੀ ਨੇ ਲਿਆਣੇ ਆ ਫ੍ਰੀ ਦੇ ਵਿੱਚ, ਜਿੰਨੇ ਮਰਜ਼ੀ ਲੈ ਲਓ।
ਅੱਛਾ,
ਕਹਿੰਦੇ ਉਹਨੇ 2-3 ਮਹੀਨੇ ਫ੍ਰੀ ਆਲੂ ਵੰਡੇ।
ਅੱਛਾ,
ਤੇ ਕੋਲ ਬੂਲ ਵਰਥ ਤੇ ਵੱਡੀਆਂ ਕੰਪਨੀਆਂ ਨੇ ਤਾਂ ਢਿੱਡ ਦੁਖਣ ਲੱਗਣੇ ਸੀ ਉਹਨਾਂ ਦੇ। ਹਾਂ, ਤੇ ਜਦੋਂ ਉਹਨਾਂ ਦੇ ਢਿੱਡ ਦੁਖਣ ਲੱਗ ਗਏ, ਉਹ ਕੇਸੋ ਕੇਸੀ ਹੋ ਗਏ ਜੀ।
ਅੱਛਾ,
ਤੇ ਅਖੀਰ ਦੇ ਵਿੱਚ ਉਹਨੇ ਗੌਰਮੈਂਟ ਨਾਲ ਵੀ ਕੇਸ ਪਾ ਲਿਆ। ਗੌਰਮੈਂਟ ਨੇ ਕਹਿਤਾ ਵੀ ਤੁਸੀਂ ਆਹ ਚੀਜ਼ਾਂ ਬੀਜਣੀਆਂ ਨਹੀਂ
ਬੀਜਣੀਆਂ,
ਉਹਦੇ ਤੇ ਬੰਦਿਸ਼ਾਂ ਲਾਉਣ ਲੱਗ ਗਏ।
ਅੱਛਾ,
ਉਹਨੇ ਕੇਸ ਪਾਇਆ ਜੀ, ਕੇਸ ਦੇ ਵਿੱਚ ਪਾਇਆ ਵੀ ਤੁਸੀਂ ਕੌਣ ਹੁੰਦੇ ਹੋ ਮੇਰੀ ਜ਼ਮੀਨ ਤੇ ਮੈਨੂੰ ਦੱਸਣ ਵਾਲੇ ਮੈਂ ਕੀ ਬੀਜਣਾ।
ਬਿਲਕੁਲ,
ਤੇ ਮੈਂ ਆਪਦੀ ਮਰਜ਼ੀ ਕਰੂੰਗਾ। ਤੇ ਉਸ ਬੰਦੇ ਨੇ ਮਰਜ਼ੀ ਕਰੀ ਤੇ ਅਖੀਰ ਚ ਨਾ ਉਹਨੇ ਇੱਕ ਦੁਕਾਨ ਖੋਲੀ, ਸਪੈਡ ਸ਼ੈੱਡ।
ਅੱਛਾ,
ਦੁਕਾਨ ਦਾ ਨਾਂ
ਸਪੈਡ ਸ਼ੈੱਡ।
ਸਪੱਡ ਸ਼ੈੱਡ ਉਹਨੇ ਖੋਲਿਆ ਜੀ ਸਭ ਤੋਂ ਪਹਿਲਾਂ। ਉਹਦੇ ਵਿੱਚ ਉਹਨੇ ਕੀ ਕੀਤਾ, ਆਲੂ ਤਾਂ ਰੱਖੇ ਫ੍ਰੀ ਉਵੇਂ, ਤੇ ਜਿਹੜੀਆਂ ਉਹਦੀਆਂ ਹੋਰ ਪੈਦਾਵਾਰਾਂ ਸੀਗੀਆਂ ਕੀਤੀਆਂ ਆਪਦੀਆਂ ਤੇ ਹੋਰ ਜ਼ਿਮੀਦਾਰਾਂ ਦੀਆਂ, ਉਹ ਉੱਥੇ ਰੱਖੀਆਂ।
ਅੱਛਾ,
ਜਦੋਂ ਉਹ ਫਰੈਸ਼ ਸਬਜ਼ੀ ਕੋਲ ਤੇ ਬੂਲਵਰਥ ਨਾਲੋਂ ਅੱਧੇ ਰੇਟ ਤੇ ਡਾਇਰੈਕਟ ਮਿਲਣ ਲੱਗੀ ਸਪੈੱਡ ਸ਼ੈੱਡ ਤੋਂ, ਤੇ ਸਪੈੱਡ ਸ਼ੈੱਡ ਚ ਮੇਲਾ ਲੱਗਣਾ ਸ਼ੁਰੂ ਹੋ ਗਿਆ ਜੀ। ਤੇ ਉਹ ਮੇਲਾ ਲੱਗਦੇ ਲੱਗਦੇ ਹੁਣ ਆਹ ਪੋਜੀਸ਼ਨ ਆ ਗਈ ਵੀ ਉਸ ਬੰਦੇ ਦੇ 10 ਸਟੋਰ ਆ।
ਅੱਛਾ,
ਤੇ ਉਹ ਬੰਦਾ ਉਹ ਕੋਈ ਵੀ ਕੰਮ ਨੀ ਕਰਦਾ ਜਿੱਥੇ ਪੈਸੇ ਲੱਗਦੇ ਹੁਣ, ਨਾ ਉਹ ਸੋਹਣੇ ਸ਼ੈੱਡ ਬਣਾਉਂਦਾ, ਨਾ ਉਹਨੂੰ ਉਹਦੇ ਤੇ ਪੈਸਾ ਲਾਉਂਦਾ ਕੋਈ, ਉਹਨੇ ਰੱਖ ਵੱਡੇ ਕਰੇਟ ਰੱਖ ਕੇ ਐ ਸੋਹਣੀ ਪ੍ਰੈਜੈਂਟੇਸ਼ਨ ਦੇ ਉੱਤੇ ਉਹਨੂੰ ਚਮਕਾ ਕੇ ਪਾਲਿਸ਼ਾ ਮਾਰਨ ਤੇ, ਉਹਨਾਂ ਚੀਜ਼ਾਂ ਤੇ ਨੀ ਕੁਛ ਵੀ ਲਾਉਂਦਾ। ਉਹ ਜਿਵੇਂ ਖੇਤੋਂ ਸਬਜ਼ੀ ਆਉਂਦੀ ਆ, ਜਿਵੇਂ ਸਾਰਾ ਕੁਛ ਆਉਂਦਾ, ਉਵੇਂ ਉਹ ਰੱਖਦਾ ਗਾ ਡਾਇਰੈਕਟ, ਕੋਈ ਬਾਹਲੀ ਉਹ ਨੀ ਕਰਦਾ ਗਾ ਵੀ ਉਹਨੂੰ ਖਰਚਾ ਨੀ ਕਰਦਾ, ਖਰਚਾ ਬਚਾਉਂਦਾ। ਇੱਥੋਂ ਤੱਕ ਵੀ ਉਹ ਆਪਦਾ ਆਪ ਹੀ ਮਾਡਲ ਆ ਜੀ, ਆਪਦੀ ਐਡਵਰਟਾਈਜਮੈਂਟ ਦਾ ਨਾ, ਜਿੱਥੇ ਵੀ ਤੁਸੀਂ ਦੇਖੋਗੇ ਉੱਥੇ ਟੋਨੀ ਕਿਤੇ ਕੁਕੜੀਆਂ ਦੇ ਮਗਰ ਭੱਜਿਆ ਫਿਰਦਾ, ਕਿਤੇ ਟੋਨੀ ਜ਼ਮੀਨ ਵਾਹੀ ਜਾਂਦਾ, ਕਿਤੇ ਟੋਨੀ ਨਿੱਕਰ ਪਾ ਕੇ ਇੱਥੇ ਆਪਦੀ ਗੋਭੀ ਪੱਟੀ ਜਾਂਦਾ, ਤੇ ਉਹ ਆਪਦੇ ਹੀ ਉਹਦੇ ਹੋਲਡਿੰਗ ਲੱਗੇ ਆ ਸਾਰੇ ਕਿਤੇ ਕਿਤੇ ਵੀ ਉਹਨੇ ਉਹ ਵੀ ਨੀ ਪੈਸਾ ਲਾਇਆ ਉਹਨੇ ਕਿਸੇ ਚੀਜ਼ ਦੇ ਉੱਤੇ। ਉਹ ਆਹਦਾ ਵੀ ਮੈਂ ਜਿਹੜਾ ਵੀ ਪੈਸਾ ਲਾਊਂਗਾ ਉਹ ਮੈਂ ਤੁਹਾਡੇ ਤੋਂ ਲਾਊਂਗਾ, ਹੋਰ ਕਿੱਥੋਂ ਲਾਊਂਗਾ, ਤੇ ਫਿਰ ਤੁਹਾਨੂੰ ਚੀਜ਼ ਮਹਿੰਗੀ ਪਊਗੀ। ਬੈਸਟ ਆਈਡੀਆ ਮੈਂ ਤੁਹਾਨੂੰ ਚੀਜ਼ਾਂ ਦੇਵਾਂ। ਤੇ ਉਹ ਇਸ ਟਾਈਮ ਉਹਦੇ ਸਪੈੱਡ ਸ਼ੈੱਡ ਨਾਂ ਦੇ 10 ਸਟੋਰ ਆਸਟ੍ਰੇਲੀਆ ਉੱਥੇ ਵੈਸਟਰਨ ਆਸਟ੍ਰੇਲੀਆ ਚ ਚੱਲ ਰਹੇ ਆ, ਤੇ ਉਸ ਤੋਂ ਹਰ ਜ਼ਿਮੀਦਾਰ ਵੱਲੋਂ ਪੈਦਾ ਕੀਤੀ ਗਈ ਚੀਜ਼ ਫਰੈਸ਼ ਉੱਥੋਂ ਮਿਲਦੀ ਆ ਤੇ ਅੱਧੇ ਭਾਅ ਤੇ ਮਿਲਦੀ ਆ। ਕਿਸੇ ਵੀ ਚੀਜ਼ ਦਾ ਭਾਅ ਦੇਖ ਲਿਓ 50% ਹੋਊਗਾ।
ਮਿੰਟੂ ਭਾਜੀ ਆਪਾਂ
ਹੁਣ ਉਸੇ ਤਰਜ਼ ਤੇ ਬਾਹਰ ਵੀ ਆ ਰਿਹਾ,
ਵਧੀਆ ਮਾਡਲ ਬਣ ਰਹੇ ਨੇ, ਫਾਰਮਰਸ ਮਾਰਕੀਟ ਲੱਗ ਰਹੀਆਂ। ਚੇਤਾ ਆਪਾਂ ਕੈਨੇਡਾ ਵੀ ਗਏ ਸੀ, ਟੋਰਾਂਟੋ ਦੇ ਵਿਚ ਕਿਚਨਰ ਏਰੀਏ ਦੇ ਵਿਚ ਵੀ ਮਾਰਕੀਟ ਆਪਾਂ ਦੇਖੀ ਸੀ ਨਾ ਉੱਥੇ। ਤੇ
ਹਾਂਜੀ ਹਾਂਜੀ,
ਇੱਕ ਨਾ ਚਲੋ ਆਪਾਂ ਵੈਸਟ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਤੁਸੀਂ ਉੱਥੋਂ ਆਏ ਹੋ ਤੇ ਜਿਹੜੇ ਏਰੀਏ ਚ ਤੁਸੀਂ ਘੁੰਮ ਕੇ ਆਏ, ਮੇਰਾ ਵੀ ਉੱਥੇ ਮੌਕਾ ਮਿਲਿਆ ਮੈਨੂੰ ਵੀ ਜਾਣ ਦਾ, ਮੰਜੀ ਮਾਪ ਏਰੀਆ, ਉੱਥੇ ਐਪਲ ਬਹੁਤ ਹੁੰਦੇ ਨੇ ਤੇ ਉੱਥੋਂ ਦੀ ਜਿਹੜੀ ਓਰਿਜਿਨਲ ਭਾਸ਼ਾ ਆ, ਤੁਹਾਨੂੰ ਪਤਾ ਇਹਨਾਂ ਦੀਆਂ ਵੀ ਬਹੁਤ ਭਾਸ਼ਾਵਾਂ ਨੇ ਜਿੱਦਾਂ ਸਾਡੇ ਇੰਡੀਆ ਵਾਂਗਰ, ਤੇ ਜਿਹੜਾ ਯੱਪ, ਯੱਪ ਦਾ ਮਤਲਬ ਹੁੰਦਾ ਨਹਿਰ, ਆਬ, ਜਿੱਦਾਂ ਕਹਿੰਦੇ ਪੰਜਾਬ ਹਨਾ, ਤੇ ਇੱਦਾਂ ਹੀ ਯੱਪ ਦਾ ਮਤਲਬ ਹੁੰਦਾ ਪਾਣੀ, ਜਿੱਥੇ ਪਾਣੀ ਆ ਜਾਂ ਨਹਿਰਾਂ ਆ। ਤੇ ਉੱਥੋਂ ਦੇ ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਨਾਮ ਹੈ ਸ਼ਹਿਰਾਂ ਦੇ, ਕਸਬਿਆਂ ਦੇ, ਉਹ ਯੱਪ ਤੋਂ ਖਤਮ ਹੁੰਦੇ ਨੇ, ਜਾਣੀ ਕਿ ਮੰਜੀ ਮੱਪ ਉਹ ਸਾਰਾ ਪਾਣੀਆਂ ਦੇ ਨਾਂ, ਇਸ ਪਾਣੀ ਦਾ ਨਾਂ ਕੀ ਹੈ, ਇਹਨਾਂ ਪਾਣੀਆਂ ਦਾ ਨਾਂ ਕੀ ਹੈ, ਇਸ ਸੋਮੇ ਦਾ ਨਾਂ ਕੀ ਹੈ। ਸੋ ਉਹ ਵੀ ਇੱਕ ਬਹੁਤ ਇੰਟਰਸਟਿੰਗ ਗੱਲ ਹੈ। ਦੂਜੀ ਜਿਹੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੈਸਟ ਆਸਟ੍ਰੇਲੀਆ ਬਾਰੇ ਜਿਹੜੀਆਂ ਗਲਤ ਫਹਿਮੀਆਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਨੇ, ਵੈਸਟਰਨ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਕੋਆਪਰੇਟਿਵ ਹੋਈ ਆ ਕਣਕ ਦੀ, ਵੈਸਟ ਫਾਰਮਰਸ ਫੈਡਰੇਸ਼ਨ, ਤੇ ਉਹ ਜਿੱਦਾਂ ਸਾਡੀ ਇਧਰ ਬੇਰੀਆਂ ਦੀ ਕੋਆਪਰੇਟਿਵ ਹੈ, ਇੱਦਾਂ ਉਹਨਾਂ ਦਾ ਹੋਇਆ ਬਹੁਤ ਦੇਰ ਪਹਿਲਾਂ। ਤੁਸੀਂ ਹੈਰਾਨ ਰਹਿ ਜਾਓਗੇ ਕਿ ਆਸਟ੍ਰੇਲੀਆ ਦਾ ਬਹੁਤਾਤ ਜਿਹੜਾ ਮਤਲਬ ਰੀਟੇਲ ਹੈ ਉਹ ਉਸ ਕੋਆਪਰੇਟਿਵ ਦਾ ਆ, ਜਿਹੜੀ ਕੋਲਜ ਹੈ ਉਹ ਵੈਸਟ ਫਾਰਮਰ ਵਾਲਿਆਂ ਦੀ ਹੈ, ਜਿਹੜਾ ਟਾਰਗੇਟ ਉਹ ਵੈਸਟ ਫਾਰਮਰ ਵਾਲਿਆਂ ਦਾ ਆ, ਜਿਹੜਾ ਬਨਿੰਗਸ ਹੈ ਆਸਟ੍ਰੇਲੀਆ ਦੇ ਵਿੱਚ ਇੱਕੋ ਇੱਕ ਮਤਲਬ ਐਡਾ ਵੱਡਾ ਬਨਿੰਗਸ ਵੀ ਵੈਸਟ ਫਾਰਮਰ ਵਾਲਿਆਂ ਦਾ ਆ। ਵੈਸਟ ਫਾਰਮਰ ਦੀਆਂ ਇੰਸ਼ੋਰੈਂਸ, ਵੈਸਟ ਫਾਰਮਰ ਇੰਸ਼ੋਰੈਂਸ ਹੈ ਜਿਹੜੇ ਕਿ ਮਤਲਬ ਪ੍ਰੋਪਰਟੀਆਂ ਦੀਆਂ, ਫਾਰਮਾਂ ਦੀਆਂ ਇੰਸ਼ੋਰੈਂਸਿਸ ਕਰਦੇ ਨੇ, ਉਹ ਸ਼ਾਇਦ ਹੁਣ ਉਹਨਾਂ ਨੇ ਵੇਚ ਦਿੱਤਾ ਉਹ ਸੈਕਸ਼ਨ, ਪਰ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਤਰੱਕੀ ਕੀਤੀ ਹੈ ਵੈਸਟ ਫਾਰਮਰਸ ਨੇ, ਵੈਸਟ ਆਸਟ੍ਰੇਲੀਆ ਦੇ ਵੀਟ ਫਾਰਮਰਸ ਨੇ ਜਾਂ ਜਿਹੜੇ ਫਾਰਮਰਸ ਦੇ ਕੋਆਪਰੇਟਿਵ ਨੇ। ਸੋ ਉੱਤੇ ਹੋਰ ਹੀ ਸਕੇਲ ਦਾ ਕੰਮ ਚੱਲਦਾ ਆ। ਤੇ ਇੱਕ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨਾ ਚਾਹੁੰਦਾ, ਉੱਥੇ ਨਾ ਕਰਟਨ ਯੂਨੀਵਰਸਿਟੀ ਦੇ ਵਿੱਚ ਡਾਕਟਰ ਜੋਰਾ ਸਿੰਘ ਗਿੱਲ ਹੈ ਸ਼ਾਇਦ ਹਾਰਟੀਕਲਚਰ, ਆਪਣੇ ਮਿੱਤਰ ਨੇ ਉਹ, ਤੇ ਗੇਮਾਂ ਦੇ ਵਿੱਚ ਇੱਕ ਦੋ ਵਾਰੀ ਮਿਲੇ ਵੀ ਤੇ ਬੜੀਆਂ ਗੱਲਾਂ ਬਾਤਾਂ ਹੋਈਆਂ, ਐਡਵਾਈਸ ਵੀ ਲੈਂਦੇ ਰਹੇ ਅਸੀਂ ਜਾਂ ਗੱਲਾਂ, ਉਹ ਅਸੀਂ ਖੇਡਾਂ ਚ ਬੈਠੇ ਗੱਲਾਂ ਕਰਦੇ ਤੇ ਗੱਲਾਂ ਸੁਣਾਉਣ ਲੱਗ ਗਏ। ਤੇ ਉਹਨਾਂ ਨੇ ਅੰਬਾਂ ਦੇ ਬਹੁਤ ਕੰਮ ਕੀਤਾ, ਅੰਬਾਂ ਨੂੰ ਦੀ ਦੇਖ ਰੇਖ ਤੇ ਕਰਕੇ, ਤੇ ਕਹਿੰਦੇ ਜਦੋਂ ਨਾ ਅਸੀਂ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਫਾਰਮ ਤੇ, ਬੱਸ ਦੇ ਵਿੱਚ ਲੈ ਕੇ ਜਾਈਦਾ ਵੀ ਆਪ ਇਸ ਫਾਰਮ ਤੇ ਐਕਸਕਰਸ਼ਨ ਕਰਨ ਜਾਣਾ ਜਾਂ ਬਾਹਰ ਦੇਖਣ ਜਾਣਾ ਫਾਰਮਰ ਤੇ ਕੀ ਕਰ ਰਿਹਾ ਉਹ, ਕਹਿੰਦਾ ਜਦੋਂ ਨਾ ਬੱਸ ਰੁਕਦੀ ਆ ਉਸ ਫਾਰਮ ਤੇ, ਤੇ ਬੱਸ ਰੁਕਣ ਦੇ ਵੇਲੇ ਮੈਂ ਕਹਿੰਦਾ ਲੈਕਚਰ ਦਿੰਦਾ ਆਪਣੇ ਸਟੂਡੈਂਟਸ ਨੂੰ, ਜਿਹੜੇ ਵਿਦਿਆਰਥੀ ਆ, ਵੀ ਉਹਨਾਂ ਨੂੰ ਇਹ ਕਹਿੰਦਾ ਵੀ ਕਈ ਮਾਸਟਰਸ ਹੁੰਦੇ ਆ ਵਿੱਚ ਨਾ, ਮਾਸਟਰਸ ਕਰ ਰਹੇ ਹੁੰਦੇ, ਕੋਈ PhD ਕਰ ਰਿਹਾ ਹੁੰਦਾ ਨਾ, ਉਹਨਾਂ ਨੂੰ ਮੈਂ ਇਹ ਕਹਿੰਦਾ ਵੀ ਬਾਈ ਜਿਹੜੀਆਂ ਜਿਹੜੀਆਂ ਨਾ ਤੁਹਾਡੇ ਕੋਲ ਡਿਗਰੀਆਂ ਤੁਸੀਂ ਲਈਆਂ ਹੋਈਆਂ ਸਾਰਾ ਕੁਝ, ਉਹ ਨਾ ਇੱਥੇ ਬੱਸ ਚ ਹੀ ਰੱਖ ਜੋ, ਇਹ ਡਿਗਰੀਆਂ ਤੁਹਾਡੀਆਂ ਬੱਸ ਜੋਗੀਆਂ ਹੀ ਆ, ਇਹਨਾਂ ਨੂੰ ਇੱਥੇ ਰੱਖ ਜਾਓ, ਜਦੋਂ ਬਾਰੀ ਤੋਂ ਬਾਹਰ ਜਾਓਗੇ ਨਾ ਉਦੋਂ ਤੁਸੀਂ ਉਹ ਜਿਹੜੇ ਫਾਰਮਰ ਦੇ ਅਸੀਂ ਆਏ ਆ ਉਹਦੀ ਗੱਲ ਸੁਣਨੀ ਆ, ਹੋਰ ਆਪਣੀਆਂ ਗੱਲਾਂ ਨੀ ਸੁਣਾਣੀਆਂ, ਕਿਉਂਕਿ ਤੁਹਾਡੇ ਕੋਲ ਹਜੇ ਇੰਨਾ ਤਜਰਬਾ ਨੀ ਜਿੰਨਾ ਉਹਦੇ ਕੋਲ ਹੈ, ਤੁਹਾਡੀਆਂ ਕਾਗਜ਼ੀ ਤਜਰਬੇ ਆ, ਉਹਨੇ ਕੁਦਰਤ ਦੇ ਨਾਲ ਜ਼ਮੀਨ ਦੇ ਨਾਲ ਮਿੱਟੀ ਚ ਮਿੱਟੀ ਹੋ ਕੇ ਨਾ ਜਿਹੜੀ ਉਹਨੇ ਗੱਲ ਕਹਿ ਦਿੱਤੀ ਉਹ ਲਿਖਣੀ ਆ, ਉਹ PhD ਕਰਨ ਦੇ ਬਰਾਬਰ ਹੀ ਹੋ ਜਾਣੀ ਆ ਜਿਹੜੀ ਗੱਲ ਹੋ ਗਈ, ਜਿਹੜੀ ਉਹਨੇ ਕਹਿ ਦਿੱਤੀ, ਕਿਉਂਕਿ ਉਹਦੇ ਅੰਦਰੋਂ ਗੱਲ ਨਿਕਲੀ, ਉਹ ਮਿੱਟੀ ਦਾ ਪੁੱਤਰ ਹੈ, ਉਹ ਧਰਤੀ ਦਾ ਪੁੱਤਰ ਹੈ, ਉੱਥੋਂ ਨਿਕਲਿਆ, ਤੁਹਾਡੀ ਜਿਹੜੀ ਡਿਗਰੀ ਆ ਉਹ ਹਜੇ ਬੱਸ ਜੋਗੀ ਆ, ਉਹਦੀ ਬੱਸੇ ਹੀ ਆ ਹਜੇ ਤਾਂ, ਉਹਦੇ ਮਤਲਬ ਇਹ ਵਿਚਾਰ ਸੀਗੇ, ਮਤਲਬ ਉਹ ਵੀ ਵੈਸਟ ਆਸਟ੍ਰੇਲੀਆ ਚ ਰਹਿ ਰਿਹਾ। ਖੈਰ ਮਿੰਟੂ ਭਾਜੀ ਆਪਾਂ ਨਾਲ ਆਪਾਂ ਨਾ ਸੁਨੇਹੇ ਵੀ ਆਪਾਂ ਸੱਜਣਾ ਮਿੱਤਰਾਂ ਦੇ ਲਈ ਜਾਣੇ ਆ,
ਤੁਸੀਂ ਸੁਨੇਹੇ ਲਓ ਮੇਰੇ ਕੋਲੋਂ ਨਾ, ਵੈਸਟ ਆਸਟ੍ਰੇਲੀਆ ਦੀਆਂ ਦੋ ਹੋਰ ਗੱਲਾਂ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ, ਪਹਿਲਾਂ ਸੁਨੇਹੇ ਲਓ,
ਪਹਿਲਾਂ ਸੁਨੇਹੇ ਲੈ ਲੈਂਦੇ ਆ। ਤੇ ਅੱਜ ਨਾ ਰਾਜੀ ਮੁਸੱਬਰ ਨੂੰ ਵੀ ਪ੍ਰੋਗਰਾਮ ਚ ਲੈਣਾ, ਉਹਨੇ ਵੀ ਸ਼ਾਨਦਾਰ ਇੱਕ ਸਕੈਚ ਬਣਾਇਆ ਆ, ਉਹਦੇ ਗੱਲ ਕਰਨੀ ਆ, ਤੇ ਇੱਕ ਦੋ ਗੱਲਾਂ ਹੋਰ ਵੀ ਕਰਨੀਆਂ। ਪਰ ਚਲੋ ਮਹਿੰਦਰ ਸਿੰਘ, ਬਿਕਰਮਜੀਤ ਸਿੰਘ ਬਰਾੜ,
ਉਸ ਤੋਂ ਪਹਿਲਾਂ ਨਾ ਇੱਕ ਗਾਣਾ ਸੁਣਾ ਦਿਓ ਜਦੋਂ ਮੁਸੱਫਰ ਬਾਈ ਨੂੰ ਲਾਉਂਗੇ ਨਾ।
ਹਾਂਜੀ ਹਾਂਜੀ,
ਮੇਰੀ ਗੱਲ ਸੁਣ ਮੁਸੱਫਰ, ਇੱਕ ਤਸਵੀਰ ਬਣਾ ਦੇ
ਠੀਕ ਹੈ, ਕਿਹਦਾ ਸੀਗਾ
ਇਹ? ਨਾ ਗਾਣਾ ਹੀ ਆਇਆ, ਵੇ ਗੱਲ ਸੁਣ ਮੁਸੱਬਰ ਆਵੇ ਮੇਰੀ ਇੱਕ ਤਸਵੀਰ ਬਣਾ ਦੇ।
ਚਲੋ ਮੈਂ
ਬਹੁਤ ਗੁਰਦੁਆਰਿਆਂ ਚ ਬਹੁਤ ਚੱਲਦਾ ਹੁੰਦਾ ਸੀ ਗੀਤ ਗੁਰਦੁਆਰਿਆਂ ਚ ਨਾ, ਜਮਲੇ ਦੇ ਗਾਣੇ ਚੱਲਦੇ ਹੁੰਦੇ ਸੀ, ਇਹ ਗਾਣਾ ਵੀ ਚੱਲਦਾ ਮੁਸੱਬਰ ਦਾ ਸ਼ਬਦ ਮੈਨੂੰ ਲੱਗਦਾ ਪੇਂਟਰ ਮੁਸੱਬਰ ਦਾ
ਪੇਂਟਰ ਹੁੰਦਾ ਮੁਸੱਬਰ। ਕੋਈ ਨੀ ਆਪਾਂ ਇਹਦਾ ਗੀਤ ਲੱਭਦੇ ਆ, ਜੇ ਹੋਇਆ ਤਾਂ ਜ਼ਰੂਰ ਆਪਾਂ ਲਾਵਾਂਗੇ। ਤੇ ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਹਰਜਿੰਦਰ ਸਿੰਘ ਘੁੰਮਣ ਭਾਜੀ ਸਾਡੇ ਨਾਲ ਆ ਗਏ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਜਦੋਂ ਢੋਲ ਵੱਜਦਾ ਹੈ ਕਹਿੰਦਾ ਹੈ ਕਿ ਦੁਨੀਆਂ ਪਰੇ ਤੋਂ ਪਰੇ ਹੈ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਤੇ ਰਮਨ ਸਾਡੇ ਨਾਲ ਜੁੜੇ ਨੇ, ਰਮਨ ਕੌਸ਼ਿਕ ਗੋਇਕਰ ਸੇਲ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਰਮਨ ਜੀ, ਆਇਆਂ ਨੂੰ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਗੁਰਿੰਦਰ ਭੰਗਲ ਵੀ ਜੁੜ ਗਏ ਨੇ ਪ੍ਰੋਗਰਾਮ ਚੋ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਜਮੇਰ ਸਿੰਘ ਵੀ ਫਤਿਹ ਬੁਲਾ ਰਹੇ ਨੇ ਜੀ ਕੈਨਬਰਾ ਤੋਂ। ਤੇ ਜਵਾਨੀ ਦਾ ਸਮਾਂ ਬਹੁਤ ਵਧੀਆ ਸਮਾਂ ਹੁੰਦਾ ਹੈ, ਜਿਨ੍ਹਾਂ ਨੇ ਇਹ ਨਾ ਸਾਂਭਿਆ ਉਨ੍ਹਾਂ ਦਾ ਬਾਕੀ ਜੀਵਨ ਸੁਸਤ ਰੁੱਖਾਂ ਵਰਗਾ ਹੁੰਦਾ ਹੈ, ਜਿਸ ਦੀਆਂ ਜੜਾਂ ਹੇਠਾਂ ਰੋੜ ਦੀ ਤਹਿ ਆ ਗਈ ਹੋਵੇ। ਜਵਾਨੀ ਵਿਚ ਕਮਾਉਣ ਦੀ ਬਹੁਤ ਸ਼ਕਤੀ ਹੁੰਦੀ ਹੈ, ਸੋ ਆਪਣੇ ਬੱਚਿਆਂ ਲਈ ਕਮਾਓ ਤੇ ਬਚਾਓ। ਬਹੁਤ ਬਹੁਤ ਸ਼ੁਕਰੀਆ ਜੀ। ਬਲਰਾਜ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ। ਸੋ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ, ਸਾਂਝਾਂ ਪਾਉਂਦੇ ਨੇ, ਪਰ ਕਈ ਸਾਇਲੈਂਟ ਲਿਸਨਰ ਵੀ ਆ, ਉਹ ਵੀ ਸਾਡੇ ਨਾਲ ਜੁੜਦੇ ਨੇ। ਸੋ ਆਪਾਂ ਦੋ ਗੱਲਾਂ ਤੁਸੀਂ ਕਿਹਾ ਤੇ ਆਪਾਂ ਇੱਕ ਗੱਲ ਹੁਣ ਬ੍ਰੇਕ ਤੋਂ ਪਹਿਲਾਂ ਹੀ ਸੁਣਾ ਲਈਏ।
ਚਲੋ ਇੱਕ ਗੱਲ ਬ੍ਰੇਕ ਤੋਂ ਪਹਿਲਾਂ ਤਾਂ ਇਹ ਸੁਣਾਉਣਾ ਵੀ, ਦੇਖੋ ਗੱਲ ਇੱਕ ਤਾਂ ਮੈਂ ਦੇਖਣੀ ਆਇਆ ਕੀ ਸੁਣਾਉਣੀ ਆ ਤੁਹਾਨੂੰ ਭੇਡਾਂ ਦੇ ਦੁੱਧ ਦੀ।
ਅੱਛਾ।
ਤੇ ਭੇਡਾਂ ਦੇ ਗਿਆਨ ਦੀ, ਭੇਡਾਂ ਚ ਕਿੰਨੀ ਨੌਲੇਜ ਆ, ਉਹ ਸਾਰੀ ਜਾਨਵਰਾਂ ਦੀ ਉਹ ਸੁਣਾਉਣੀ।
ਦੂਜੀ ਉਹ ਤਾਂ ਜਦੋਂ ਆਪਾਂ ਕਿਸੇ ਨੂੰ ਗਾਲ ਕੱਢਣੀ ਹੋਵੇ ਭੇਡਾਂ
ਗਲਤ ਸੀ, ਉਹ ਗਲਤ ਤੋਂ ਬਾਅਦ ਭੇਡਾਂ ਨਾ ਕਿਹੋ ਕਿਸੇ ਨੂੰ। ਜੇ ਤੁਸੀਂ ਭੇਡ ਕਿਹਾ ਨਾ ਕਿਸੇ ਬੰਦੇ ਨੂੰ, ਉਹਦੀ ਤੁਸੀਂ ਇੱਜ਼ਤ ਕਰ ਰਹੇ ਹੋਵੋਗੇ ਭੁਲੇਖੇ ਚ, ਤੁਹਾਨੂੰ ਪਤਾ ਹੀ ਨੀ। ਹਾਂ, ਭੇਡ ਦਾ ਇੱਡੀ ਇੱਜ਼ਤ ਵਾਲੀ ਚੀਜ਼ ਆ। ਤੇ ਉਹ ਤਾਂ ਫਿਰ ਮੈਂ ਨੇਰੇ ਜੀ ਗੱਲਾਂ ਕਰੀ ਗਏ, ਤਾਂ ਹੀ ਤਾਂ ਦੁਨੀਆ ਚ ਦੱਸਿਆ ਬਾਈ ਢੀਂਡ ਸੋਹਰੇ ਨੇ ਪਰੇ ਤੋਂ ਪਰੇ ਪਈ ਆ ਦੁਨੀਆ ਘੁੰਮ ਕੇ ਪਤਾ ਲੱਗਦਾ। ਤੇ ਪਹਿਲੀ ਗੱਲ ਇਹ ਸੁਣਾਉਣਾ ਜੀ ਮੈਂ, ਵੀ ਪਹਿਲੀ ਗੱਲ ਇਹ ਆ ਵੀ ਮੈਨੂੰ ਉੱਥੇ ਮੇਰਾ ਸਾਡੂ ਮਿਲ ਗਿਆ ਅਚਾਨਕ ਹੀ।
ਸਾਡੂ
ਜਦੋਂ ਮੈਂ ਉੱਥੇ ਗਿਆ,
ਤੁਹਾਡੀ ਰਿਸ਼ਤੇਦਾਰੀ ਉੱਥੇ ਵੀ ਆ, ਮੈਨੂੰ ਪਤਾ ਹੀ ਨਹੀਂ ਲੱਗਿਆ।
ਨਹੀਂ ਉਹ ਪਤਾ ਕੀ, ਸਾਡੂ ਕਈ ਕਿਸਮ ਦੇ ਹੁੰਦੇ ਆ, ਜਿਵੇਂ ਕੋਈ ਸੜਕ ਸਾਡੂ ਹੁੰਦਾ ਵੀ ਇੱਕੋ ਪਿੰਡ ਇੱਕੋ ਸੜਕ ਦੇ ਉੱਤੇ ਦੋਨਾਂ ਦੇ ਸਹੁਰੇ ਹੁੰਦੇ ਆ। ਕੋਈ ਕੋਈ ਬਾਲ ਸਾਡੂ ਹੋ ਗਿਆ, ਜਿਵੇਂ ਹੁਣ ਮੇਰੇ ਕਈਆਂ ਨੇ ਬਾਲ ਲਵਾ ਕੇ ਆਏ, ਉਹ ਮੇਰੇ ਸਾਡੂ ਹੋ ਗਏ। ਅੱਡ ਅੱਡ ਇਸ ਕਿਸਮ ਦੇ ਸਾਡੂ ਹੁੰਦੇ ਆ। ਤੇ ਇੱਕ ਸਾਡੂ ਉੱਥੇ ਮੈਨੂੰ ਮਿਲਿਆ, ਐਲਨ ਨਾਂ ਦਾ ਬੰਦਾ। ਅਸੀਂ ਉਹਦੇ ਫਾਰਮ ਤੇ ਗਏ, ਉਹਦੇ ਹਾਂਜੀ ਗੋਰਾ, ਉਹਦੇ ਟਰੈਕਟਰ ਟੁਕਟਰ ਚਲਾ ਕੇ ਦੇਖੇ, ਬਹੁਤ ਉੱਥੇ ਇੰਜੋਏ ਕੀਤਾ, ਵੱਡੇ ਵੱਡੇ ਟਰੈਕਟਰ ਤੇ ਬਹੁਤ ਚੀਜ਼ਾਂ ਦੇਖੀਆਂ। ਤੇ ਅਖੀਰ ਗੱਲਾਂ ਚੱਲੀ, ਇੰਟਰਵਿਊ ਹੋਣ ਲੱਗੀ।
ਐਲਨ ਗੋਰਾ?
ਹਾਂਜੀ ਗੋਰਾ ਸੀ।
ਜਦੋਂ ਨਹੀਂ, ਉਹਦੀ ਵਾਈਫ ਵੀ ਗੋਰੀ ਆ?
ਨਹੀਂ ਉਹ ਤਾਂ ਪਤਾ ਨੀ, ਦੇਖੀ ਨੀ ਸ਼ਾਇਦ
ਮੈਂ। ਹੁਣ ਮੈਨੂੰ ਤਾਂ ਭੁਲੇਖਾ, ਮੈਨੂੰ ਛਚੋ ਪੰਜਿਆ ਭਈ ਜਾਂਦਾ। ਮੈਂ ਕਿਹਾ ਤੁਸੀਂ ਗੋਰੀ ਨਾਲ ਵਿਆਹ ਕਰਾਇਆ, ਭਾਬੀ ਜੀ ਗੋਰੀ ਆ?
ਨਹੀਂ ਨਹੀਂ ਨਹੀਂ, ਉਹ ਜਦੋਂ ਇੰਟਰਵਿਊ ਸ਼ੁਰੂ ਹੋਈ ਨਾ, ਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਕੋਲ ਕਿੰਨੀ ਜ਼ਮੀਨ ਆ? ਤੇ ਜਦੋਂ ਉਹਨੇ ਜ਼ਮੀਨ ਦੱਸੀ ਮੈਨੂੰ, ਤੇ ਮੇਰਾ ਤਾਂ ਉਹਦੀ ਠਾਹ ਨੇ ਬਣਿਆ। ਮੈਂ ਯਾਰ ਇਹ ਤਾਂ ਆਪਣਾ ਸਾਡੂ, ਯਾਰ ਤਾਂ ਜਮੀ ਤਾਂ ਕਮਾਲ ਹੀ ਹੋ ਗਈ ਵੀ, ਤਾਂ ਕਿਤੇ ਸੋਚਿਆ ਵੀ ਨੀ ਸੀਗਾ ਵੀ ਆਸਟ੍ਰੇਲੀਆ ਚ ਵੀ ਐ ਸਾਡੂ ਮਿਲ ਜੂਗਾ, ਜ਼ਮੀਨ ਸਾਡੂ ਮਿਲ ਜੂ। ਉਹਨੂੰ ਮੈਂ ਆਖਿਆ ਵੀ ਤੁਹਾਡੇ ਤੁਹਾਡੇ ਜਿਹੜੀ ਉਹ ਆ ਵੀ ਜੀਰੋ ਨੂੰ ਕੀ ਸਮਝਦੇ ਹੋ? ਕਹਿੰਦਾ ਨਥਿੰਗ, ਜੀਰੋ ਤਾਂ ਕੋਈ ਚੀਜ਼ ਹੀ ਨੀ। ਮੈਂ ਕਿਹਾ ਦੋ ਜੀਰਮਾ? ਕਹਿੰਦਾ ਕਿੰਨੀਆਂ ਹੋਣ ਜੀਰਮਾ ਦਾ ਕੀ ਮਤਲਬ, ਕੋਈ ਨਥਿੰਗ, ਤਿੰਨ ਜੀਰਮਾ ਨਥਿੰਗ। ਮੈਂ ਆਖਿਆ ਵੀ ਠੀਕ ਆ, ਫੇਰ ਮੈਂ ਕਿਹਾ ਆਪਾਂ ਸਾਡੂ ਹੋ ਗਏ। ਕਹਿੰਦਾ ਯਾਰ ਮੈਨੂੰ ਗੱਲ ਨੀ ਸਮਝ ਆਈ, ਪਹੇਲੀ ਨਾ ਪਾ, ਸਿੱਧਾ ਦੱਸ। ਉਹਨੇ ਦੱਸਿਆ ਮੈਨੂੰ ਵੀ, ਕਹਿੰਦਾ ਮੇਰੇ ਕੋਲ ਜ਼ਮੀਨ ਆ ਜੀ 12,500 ਏਕੜ। ਠੀਕ ਆ, ਜੇ ਹੁਣ 12,500 ਏਕੜ ਲਿਖਾਂਗੇ, ਏਕ ਆ, ਦੂਆ, ਪਾਂਜਾ ਤੇ ਗਾਂ ਤਿੰਨ ਜੀਰਮਾ, ਠੀਕ ਆ। ਤੇ ਮੈਂ ਕਿਹਾ ਭਰਾ ਮੇਰਿਆ, ਫੇਰ ਤਾਂ ਹੱਥ ਮਿਲਾ, ਮੇਰੇ ਕੋਲ ਆ ਜੀ 12,500 ਕਿੱਲੇ, ਤੇ ਜੀਰਮਾ ਦਾ ਕੋਈ ਮੁੱਲ ਨੀ, ਆਪਾਂ ਸਾਡੂ ਹੋ ਗਏ।
ਪੁਆਇੰਟ ਦਾ ਵੀ ਕੋਈ ਮੇਲ ਮੁੱਲ?
ਮੈਂ ਉਹਨੂੰ ਕਿਹਾ ਯਾਰ ਜਮਾ ਹੀ ਫਰਕ ਨੀ, ਆਪਾਂ ਤਾਂ ਦੋਨਾਂ ਨੇ ਸੇਮ ਵੀ ਜ਼ਮੀਨ ਲੈ ਰੱਖੀ ਆਸਟ੍ਰੇਲੀਆ ਚ, ਕਮਾਲ ਹੀ ਬੀਬੀ ਆ।
ਜਮਾ ਹੀ ਕਹਿੰਦਾ, ਜਮਾ ਹੀ ਕਹਿੰਦਾ ਸਾਡੇ, ਕਹਿੰਦਾ ਜੀ ਖੇਤ, ਕਹਿੰਦਾ ਬਸ ਹੁਣ ਸਬ ਡਿਵੀਜ਼ਨ ਚ ਆ ਜਾਣੇ ਆ। ਤੇ ਕਹਿੰਦੇ ਕਿੱਦਾਂ? ਕਹਿੰਦੇ ਤੁਹਾਨੂੰ ਪਤਾ ਨੀ, ਕਹਿੰਦੇ ਇਹ ਸੱਚੀ ਗੱਲ ਹੈ, ਕਹਿੰਦੇ ਲੁਧਿਆਣੇ ਦੇ ਕੋਲ ਬਾਈਪਾਸ ਚ ਕਹਿੰਦਾ 5 ਕਰੋੜ ਨੂੰ ਖੇਤ ਵਿਕ ਗਿਆ ਬਾਈ। ਕਹਿੰਦਾ ਅੱਛਾ? ਕਹਿੰਦੇ ਤੁਹਾਡੇ ਕਿੰਨੇ ਖੇਤ ਆ? ਕਹਿੰਦਾ ਆਪਣੇ ਕੋਲ 40 ਕਿੱਲੇ ਆ। ਕਹਿੰਦਾ ਫੇਰ ਕਹਿੰਦਾ ਕਮਾਲ ਹੋ ਗਿਆ, ਕਹਿੰਦਾ ਤੂੰ ਤਾਂ ਕਰੋੜਪਤੀ ਬਣ ਗਿਆ। ਕਹਿੰਦਾ ਕਿੱਥੇ ਕਾ? ਕਹਿੰਦਾ ਜਮਾ ਹੀ 35 ਕਿਲੋਮੀਟਰ ਦੂਰ ਹੈ ਆਪਾਂ ਉਤੋਂ।
ਇਹ
ਵੀ ਇੱਕ ਗੱਲ ਹੁੰਦੀ ਨਾ, ਗੱਲ ਸਾਂਝ ਦੀ ਗੱਲ ਹੈ, ਸਾਂਝ ਇਧਰੋਂ ਮਰਜ਼ੀ ਪਾ ਲੋ,
ਸਿਰਫ ਜੀਰਵਾਂ ਦਾ ਫਰਕ,
ਸਿਰਫ ਜੀਰਵਾਂ ਦਾ ਫਰਕ ਹੈ। ਚਲੋ ਆਪਾਂ ਲੈਣੇ ਆ ਛੋਟੀ ਜਿਹੀ ਬ੍ਰੇਕ, ਤੇ ਉਸ ਤੋਂ ਬਾਅਦ ਦੂਸਰੀ ਗੱਲ ਵੀ ਸੁਣਨੀ ਆ, ਤੇ ਕੈਨੇਡਾ ਤੇ ਇੰਡੀਆ ਦੀ ਥੋੜੀ ਜਿਹੀ ਆਪਾਂ ਸਿਆਸਤ ਦੀ ਗੱਲ ਵੀ ਕਰਾਂਗੇ। ਸੋ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 02885903777 ਤੇ।
ਸੁਭਾ ਚ ਅੜਬ ਦਿਲੋਂ ਪਿਆਰੀਆਂ, ਥੋੜੀ ਪੰਗੇ ਬਾਜ਼ ਬਹੁਤੀ ਕਰਾਰੀਆਂ, ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ।
ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ, ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਿਸੇ ਨੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ, ਮੈਂ ਨਾ ਚਾਹ ਚ ਥੁੱਕ ਸਿੱਟ ਕੇ ਲਿਆ।
ਸਟਾਰਿੰਗ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ। ਅਕਤੂਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Tadder Road, Reservoir, Victoria.
Aditya's Films presents Very Very Jodi. Daastan Anmulle Rishtiyan Di, Pyar Di, Takrar Di, starring Sammy Gill, King B. Chauhan and Sidhu Moosewala. Very Very Jodi.
ਬੜੇ ਮੇਰੇ ਸਾਹਬ ਰਹੇ ਹਾਂ ਦੁਨੀਆਦਾਰੀ ਚ, ਯਾਰੀ ਚ ਫੱਟ ਲਿੰਗਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਲਿੰਗਣੇ।
13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਮੇਰੇ ਨਾਲ ਮਿੰਟੂ ਭਾਜੀ ਈਡਨ ਹੋਪ ਗਾਰਡਨਸ ਤੋਂ ਵਿਕਟੋਰੀਆ ਤੋਂ ਜੁੜੇ ਹੋਏ ਨੇ ਮਿੰਟੂ ਭਾਜੀ ਕੈਨੇਡਾ ਦੇ ਵਿਚ ਇਲੈਕਸ਼ਨ ਨੇ ਵੋਟਾਂ ਨੇ ਕੱਲ ਨੂੰ ਪੈਣੀਆਂ ਨੇ ਕਾਫ਼ੀ ਇਸਦਾ ਹੁਣ ਜ਼ੋਰ ਚੱਲ ਰਿਹਾ ਤੇ ਪਹਿਲੀ ਵਾਰੀ ਕੈਨੇਡਾ ਦੀ ਇਲੈਕਸ਼ਨ ਦੇ ਵਿਚ ਇਕ ਪਾਰਟੀ ਵੱਲੋਂ ਲੀਡਰਸ਼ਿਪ ਵਜੋਂ ਇੱਕ ਨਾਨ ਇੰਡੀਅਨ ਨਾਨ ਕੈਨੇਡੀਅਨ ਜਿਹੜੇ ਸਿੱਖ ਭਾਈਚਾਰੇ ਦੇ ਵਿਚੋਂ ਲੀਡਰ ਹੈ ਜਗਮੀਤ ਸਿੰਘ ਤੇ ਟਰੂਡੋ ਜਿਹੜਾ ਹੈ ਉਸਦੀ ਮਿਨਿਸਟਰੀ ਦੇ ਵਿਚ ਵੀ ਬਹੁਤ ਸਾਰੇ ਜਿਹੜੇ ਨੇ ਨਾਨ ਕੈਨੇਡੀਅਨ ਬੈਕਗਰਾਉਂਡ ਤੋਂ ਨੇ ਔਰ ਮੁਕਾਬਲਾ ਬੜਾ ਫਸਮਾ ਆ ਤੇ ਕੀ ਤਾਜ਼ਾ ਰਿਪੋਰਟ ਕੀ ਆ ਮਾੜਾ ਸ਼ੇਅਰ ਕਰੋ
ਆਈ ਪੰਜਾਬੀਆਂ ਕੋਲੇ ਇੱਕ ਕਿਸਮ ਦੀ ਜੇ ਜਗਮੀਤ ਸਿੰਘ ਇੱਕ ਵਧੀਆ ਲੀਡਰ ਵਜੋਂ ਉਭਰ ਕੇ ਆਏ ਸਾਰਾ ਕੁਛ ਹੈ ਪਰ ਗੱਲ ਇਹ ਆਈ ਵੀ ਜਿਹੜਾ ਟਰੂਡੋ ਆ ਪਹਿਲੀ ਵਾਰ ਪੰਜਾਬੀਆਂ ਦਾ 73 ਪ੍ਰਧਾਨ ਮੰਤਰੀ ਬਣਿਆ ਜਿਹਨੂੰ ਪੰਜਾਬੀਆਂ ਉਹਨੇ ਪੰਜਾਬੀਆਂ ਲਈ ਕੰਮ ਕੀਤਾ ਤੇ ਪੰਜਾਬੀ ਉਹਨੂੰ ਚਾਹੁੰਦੇ ਵੀ ਬਹੁਤ ਆ ਟਰੂਡੋ ਨੂੰ ਸੋ ਟਰੂਡੋ ਦੂਜੇ ਪਾਸੇ ਇੱਕ ਸਿੱਧਾ ਹੀ ਪੰਜਾਬੀ ਆ ਸਭ ਤੋਂ ਵੱਡੀ ਤਾਂ ਗੱਲ ਇਹ ਆ ਗਈ ਜੇ ਟਰੂਡੋ ਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਫੇਰ ਸ਼ਾਇਦ ਹੋ ਸਕਦਾ ਸੀ ਵੀ ਜਗਮੀਤ ਹੋਰਾਂ ਦਾ ਜ਼ਿਆਦਾ ਬੋਲਬਾਲਾ ਜਾਂ ਜਿੱਤਣ ਦੇ ਚਾਂਸਿਸ ਬਣਦੇ ਪਰ ਹੁਣ ਪੋਜੀਸ਼ਨ ਇਹ ਆ ਵੀ ਇੱਕ ਤਾਂ ਇਹ ਫੈਕਟਰ ਕੰਮ ਕਰੂਗਾ ਵੀ ਜਿਹੜੀ ਪੰਜਾਬੀ ਟਰੂਡੋ ਨੂੰ ਵੀ ਬਹੁਤ ਚਾਹੁੰਦੇ ਆ ਦੂਜਾ ਫੈਕਟਰ ਕਰੂਗਾ ਜਿਹੜਾ ਆਪਣੇ ਤੇ ਜੈਲਸ ਫੈਕਟਰ ਹੁੰਦਾ ਬਹੁਤ ਸਾਰੇ ਲੋਕ ਇਸ ਲਈ ਨੀ ਵੋਟ ਪਾਉਂਦੇ ਵੀ ਆਪਣਾ ਬੰਦਾ ਅੱਗੇ ਨਾ ਆਜੇ ਇਹ ਵੀ ਫੈਕਟਰ ਕੰਮ ਕਰੂਗਾ ਜਿਹੜਾ ਖਾਸ ਕਰਕੇ ਪੰਜਾਬੀਆਂ ਦੀ ਵੋਟ ਦੀ ਗੱਲ ਕਰੀਏ ਤੀਜਾ ਫੈਕਟਰ ਇੱਥੇ ਇਹ ਕੰਮ ਆਊਗਾ ਵੀ ਜਗਮੀਤ ਬਰਾੜ ਦੇ ਉੱਤੇ ਸੋਰੀ ਜਗਮੀਤ ਸਿੰਘ ਦੇ ਉੱਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਇੱਕ ਜਥੇਬੰਦੀਆਂ ਮੰਨੀਓ ਕੁਝ ਇੱਕ ਲੋਕਾਂ ਮੰਨੀਓ ਉਹਨਾਂ ਨੂੰ ਕੱਟੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪਰ ਜੋ ਕਿ ਉਹਨਾਂ ਨੇ ਵੇਲੇ ਵੇਲੇ ਸਿਰ ਉਹਨੂੰ ਨਕਾਰਿਆ ਵੇਲੇ ਵੇਲੇ ਸਿਰ ਉਹਨਾਂ ਨੇ ਇਹੋ ਜਿਹੀ ਇੱਕ ਅੱਧੀ ਵੀਡੀਓ ਪਾਈ ਜਾਂ ਇਹੋ ਜਿਹਾ ਇੱਕ ਕੋਈ ਨਾ ਕੋਈ ਸੰਕੇਤ ਦਿੱਤਾ ਜਿਹਦੇ ਨਾਲ ਦਿਖਾਇਆ ਵੀ ਨਹੀਂ ਉਹਦੇ ਚ ਜਿਹੜਾ ਉਹੀ ਕਲਚਰ ਆ ਜਿਹੜਾ ਆਸਟ੍ਰੇਲੀਆ ਦੇ ਬੋਰਨ ਬੱਚੇ ਦੇ ਵਿੱਚ ਹੁੰਦਾ ਗਾ ਤੇ ਉਹ ਉਹੀ ਕਲਚਰ ਦਾ ਹਿਸਾਬ ਜੇ ਹੁਣ ਟਰੂਡੋ ਦੀ ਵੀਡੀਓ ਫਲੋਟ ਹੋਈਆਂ ਵੀ ਟਰੂਡੋ ਸੜਕਾਂ ਤੇ ਕਿਵੇਂ ਭੱਜਿਆ ਫਿਰਦਾ ਜਗਮੀਤ ਖੜੇ ਆ ਤਾਂ ਉਹਨੂੰ ਆ ਕੇ ਮਿਲ ਕੇ ਜਾਂਦਾ ਕਿਵੇਂ ਜੱਫੀ ਪਾਉਂਦਾ ਉਹ ਟਰੂਡੋ ਦੀ ਆਸਟ੍ਰੇਲੀਅਨ ਉਹਦਾ ਕੈਨੇਡੀਅਨ ਕਲਚਰ ਦੀ ਨਾ ਕਿੰਨੇ ਤੇ ਉਹੀ ਕਲਚਰ ਜਗਮੀਤ ਹੋਰਾਂ ਚ ਵੀ ਅਸਲ ਦੇ ਵਿੱਚ ਅਸਲ ਚ ਉਹੀ ਕਲਚਰ ਆ ਤੇ ਉਹ ਬੜੇ ਲਿਬਰਲ ਆ ਬੜੇ ਹਰੇਕ ਨੂੰ ਮਿਲਣਸਾਰ ਆ ਹਰੇਕ ਥਾਂ ਦੇ ਉੱਤੇ ਨਾਰਮਲ ਜਾਂਦੇ ਆ ਨਾਰਮਲ ਜੀਵਨ ਜਿਉਂਦੇ ਆ ਨੱਚਦੇ ਆ ਹੱਸਦੇ ਆ ਗਾਉਂਦੇ ਆ ਖੇਡਦੇ ਆ ਜਿਹੜੀਆਂ ਵੀਡੀਓ ਉਹਨਾਂ ਨੇ ਆਈਆਂ ਪਰ ਕੁਝ ਇੱਕ ਲੋਕਾਂ ਨੇ ਇਹਨਾਂ ਨੂੰ ਬਣਾਇਆ ਵੀ ਨਹੀਂ ਬਸ ਉਹ ਤਾਂ ਇੱਕ ਬਹੁਤ ਜ਼ਿਆਦਾ ਕੱਟੜ ਤੇ ਰੋਬਦਾਰ ਤੇ ਬਸ ਉਹ ਇਹ ਜਿਹਾ ਕੁਛ ਨੀ ਜਿਹੜਾ ਵੀ ਉਹਨਾਂ ਨੂੰ ਇੱਕ ਉਹਨਾਂ ਨੂੰ ਲੱਗਦਾ ਸੀ ਕਿ ਇਹ ਮੋਹਰ ਲਾਏ ਤੋਂ ਜਗਮੀਤ ਦਾ ਕੱਦ ਵੱਡਾ ਹੁੰਦਾ ਪਰ ਜਗਮੀਤ ਨੂੰ ਲੱਗਦਾ ਸੀ ਵੀ ਉਹ ਅਲੱਗ ਥਲੱਗ ਪੈ ਜਾਣਗੇ ਤੇ ਇਸ ਕਰਕੇ ਉਹਨਾਂ ਨੇ ਵੇਲੇ ਵੇਲੇ ਸਿਰ ਇਹੋ ਜਿਹੀਆਂ ਪਰਸਨਲ ਵੀਡੀਓ ਲੀਕ ਕੀਤੀਆਂ ਜਿਹੜੀਆਂ ਨਾਲ ਕਿ ਉਹਨਾਂ ਨੇ ਕਿਹਾ ਨਹੀਂ ਮੈਂ ਵੀ ਇੱਕ ਆਮ ਇਨਸਾਨ ਹਾਂ ਮੈਂ ਇੱਕ ਗੁਰਸਿੱਖਾਂ ਸਿੱਖੀ ਦੇ ਜਿਹੜੇ ਫਰਜ਼ ਆ ਉਹ ਨਿਭਾਉਣਾ ਉਹ ਉਹਨਾਂ ਤੋਂ ਭੱਜੇ ਵੀ ਨਹੀਂ ਹੈਗੇ ਉਹ ਬੰਦੇ
ਬਿਲਕੁਲ ਬਿਲਕੁਲ
ਪਰ ਜਿਹੜੀ ਇਸ ਟਾਈਮ ਉਹਨਾਂ ਦੀ ਸਿਚੁਏਸ਼ਨ ਇਹ ਆ ਵੀ ਇਹਨਾਂ ਨੂੰ ਐਡਾ ਸੌਖਾ ਨਹੀਂ ਹੈ ਜਿਹੜੇ ਮੇ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਣਾ ਪਰ ਉਹ ਰਾਹ ਪਏ ਹੋਏ ਆ ਉਹਨਾਂ ਨੂੰ ਇਹ ਨੀ ਆਪਾਂ ਕਹਿ ਸਕਦੇ ਵੀ ਉਸ ਰਾਹ ਤੇ ਨਹੀਂ ਚੱਲ ਰਹੇ
ਦੇਖੋ ਮਿੰਟੂ ਭਾਜੀ ਮੈਂ ਹੋਰ ਐਂਗਲ ਤੋਂ ਦੇਖਦਾ ਹਾਂ ਜਗਮੀਤ ਦੀ ਜਿਹੜੀ ਨਾ ਜਿੱਤ ਪੋਜ਼ਿਟਿਵ ਮੈਂ ਹੋਰ ਐਂਗਲ ਤੋਂ ਦੇਖਦਾ ਪਹਿਲੀ ਗੱਲ ਤਾਂ ਉਸਦਾ ਐਨਡੀਪੀ ਪਾਰਟੀ ਦਾ ਜਿਹੜਾ ਪ੍ਰਧਾਨ ਬਣਨਾ ਹੀ ਇੱਕ ਬਹੁਤ ਵੱਡੀ ਜਿੱਤ ਹੈ ਪਹਿਲੀ ਗੱਲ ਤਾਂ ਕਿਉਂਕਿ ਹੁਣ ਜਿਹੜਾ ਅੱਗੇ ਦੋ ਪਾਰਟੀਆਂ ਦਾ ਬੋਲਬਾਲਾ ਸੀ ਕੰਜ਼ਰਵੇਟਿਵ ਤੇ ਲਿਬਰਲ ਤੇ ਹੁਣ ਐਨਡੀਪੀ ਦਾ ਵੀ ਹੁਣ ਨਾਮ ਬਰਾਬਰ ਤੀਜੀ ਧਿਰ ਤੇ ਆਉਂਦਾ ਤੇ ਗੱਲ ਇੱਥੋਂ ਤੱਕ ਮੁੱਕਦੀ ਨਜ਼ਰ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਤਾਂ ਬਣੇ ਜੇ ਜਗਮੀਤ ਸਿੰਘ ਦੀ ਉਹਨੂੰ ਸਪੋਰਟ ਮਿਲੇ ਉਹਦੀਆਂ ਵੋਟਾਂ ਕਿਉਂਕਿ ਹੁਣ ਮੈਨੂੰ ਲੱਗਦਾ ਕਿ ਇਨ੍ਹਾਂ ਇਲੈਕਸ਼ਨਾਂ ਦੇ ਵਿਚ ਜਿੱਦਾਂ ਪੋਲੀਟੀਕਲ ਜਿਹੜੇ ਅੰਕੜੇ ਦੱਸ ਰਹੇ ਨੇ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ ਹੈ ਪਰ ਹੋ ਸਕਦਾ ਕਹਿੰਦੇ ਵੀ ਇਕਦਮੇ ਟਰੂਡੋ ਨੂੰ ਵੀ ਫੁੱਲ ਮਿਲ ਜਾਵੇ ਦੁਬਾਰਾ ਫੇਰ ਮਿਲ ਜਾਵੇ ਕਿਉਂਕਿ ਟਰੂਡੋ ਦੀ ਜਿਹੜੇ ਭਾਰਤੀ ਭਾਈਚਾਰੇ ਦੇ ਨਾਲ ਜਿਹੜੀ ਸਾਂਝ ਹੈ ਨਾ ਉਹ ਉਹਦੀ ਆਪਣੀ ਨੀ ਇਕੱਲੇ ਦੀ ਉਹਦੇ ਬਾਪ ਦੀ ਵੀ ਆ ਜਿਹੜੀ ਕੈਨੇਡਾ ਦੀ ਮਾਈਗ੍ਰੇਸ਼ਨ ਖੁੱਲੀ ਸੀ ਨਾ ਪਹਿਲਾਂ ਉਹ ਟਰੂਡੋ ਦੇ ਬਾਪ ਨੇ ਖੋਲੀ ਸੀਗੀ ਤੇ ਉਦੋਂ ਦਾ ਉਹਦਾ ਬੜਾ ਸਤਿਕਾਰ ਹੈ ਤੇ ਇਸੇ ਕਰਕੇ ਟਰੂਡੋ ਉਹਦਾ ਮੁੰਡਾ ਹੁਣ ਫੇਰ ਜਿੱਤਿਆ ਤੇ ਇਹ ਜਿਹੜੀ ਸਾਂਝ ਨੂੰ ਕੱਟਣਾ ਬੜਾ ਮੁਸ਼ਕਿਲ ਹੋ ਜਾਂਦਾ ਤੇ ਉਹਨੇ ਦੇਖੋ ਵੀ ਕਿੰਨੇ ਆਪਣੇ ਇੰਟੈਲੀਜੈਂਟ ਕੈਬਨਿਟ ਵੀ ਬਣਾਈ ਵੱਖਰੇ ਵੱਖਰੇ ਭਾਈਚਾਰਿਆਂ ਤੋਂ ਲੋਕ ਵੀ ਲਏ ਤੇ ਉਹ ਵੀ ਇੱਕ ਪੋਲਿਟਿਕਸ ਸੀਗੀ ਸੋ ਹੁਣ ਜਿਹੜੀ ਜਗਮੀਤ ਸਿੰਘ ਦੀ ਵੱਡੇ ਭਾਗ ਰੱਖ ਲਓ ਜਾਂ ਵਧੀਆ ਰੱਖ ਲਓ ਕਿ ਉਹ ਉਹਦੀ ਭਾਈਵਾਲ ਤਾਂ ਹੁਣ ਜਿਹੜੀ ਟਰੂਡੋ ਨੂੰ ਫੇਰ ਇੱਕ ਵਾਰੀ ਸ਼ਾਇਦ ਪ੍ਰਧਾਨ ਮੰਤਰੀ ਬਣਾ ਸਕਦੀ ਹੈ। ਅਗਰ ਇਸ ਤਰ੍ਹਾਂ ਹੁੰਦਾ ਹੈ ਤਾਂ ਜਗਮੀਤ ਦੀ ਆਪਣੀ ਸੇਹ ਬਹੁਤ ਹੋ ਜਾਂਦੀ ਹੈ ਕੈਨੇਡਾ ਦੀ ਸਰਕਾਰ ਦੇ ਵਿੱਚ, ਤੇ ਜੇ ਉਹਨੂੰ ਸਹੀ ਤਰੀਕੇ ਨਾਲ ਚੱਲਦਾ ਹੈ ਤਾਂ ਹੋ ਸਕਦਾ ਹੈ ਦੋ ਜਾਂ ਤਿੰਨ ਟਰਮਸ ਤੋਂ ਬਾਅਦ ਉਹ ਆਪਣੇ ਆਪ ਦੇ ਵਿੱਚ ਉਹ ਜਾਂ ਉਹਦੀ ਪਾਰਟੀ ਦੇ ਅਗਲੇ ਲੀਡਰ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਤੱਕ ਪਦ ਤੱਕ ਪਹੁੰਚਣ ਦੇ ਲਈ ਕਾਮਯਾਬ ਹੋ ਜਾਣ। ਪਰ ਇਸ ਇਲੈਕਸ਼ਨਾਂ ਦੇ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਕਿ ਜਗਮੀਤ ਇਸ ਇਲੈਕਸ਼ਨਾਂ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦਾ। ਬਾਕੀ
ਬਿਲਕੁਲ ਜੀ, ਦੇਖੋ 2011 ਚ ਇਸੇ ਪਾਰਟੀ ਕੋਲ ਸਿੱਧੂ ਸਾਹਿਬ 103 ਸੀਟਾਂ ਸੀ,
ਹਾਂਜੀ ਹਾਂਜੀ,
ਪਰ ਉਦੋਂ ਬਾਅਦ ਇਹਦਾ ਡਾਊਨਫਾਲ ਸ਼ੁਰੂ ਹੋਇਆ ਤੇ ਉਹ ਡਾਊਨ ਹੁੰਦੇ 2015 ਚ ਇਨ੍ਹਾਂ ਦੀਆਂ ਕੋਲ 44 ਸੀਟਾਂ ਰਹਿ ਗਈਆਂ ਸੀ, ਤੇ ਹੁਣ ਜਿਹੜੀ ਪੋਜੀਸ਼ਨ ਇਨ੍ਹਾਂ ਨੂੰ ਫੇਰ ਮਿਲੀ ਆ ਤੇ ਹੁਣ ਲੱਗਦਾ ਵੀ ਇਹ ਦੇਖੋ 44 ਤੋਂ ਤਾਂ ਵਧਾਉਣਗੇ ਸੀਟਾਂ, ਉਹ ਤਾਂ ਗੱਲ ਹੀ ਛੱਡ ਦੇ ਇਨ੍ਹਾਂ ਦੀਆਂ ਸੀਟਾਂ ਨਾ ਵਧਣ। ਸੀਟਾਂ ਤਾਂ ਇਸ ਟਾਈਮ ਜਗਮੀਤ ਦੀ ਜਿਹੜੀ ਅਗਵਾਈ ਆ ਜਾਂ ਜਗਮੀਤ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਆ ਉਹ ਸਾਰੇ ਭਾਈਚਾਰੇ ਨੂੰ ਭਾ ਰਿਹਾ ਤੇ ਉਹ ਜ਼ਰੂਰ ਉਹ ਸੀਟਾਂ ਵਧਾਉਣਗੇ। ਪਰ ਜਿਹੜਾ ਮੈਂ ਤੁਹਾਨੂੰ ਉਹੀ ਜਿਹੜਾ ਤੁਸੀਂ ਵੀ ਫੈਕਟਰ ਦੱਸਿਆ ਵੀ ਇੱਕ ਖਾਨਦਾਨੀ ਜਿਹੜਾ ਟਰੂਡੋ ਫੈਮਿਲੀ ਆ, ਇੱਕ ਆਸਟ੍ਰੇਲੀਆ ਜਿਹੜਾ ਮਾਈਗ੍ਰੈਂਟ ਕੰਟਰੀ ਆ ਉਹਦੇ ਚ ਮਾਈਗ੍ਰੈਂਟ ਲੋਕਾਂ ਦੀ ਬਹੁਤਾਤ ਆ ਤੇ ਉਹਦੇ ਚ ਟਰੂਡੋ ਪਰਿਵਾਰ ਦੀ ਅਹਿਮ ਰੋਲ ਆ, ਸੋ ਆਹ ਇੱਕ ਵੱਡਾ ਫੈਕਟਰ ਆ
ਜੀ। ਤੇ ਦੂਜਾ ਮਹਿੰਦਰ ਸਿੰਘ ਹੰਸ ਕੈਨੇਡਾ ਤੋਂ ਵੀ ਕਹਿ ਰਹੇ ਨੇ ਕਿ ਉਹ ਕਿੰਗ ਮੇਕਰ ਜ਼ਰੂਰ ਹੋ ਸਕਦਾ ਹੈ, ਜਿਸ ਤਰ੍ਹਾਂ ਆਪਣੇ ਸੁਰਜੀਤ ਸਿੰਘ ਸੀਗੇ ਨਾ ਕਾਮਰੇਡ, ਤੇ ਇਸ ਤਰ੍ਹਾਂ ਦੀ ਉਹ ਪੋਜੀਸ਼ਨ ਰੱਖ ਸਕਦਾ। ਦੂਜੀ ਵੱਡੀ ਗੱਲ ਇੱਕ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੀ ਇਹ ਕਰਨਾ ਚਾਹੁੰਦਾ ਹਾਂ ਕਿ ਆਪਣੇ ਭਾਈਚਾਰੇ ਦੇ ਵਿੱਚ ਸਰੀ ਦੇ ਵਿੱਚ ਨਾ ਬਹੁਤ ਹੁਣ ਫੇਰਬਦਲ ਚੱਲ ਰਹੇ ਨੇ। ਮੈਂ ਕਾਫੀ ਰਿਪੋਰਟਾਂ ਦੇਖ ਰਿਹਾ ਜਿਹੜੀਆਂ ਕਿ ਚਿੰਤਾਜਨਕ ਹੈ, ਵਧੀਆ ਨਹੀਂ ਹੈਗੀਆਂ। ਪਹਿਲਾਂ ਜਗਮੀਤ ਦੇ ਲਈ ਫੰਡ ਰੇਜ਼ਿੰਗ ਕਰਦੇ ਲੋਕ ਉਹ ਦਿਖਾਈ ਦਿੱਤੇ ਨੇ, ਵੋਟਾਂ ਬਣਾਉਂਦੇ ਦਿਖਾਈ ਦਿੱਤੇ ਨੇ, ਤੇ ਹੁਣ ਉਹੀ ਲੋਕ ਜਿਹੜੇ ਨੇ ਉਹ ਵੋਟਾਂ ਟਰੂਡੋ ਨੂੰ ਪਵਾ ਰਹੇ ਨੇ ਕਹਿ ਕਹਿ ਕੇ, ਤੇ ਹੁਣ ਜਦ ਉਹਨਾਂ ਨੂੰ ਪੁੱਛਦੇ ਆ ਉਹ ਕਹਿੰਦੇ ਨਹੀਂ ਨਹੀਂ ਇਹਦਾ ਪੋਲਿਟਿਕਸ ਏਦਾਂ ਹੀ ਚੱਲਦਾ ਉਹ ਚੱਲਦਾ। ਪਰ ਮੈਂ ਪਿਛਲੀਆਂ 1-2 ਇਲੈਕਸ਼ਨਾਂ ਹੋਈਆਂ ਸੀ ਜਿੱਥੇ ਜਿੱਤੇ ਸੀਗੇ ਜਗਮੀਤ ਹੋਣੀ, ਤੇ ਮੈਂ ਉਦੋਂ ਇਹ ਕਿਹਾ ਸੀਗਾ ਕਿ ਮੇਰੇ ਦੋਸਤ ਨੇ ਮੈਨੂੰ ਫੋਨ ਕੀਤਾ ਕਿ ਇਹਨੂੰ ਜਿਤਾਇਆ ਗਿਆ ਆ, ਕਿਉਂਕਿ ਇਹ ਜਿੱਤਦੇ ਨਹੀਂ ਸੀਗੇ, ਇਹਨਾਂ ਨੂੰ ਜਿਤਾਇਆ ਗਿਆ ਇੱਕ ਮਾੜਾ ਕੈਂਡੀਡੇਟ ਖੜਾ ਕਰਕੇ। ਉਹ ਜਿਤਾਇਆ ਇਹ ਗਿਆ ਵੀ ਕਿਆਸ ਰਾਈਆਂ ਇਹ ਲਾਈਆਂ ਜਾ ਰਹੀਆਂ ਸੀ ਕਿ ਇਹਨੂੰ ਜਿਤਾ ਕੇ ਇਹਦੇ ਨਾਲ ਸਮਝੌਤਾ ਹੋਇਆ ਵੀ ਆਉਣ ਵਾਲੀਆਂ ਇਲੈਕਸ਼ਨਾਂ ਚ ਅਗਰ ਗੱਠਜੋੜ ਦੀ ਸਰਕਾਰ ਬਣੀ ਤਾਂ ਉਹ ਸਮਰਥਨ ਟਰੂਡੋ ਸਰਕਾਰ ਨੂੰ ਦੇਣਗੇ। ਸੋ ਇਸ ਨਜ਼ਰੀਏ ਦੇ ਨਾਲ ਪਹਿਲਾਂ ਹੀ ਇਹ ਸਾਰਾ ਸੈੱਟ ਵੈੱਟ ਹੋਇਆ ਪਿਆ। ਪਰ ਮੈਂ ਇਹ ਕਹਿੰਦਾ ਕਿ ਤਾਂ ਵੀ ਬਹੁਤ ਵੱਡੀ ਗੱਲ ਹੈ ਕਿ ਅਗਰ ਕਿੰਗ ਮੇਕਰ ਦੀ ਭੂਮਿਕਾ ਨਿਭਾ ਸਕਣ ਉਹ ਜ਼ਿਆਦਾ ਵਧੀਆ ਹੈ ਪ੍ਰਧਾਨ ਮੰਤਰੀ ਨਾਲੋਂ, ਕਿ ਉਹ ਮਤਲਬ ਜ਼ਿਆਦਾ ਵਧੀਆ ਤਰੀਕੇ ਨਾਲ ਪਲੇ ਕਰ ਸਕਦੇ ਨੇ। ਸੋ ਉਧਰ ਮਿੰਟੂ ਭਾਜੀ ਹੁਣ ਆਪਾਂ ਥੋੜੇ ਪੰਜਾਬ ਦੀ ਵੀ ਗੱਲ ਕਰ ਲਈਏ, 2 ਮਿੰਟਾਂ ਚ ਆਪਾਂ ਨਿਬੇੜ ਦੇਣੀ ਉੱਥੇ ਜ਼ਿਮਨੀ ਚੋਣਾਂ ਚ ਕੀ ਹੋ ਰਿਹਾ।
ਦੇਖੋ ਜ਼ਿਮਨੀ ਚੋਣਾਂ ਤੇ ਜ਼ੋਰ ਬਹੁਤ ਲੱਗ ਰਿਹਾ ਪਰ ਕਾਂਗਰਸ ਦੀ ਸਰਕਾਰ ਹੋਣ ਕਰਕੇ ਦੇਖੋ ਇਸ ਟਾਈਮ ਹੱਥ ਤਾਂ ਕਾਂਗਰਸ ਦੀ ਹੈ ਜ਼ਿਆਦੇ, ਤੇ ਉੱਚਾ ਬੀਜ ਕਾਂਗਰਸ ਸੀਟਾਂ ਕੱਢੂਗੀ। ਪਰ ਕਈ ਵਾਰੀ ਕਈ ਸੀਟਾਂ ਦਾ ਆਉਂਦਾ, ਜਿਵੇਂ ਮੈਂ ਦਾਖਾ ਸੀਟ ਦੀ ਜੇ ਗੱਲ ਕਰਾਂ ਤਾਂ ਦਾਖਾ ਸੀਟ ਦੇ ਉੱਤੇ ਇੱਕ ਪਾਸੇ ਤਾਂ ਮਨਪ੍ਰੀਤ ਆਲੀ ਆ। ਮਨਪ੍ਰੀਤ ਆਲੀ ਚਲੋ ਕਾਫੀ ਵੱਡਾ ਨਾਂ, ਅਮੀਰ ਬੰਦਾ, ਪੈਸੇ ਵਾਲਾ, ਤੇ ਉਹਦੇ ਤੇ ਦੋਸ਼ ਦੂਸ਼ ਵੀ ਲੱਗਦੇ ਰਹੇ ਆ ਵੀ ਕਿਵੇਂ ਕਿਵੇਂ ਧੱਕਾ ਵੀ ਕੀਤਾ, ਉਹ ਚੀਜ਼ਾਂ ਹੁੰਦੀਆਂ ਰਹੀਆਂ। ਸੁਖਬੀਰ ਬਾਦਲ ਦੇ ਕਾਫੀ ਨੇੜੇ ਆ ਤੇ ਲੋਕ ਕੋਲ ਉਹਦੀ ਵੀ ਚੰਗੀ ਆ। ਦੂਜੇ ਪਾਸੇ ਜਿਹੜਾ ਕੈਂਡੀਡੇਟ ਆਏ ਆ ਉਹ ਹੈ ਸੰਦੀਪ ਸੰਧੂ। ਸੰਦੀਪ ਸਿੰਘ ਸੰਧੂ ਜਿਹੜੇ ਹੈਗੇ ਉਹ ਕੈਪਟਨ ਅਮਰਿੰਦਰ ਦੇ ਇਸ ਟਾਈਮ ਪਰਸਨਲ ਅਸਿਸਟੈਂਟ ਦਾ ਸਭ ਤੋਂ ਨੇੜੇ, ਜੇ ਗੱਲ ਕਰੀਏ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ, ਉਹ ਇਨਸਾਨ ਆ। ਮੇਰਾ ਵੀ ਨਾ ਕਾਫੀ ਦੋਸਤ ਨਾਲ ਮੈਂ ਕਾਫੀ ਉਹਨਾਂ ਦੇ ਨੇੜੇ ਰਿਹਾ, ਇੱਥੋਂ ਤੱਕ ਵੀ ਆਸਟ੍ਰੇਲੀਆ ਆਉਣ ਲਈ ਵੀ ਉਹਨਾਂ ਨੇ ਉਹਨਾਂ ਦੇ ਜ਼ਰੀਏ ਮੈਂ ਆਸਟ੍ਰੇਲੀਆ ਆਇਆ, ਕਿਉਂਕਿ ਉਹ ਈਸਟ ਵੈਸਟ ਇਮੀਗ੍ਰੇਸ਼ਨ ਦੇ ਨਾਂ ਦੀ ਇੱਕ ਸੰਸਥਾ ਚਲਾਉਂਦੇ ਸਨ ਤੇ ਉਹਨਾਂ ਨੇ ਹੀ ਮੇਰਾ ਪੇਪਰ ਵਰਕ ਸਾਰਾ ਕੀਤਾ ਸੀ, ਤੇ ਹੁਣ ਵੀ ਅਕਸਰ ਥੋੜੇ ਦੇਰ ਬਾਅਦ ਗੱਲਬਾਤ ਹੁੰਦੀ ਰਹਿੰਦੀ ਆ। ਉਹ ਇੱਕ ਬੜਾ ਪੜ੍ਹਿਆ ਲਿਖਿਆ ਇਨਸਾਨ ਤੇ ਬੜਾ ਇੱਕ ਸੁਲਝਿਆ ਹੋਇਆ, ਘੱਟ ਬੋਲਣ ਵਾਲਾ ਤੇ ਕੰਮ ਕਰਨ ਵਾਲਾ ਇਨਸਾਨ ਆ, ਜਿਹਦੇ ਕਾਰਨ ਉਹਨਾਂ ਨੇ ਪਿਛਲੇ 5-7 ਸਾਲਾਂ ਚ ਕੈਪਟਨ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਕੇ, ਇੱਥੋਂ ਤੱਕ ਵੀ ਹੁਣ ਇਹ ਗੱਲਾਂ ਹੁੰਦੀਆਂ ਵੀ ਕੈਪਟਨ ਦੀ ਗੈਰ ਹਾਜ਼ਰੀ ਦੇ ਵਿੱਚ ਅਸਲ ਜਿਹੜਾ ਸੀਐਮ ਦਾ ਜਿੰਨਾ ਭਾਰ ਆ ਉਹ ਮੋਟਾ ਭਾਰ ਸੰਦੀਪ ਸਿੰਘ ਦੇ ਮੋਢਿਆਂ ਤੇ ਆ, ਤੇ ਉਹਨੂੰ ਕੈਪਟਨ ਸੰਦੀਪ ਸਿੰਘ ਵੀ ਕੈਪਟਨ ਰਿਟਾਇਰ ਆ, ਉਮਰ ਦੇ ਨੀ ਉਡੇ ਵੱਡੇ ਜਿਹੜੇ ਜਿਵੇਂ ਨੇਵੀ ਦੇ ਵਿੱਚੋਂ ਮਰਚੈਂਟ ਨੇਵੀ ਵਗੈਰਾ ਚ ਜਾ ਕੇ ਛੇਤੀ ਰਿਟਾਇਰਮੈਂਟ ਲੈਣ ਵਾਲੀ ਉਹਨਾਂ ਦੀ ਉਹ ਪੋਜੀਸ਼ਨ ਆ। ਫਰੀਦਕੋਟ ਜ਼ਿਲ੍ਹੇ ਤੋਂ ਆ, ਦੇਖੋ ਐਜ਼ ਪਰ ਪਰਸਨ ਐਜ਼ ਪਰ ਉਹਨਾਂ ਦੇ ਕੰਮ ਉਹ ਜਿੱਤ ਸਕਦੇ ਆ, ਪਰ ਕਾਰਨ ਇਹ ਆ ਜਾਂਦੀ ਆ ਵੀ ਮੁੱਲਾਂਪੁਰ ਦਾਖਾ ਏਰੀਆ ਜਿਹੜਾ ਲੁਧਿਆਣੇ ਦੇ ਲਾਗੇ ਦਾ ਤੇ ਉੱਥੇ ਐਲੀ ਦਾ ਜ਼ੋਰ ਆ, ਸੋ ਉਸ ਸੀਟ ਦੇ ਉੱਤੇ ਹੋ ਸਕਦਾ ਵੀ ਐਲੀ ਜਿੱਤ ਜਾਣ, ਕਿਉਂਕਿ ਕੈਪਟਨ ਸੰਦੀਪ ਦੀ ਲੋਕਾਂ ਦੇ ਵਿੱਚ ਉਹ ਗੱਲ ਨੀ ਹੈ, ਲੋਕਾਂ ਨੂੰ ਨੀ ਪਤਾ ਵੀ ਉਹ ਕੀ ਚੀਜ਼ ਆ, ਉਹਨੂੰ ਪਰਸਨਲ ਨਿੱਜੀ ਤੌਰ ਤੇ ਉਹ ਜ਼ਿਆਦਾ ਖ਼ਬਰਾਂ ਚ ਨੀ ਰਹਿੰਦੇ, ਜ਼ਿਆਦਾ ਉਹ ਨੀ ਰਹਿੰਦੇ, ਪਰ ਮੈਨੂੰ ਤਾਂ ਪਤਾ ਵੀ ਚਲੋ ਮੈਂ ਨਿੱਜੀ ਉਹਨਾਂ ਨੂੰ ਜਾਣਵਾ, ਇਸ ਕਰਕੇ ਦੂਜੀਆਂ ਜਿਹੜੀਆਂ ਸੀਟਾਂ ਦੇ ਉੱਤੇ ਕਾਂਗਰਸ ਦਾ ਜ਼ੋਰ ਜਿਹੜਾ ਹੈਗਾ ਤੇ ਕਾਂਗਰਸ ਦੀ ਸਰਕਾਰ ਹੋਣ ਕਰਕੇ ਜਿਹੜੀ ਮਸ਼ੀਨਰੀ ਆ ਚਾਹੇ ਸਾਹਮਣੇ ਨੀ ਪਰ ਅੰਦਰ ਖਾਤੇ ਤਾਂ ਮਸ਼ੀਨਰੀ ਜਿਹੜੀ ਸਰਕਾਰੀ ਹੁੰਦੀ ਆ ਉਹ ਸਹਿਯੋਗ ਕਰਦੀ ਆ ਨਾ ਫਿਰ ਜਿਹੜੀ ਸੱਤਾਧਾਰੀ ਪਾਰਟੀ ਦਾ ਸੋ ਇਹ ਇੱਕ ਕਾਰਨ ਬਣੂਗਾ ਪਰ ਨਾਲ ਨਾਲ ਜੇ ਹਰਿਆਣੇ ਦੀ ਵੀ ਥੋੜੀ ਜਿਹੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਜਿਹੜੀ ਇਸ ਟਾਈਮ ਪੋਜੀਸ਼ਨ ਚੱਲ ਰਹੀ ਆ ਜੀ ਉਹ ਇੱਕ ਤਰਫਾ ਜੀ ਚੱਲ ਰਹੀ ਆ ਖੱਟਰ ਖੱਟਰ ਸਰਕਾਰ ਦੇ ਹੱਕ ਚ ਪਰ ਗੱਲ ਵੀ ਮੈਂ ਦੱਸਿਆ ਸੀ ਜਿਹੜੀ 9 ਲੱਖ ਵੋਟ ਪੰਜਾਬੀਆਂ ਦੀ ਆ ਉਹ ਹੁਣ ਜਿੱਧਰ ਨੂੰ ਜਾਂਦੀ ਆ ਜੇ ਤਾਂ ਸਾਰੀ ਇੱਕ ਤਰਫਾ ਜਾਂਦੀ ਤਾਂ ਹੋ ਸਕਦਾ ਅਕਾਲੀ ਦਲ ਇੱਕ ਸੀਟ ਗਵਾ ਕੇ 5-4 ਸੀਟਾਂ ਲੈਣ ਚ ਕਾਮਯਾਬ ਹੋ ਜਾਂਦਾ ਇਹ ਲੋਨਾਂ ਰਲ ਕੇ ਪਰ ਹੁਣ ਗੱਲ ਇਹ ਆ ਵੀ ਪੰਜਾਬੀਆਂ ਤੋਂ ਵੀ ਜਿਵੇਂ ਕਰਨਾਲ ਏਰੀਏ ਚੋਂ ਸੰਦੀਪ ਹਾਕੀ ਪਲੇਅਰ ਉਧਰ ਜੁਆਇਨ ਕਰ ਗਏ ਸਾਡੇ ਏਰੀਏ ਚੋਂ ਰਜਿੰਦਰ ਸਿੰਘ ਦੇਸੂ ਜੋਧਾ ਜੁਆਇਨ ਕਰ ਗਏ ਅਕਾਲੀ ਦਲ ਨੂੰ ਏਦਾਂ ਕਰਕੇ ਪਾਟ ਗਈ ਆ ਵੋਟ ਜਿਹੜੀ ਉਹ 9 ਲੱਖ ਵੋਟ ਨੂੰ ਵੀ ਇਹਨਾਂ ਨੇ ਸਿਆਸੀ ਲੋਕਾਂ ਨੇ ਪਾੜ ਕੇ ਖੇਰੂ ਕਰਤਾ ਤੇ ਇਸ ਕਰਕੇ ਜਿਹੜਾ ਨਤੀਜਾ ਲੱਗਦਾ ਵੀ ਬੀਜੇਪੀ ਦੇ ਹੱਕ ਚ ਹੀ ਜਾਊਗੀ ਉਹੀ ਬੀਜੇਪੀ ਜਿਹੜੀ 4 ਸੀਟਾਂ ਤੇ ਜਿੱਤੀ ਸੀ ਤੇ 4-44 ਸੀ ਤੇ ਐਤਕੀ ਮੈਨੂੰ ਲੱਗਦਾ ਵੀ ਜਿੰਨੇ ਕੁ ਕੰਮ ਦੇਖੋ ਕੰਮ ਦੇ ਨਜ਼ਰੀਏ ਨਾਲ ਦੇਖੀਏ ਆਪਾਂ ਇਹ ਨੀ ਦਿੰਦੇ ਵੀ ਆਪਾਂ ਕਿਹਨੂੰ ਹੱਕ ਚਾਹੀਏ ਪਰ ਮੈਂ ਹਰਿਆਣੇ ਚ ਜਿਹਨੂੰ ਵੀ ਕਾਲ ਕਰਦਾ ਜਿਹਨੂੰ ਵੀ ਦੱਸਦਾ ਤੇ ਉਹ ਮਨੋਹਰ ਖੱਟਰ ਸਰਕਾਰ ਦੇ ਗੁਣਗਾਣ ਗਾਉਂਦਾ ਇੱਕ ਤਾਂ ਪੈਸੇ ਚ ਹਰਿਆਣਾ ਵੈਸੇ ਪੈਸਾ ਦੂਜਾ ਜਿਹੜੇ ਜਿਵੇਂ ਬਜ਼ੁਰਗ ਆਉਣ ਪੰਜਾਬ ਚ 400 ਰੁਪਇਆ ਮਿਲਦਾ 300 ਮਿਲਦਾ ਹਰਿਆਣੇ ਚ 1500 ਤੋਂ 2000 ਮਿਲਦਾ ਐ ਹੋਰ ਬਹੁਤ ਸਾਰੀਆਂ ਗ੍ਰਾਂਟਾਂ ਬਹੁਤ ਸਾਰੇ ਕੰਮ ਆ ਜਿਹੜੇ ਉਹ ਹਰਿਆਣੇ ਚ ਕਈ ਗੁਣਾ ਚੰਗੇ ਹੋ ਰਹੇ ਆ ਤੇ ਮੈਨੂੰ ਲੱਗਦਾ ਇਹ ਵੀ ਇੱਕ ਫੈਕਟਰ ਕੰਮ ਕਰੂਗਾ
ਜੀ ਮਿੰਟੂ ਜੀ ਆਪਾਂ ਨਾ ਇੱਕ ਗੀਤ ਸੁਣਦੇ ਜਿਹੜਾ ਤੁਸੀਂ ਕਿਹਾ ਸੀ ਉਸ ਤੋਂ ਬਾਅਦ ਆਪਾਂ ਰਾਜੀ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਤੇ ਗੱਲਬਾਤ ਜਾਰੀ ਰੱਖਾਂਗੇ ਗੀਤ ਸੀ ਜਿਹੜਾ ਤੁਸੀਂ ਭੇਜਿਆ ਮੈਨੂੰ ਨਰਿੰਦਰ ਬੀਬਾ ਦਾ ਹਨਾ ਬਹੁਤ ਸੁਣਿਆ ਇਹ ਰੇਡੀਓ ਤੇ ਵੀ ਚੱਲਦਾ ਰਿਹਾ ਸਪੀਕਰਾਂ ਤੇ ਵੀ ਚੱਲਦਾ ਹੁੰਦਾ ਸੀ ਹਨਾ ਸੁਣ ਲਈਏ ਫਿਰ
ਜੀ ਬਿਲਕੁਲ ਸੁਣਦੇ ਆ ਮੈਨੂੰ ਲੱਗਦਾ ਫਿਰ ਮੈਨੂੰ ਵੀ ਜਾਣਾ ਪੈਣਾ ਹੈਗਾ ਤੇ ਮੇਰੀ ਜਿਹੜੀ ਭੇਡਾਂ ਵਾਲੀ ਗੱਲ ਆਪਾਂ ਅਗਲੇ ਪ੍ਰੋਗਰਾਮ
ਜਾਣ ਨਹੀਂ ਦੇਣਾ ਤੁਹਾਨੂੰ ਅਜੇ ਤਾਂ ਆਪਾਂ ਭੇਡਾਂ ਮੁੰਨਣੀ ਆ ਹੋਰ ਖੋਲਦੇ ਆ ਪਹਿਲਾਂ ਪਤੇ ਬੁਲਾ ਕੇ ਜਾਇਓ ਹੋ ਸਕਦਾ ਰਾਜੀ ਸਾਨੂੰ ਹੋਰ ਵਧੀਆ ਗੱਲ ਦੱਸ ਦੇਵੇ ਭੇਡਾਂ ਵਾਲੀ ਹੋਲਡ ਰੱਖਿਓ ਚਲੋ ਗੀਤ ਸੁਣਦੇ ਆ ਗੀਤ ਤੋਂ ਬਾਅਦ ਫਿਰ ਆਪਾਂ ਰਾਜੀ ਨਾਲ ਤੁਸੀਂ ਵੀ ਨਾਲ ਹੀ ਆ
ਮਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਮਹਾਰ ਵੀ ਹੋਵੇ ਦਸ਼ਮੇਸ਼ ਸਿਰ ਤੇ ਤਾਜ ਵੀ ਹੋਵੇ ਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮਸਵਰਾ
ਮੇਰੇ ਵੀਰ ਮਸਵਰਾ ਇੱਕ ਤਸਵੀਰ ਬਣਾ ਦੇ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਮਿੰਟੂ ਬਾਜੀ ਕਿਆ ਬਾਤ ਹੀ ਸੀ, ਗੀਤ ਤਾਂ ਮਤਲਬ ਯਾਦਾਂ ਤਾਜ਼ਾ ਕਰਾਤੀਆਂ।
ਬਿਲਕੁਲ ਬਿਲਕੁਲ, ਉਸ ਟਾਈਮ ਦੇ ਵਿੱਚ ਮੁਸੱਬਰ ਸ਼ਬਦ ਆ ਜਿਹੜਾ ਉਹ ਬੜਾ ਸਾਡੇ ਲਈ ਭਾਰਾ ਸ਼ਬਦ ਸੀ ਬਚਪਨੇ ਚ ਜਦੋਂ ਸੁਣਦੇ ਸੀ, ਤੇ ਪਰ ਹੁਣ ਜਦੋਂ ਤੁਸੀਂ ਅੱਜ ਮੁਸੱਬਰ ਬਾਈ ਰਾਜੀ ਦਾ ਮੁਸੱਬਰ ਕਿਹਾ ਤਾਂ ਮੈਨੂੰ ਬੜਾ ਮੇਰੇ ਅਚਾਨਕ ਉਹ 40 ਸਾਲ ਪੁਰਾਣੀ ਯਾਦਾਂ ਚਲੀਆਂ ਗਈਆਂ ਤੇ ਆਪਾਂ ਗੀਤ ਲੱਭ ਲਿਆ।
ਬਿਲਕੁਲ,
ਮੁਸੱਬਰ ਮੀਨਸ ਸਮਝ ਲੋ
ਆਰਟਿਸਟ ਪੇਂਟਰ ਪੇਂਟਰ ਹਾਂਜੀ। ਤੇ ਬਲਰਾਜ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਵੀਰ ਸਾਡੇ ਨਾਲ ਰੋਕਡੇਲ, ਸਤਵੀਰ ਚੌਹਾਨ ਰੋਕ ਬੈਂਕ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਾਇਲੈਂਟ ਲਿਸਨਰ ਆ ਬਹੁਤ ਸਾਲਾਂ ਤੋਂ, ਆਓ ਜੀ ਆਓ ਜੀ ਆਇਆਂ ਨੂੰ। ਗੁਰਿੰਦਰ ਸਿੰਘ ਵੀ ਜੁੜੇ ਨੇ ਤੇ ਕਹਿੰਦੇ ਸਾਡੇ ਪਿੰਡ ਸਾਨੀ ਦੀ ਮਿੱਟੀ ਬਹੁਤ ਕਿਸਮਾਂ ਦੀ ਆ, ਜਿਵੇਂ ਕਿ ਕਲਰ ਮਿੱਟੀ, ਚੀਕਣੀ ਮਿੱਟੀ, ਉਪਜਾਊ ਮਿੱਟੀ, ਰੇਤਲੀ ਮਿੱਟੀ। ਜੀ ਬਿਲਕੁਲ। ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਟ੍ਰੀ ਪਲਾਂਟਿੰਗ ਕਰਨ ਜਾ ਰਹੇ ਨਾਲੇ ਪ੍ਰੋਗਰਾਮ ਸੁਣ ਰਹੇ। ਚਲੋ ਜੀ ਚਲੋ, ਵਧੀਆ ਕੌਮ ਦੀ ਸੇਵਾ ਕਰੀਏ ਆਪਾਂ। ਰਣਜੀਤ ਸਿੱਖੋ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਜਿੰਦਰ ਸਿੰਘ ਘੁੰਮਣ ਵੀ ਆਏ ਨੇ ਪ੍ਰੋਗਰਾਮ ਦੇ ਵਿਚ, ਤੇ ਰਜਿੰਦਰ ਸਿੰਘ ਜਲੌਂਗ ਤੋਂ ਪ੍ਰੋਗਰਾਮ ਸ਼ਾਮਲ ਹੋ ਗਏ ਨੇ, ਨਵਰਾਜ ਸਿੰਘ ਮੈਲਬਨ ਤੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹੋਰ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿਚ ਜੁੜ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਤੇ ਮੈਂ ਹੁਣ ਤੁਹਾਡੇ ਸਾਹਮਣੇ ਜੀ ਗੱਲਬਾਤ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਉਹ ਹੈਗੀ ਆ ਰਾਜੀ ਮੁਸੱਵਰ। ਮੇਰਾ ਰਾਜੀ ਦੇ ਨਾਲ ਕਾਫੀ ਦੇਰ ਤੋਂ, ਮਿੰਟੂ ਬਾਜੀ ਤੁਸੀਂ ਜਾਣਦੇ ਹੋ ਕਿ ਜਦੋਂ 2008-09 ਤੋਂ ਸਰਤਾਜ ਵੇਲੇ ਦੀ ਸਾਂਝ ਹੈ ਸਾਡੀ, ਤੁਹਾਡੀ ਸਾਂਝ ਬਰਾਬਰ ਦੀ ਇੱਕੋ ਜਿਹੀ ਆ। ਤੇ ਉਦੋਂ ਨਾ, ਉਹ ਤੋਂ ਪਹਿਲਾਂ ਡਾਕਟਰ ਸੁਰਜੀਤ ਪਾਤਰ ਆਸਟ੍ਰੇਲੀਆ ਆਏ ਸੀ, ਤੇ ਰਾਹ ਦੇ ਵਿਚ ਮੈਂ ਦੇਖਣ ਗਿਆ ਮੈਲਬਨ ਤੋਂ ਵਾਪਸ ਆਉਂਦਾ, ਤਾਂ ਰਾਜੀ ਨੂੰ ਮੈਂ ਫਸਟ ਟਾਈਮ ਉੱਥੇ ਦੇਖਿਆ ਸੀ, ਤੇ ਇਸ ਨੇ ਪਾਤਰ ਸਾਹਿਬ ਦੀ ਇੱਕ ਨਾ ਸਕੈਚ ਬਣਾ ਕੇ ਉਹਨਾਂ ਨੂੰ ਭੇਂਟ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸਤਿੰਦਰ ਸਰਤਾਜ ਦਾ ਪ੍ਰੋਜੈਕਟ ਸੀਗਾ ਤਾਂ ਇਹਨਾਂ ਇਹ ਨਾਲ ਹੀ ਰਹੇ ਸਾਡੇ, ਹਨਾ, ਤੇ ਕਾਫੀ ਇਹਨਾਂ ਨੇ ਕੰਮ ਕੀਤਾ। ਫਿਰ ਜ਼ਿੰਦਗੀ ਦੇ ਰੁਝੇਵਿਆਂ ਦੇ ਵਿਚ ਬਿਜ਼ੀ ਹੋ ਗਏ, ਤੇ ਹੁਣ ਫਿਰ ਇਹਨਾਂ ਨੇ ਆਪਣਾ ਜਿਹੜਾ ਮੁਸੱਵਰ ਹੈ ਅੰਦਰ ਬੈਠਾ ਉਹ ਸਾਹਮਣੇ ਲਿਆਂਦਾ ਆ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ। ਸੋ ਰਾਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ।
ਬਹੁਤ ਬਹੁਤ ਸ਼ੁਕਰੀਆ ਅਮਨ ਭਾਜੀ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਤੁਹਾਨੂੰ ਵੀ, ਤੁਸੀਂ ਨਾਲ ਹੋ,
ਸਤਿ ਸ੍ਰੀ ਅਕਾਲ ਜੀ,
ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਮੇਰਾ ਬਹੁਤ ਬਹੁਤ ਪਿਆਰ ਮੇਰੇ ਵੱਲੋਂ, ਦਿਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ।
ਹਾਂਜੀ, ਸਾਰਾ ਠੀਕ ਹੈ। ਮੈਂ ਇੱਕ ਹੋਰ ਗੱਲ ਦੱਸਣ ਭੁੱਲ ਗਿਆ ਮਿੰਟੂ ਭਾਜੀ, ਕਿ ਜਦੋਂ ਆਪਾਂ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਕਰ ਰਹੇ ਸੀ ਨਾ, ਇਹ ਸਾਡੇ ਨਾਲ ਹੀ ਚੱਲ ਰਹੇ ਸੀ, ਤਾਂ ਇਹਨਾਂ ਨੂੰ ਨਾ ਇੱਕ ਫੋਨ ਆਉਂਦਾ ਹੁੰਦਾ ਸੀਗਾ, ਤੇ ਫੋਨ ਇਹ ਕਹਿੰਦੇ ਹੁੰਦੇ ਵੀ ਆ ਮੈਂ ਸਕ੍ਰਿਪਟ ਇੱਕ ਮੇਰੇ ਲਈ ਸੈੱਟ ਕਰਕੇ ਦੇਈ, ਮੈਨੂੰ ਆਹ ਦੱਸ, ਮੈਨੂੰ ਉਹ ਦੱਸ, ਇਹ ਫਿਰ ਰਿਹਰਸਲ ਕਰਦੇ ਹੁੰਦੇ ਸੀ, ਸਟੇਜੀ ਰਿਹਰਸਲ, ਹਨਾ, ਡਾਇਲੋਗ ਬੋਲਣੇ ਨੀ ਬੜੇ ਜ਼ਬਰਦਸਤ ਹਨਾ। ਤੇ ਮੈਂ ਇਹਨਾਂ ਨੂੰ ਪੁੱਛਣਾ ਵੀ ਇਹ ਕੌਣ, ਉਹ ਕਹਿੰਦੇ ਜੀ ਇੱਕ ਹੈਗੇ ਨੇ ਆਪਣਾ ਦੋਸਤ ਹੈ ਕਪਿਲ, ਹਨਾ, ਤੇ ਆਪਾਂ ਇਕੱਠੇ ਰਹੇ ਆ, ਸਟੇਜ ਇਕੱਠੇ ਕੀਤਾ, ਤੇ ਆਪਾਂ ਉਹ ਅਸੀਂ ਇੱਕ ਦੂਜੇ ਨੂੰ ਸੈਟਿੰਗ ਕਰਵਾਈ ਦੀ ਆ, ਉਹ ਆਪਾਂ ਮਦਦ ਕਰੀ ਦੀ ਇੱਕ ਦੂਜੇ ਦੀ। ਤੇ ਉਨੀ ਦਿਨੀ ਕਪਿਲ ਸ਼ਰਮਾ ਦਾ ਬਹੁਤਾ ਜਿਆਦਾ ਮਤਲਬ ਨਾਮ ਨੀ ਸੀ, ਅਜੇ ਮੁੱਢਲੀਆਂ ਸਟੇਜਾਂ ਦੇ ਵਿਚ ਸੀਗਾ, ਤੇ ਉਹਨਾਂ ਦੀਆਂ ਸਕ੍ਰਿਪਟਾਂ ਰਾਜੀ ਹੁਣੀ ਸੈੱਟ ਕਰਦੇ ਰਹੇ ਆ, ਤੇ ਉਹ ਬੰਦੇ ਆ ਆਰਟਿਸਟ ਬੰਦੇ ਜਿਹੜੇ ਬਹੁਤ ਬਹੁਤ ਪੱਕੇ ਸ਼ਖਸੀਅਤ ਵਾਲੇ। ਸੋ ਰਾਜੀ ਮਤਲਬ ਸਟੇਜੀ ਮਤਲਬ ਉਧਰ ਜਿਆਦਾ ਫੀਲਡ ਵੱਡਾ ਸੀਗਾ, ਤੇ ਤੁਸੀਂ ਆਸਟ੍ਰੇਲੀਆ ਕਿਵੇਂ ਆ ਗਏ ਇਹ ਦੱਸੋ
ਭਾਜੀ। ਅਸਲ ਦੇ ਵਿਚ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਦਾ ਵੀ ਹਰਮਨ ਰੇਡੀਓ ਦੇ ਜ਼ਰੀਏ ਚਲੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਤੇ ਬਹੁਤ ਔਰਗੈਨਿਕ ਜਿਹੜੇ ਸਰੋਤੇ ਜੁੜੇ ਹੋਏ ਆ ਇਹਦੇ ਨਾਲ, ਔਰ ਉਹੀ ਆ ਨਾਲ ਜਿਹੜੇ ਮਤਲਬ ਪਿਆਰ ਕਰਨ ਵਾਲੇ ਔਰ ਚੰਗੀ ਗੱਲਬਾਤ ਸੁਣਨ ਵਾਲੇ ਔਰ ਆਪਣਾ ਵਿਚਾਰ ਰੱਖਣ ਵਾਲੇ ਲੋਕ ਜਿਹੜੇ ਸਰੋਤੇ ਹੈਗੇ ਆ ਹਨਾ ਆਪਣੇ, ਤੇ ਮੈਨੂੰ ਖੁਸ਼ੀ ਹੋ ਰਹੀ ਆ ਕਿ ਅੱਜ ਬਹੁਤ ਸਾਲਾਂ ਬਾਅਦ ਆਪਣੀ ਹਰਮਨ ਰੇਡੀਓ ਦੇ ਜ਼ਰੀਏ ਇੱਕ ਵਾਰ ਗੱਲ ਹੋ ਰਹੀ ਆ ਦੁਬਾਰਾ। ਤੇ ਸਟੇਜ ਦੀ ਗੱਲ ਜੇ ਕਰੀਏ ਤੇ ਜਿੱਦਾਂ ਉਹ ਜਿਹੜੀ ਗੱਲ ਤੁਸੀਂ ਕਰ ਰਹੇ ਨਾ ਭਾਜੀ, ਉਹ ਆਪਾਂ ਫਾਰਮਲ ਨਾ ਕਰੀਏ ਭਾਜੀ ਗੱਲਬਾਤ, ਮੇਰੇ ਖਿਆਲ ਜਿੱਦਾਂ ਆਪਾਂ ਬੇਸਿਕਲੀ ਜਦੋਂ ਮਿਲਦੇ ਵੀ ਆ ਉਦੋਂ ਗੱਲਾਂ ਕਰਦੇ, ਮੇਰੇ ਖਿਆਲ ਉਦਾਂ ਰੱਖੀਏ ਤੇ ਕੋਈ ਗੱਲ ਨੀ ਹੈ ਨਾ
ਜੀ।
ਤੇ ਹਾਂਜੀ, ਉਹ ਸਟੇਜ ਵਾਲੀ ਜਿਹੜੀ ਗੱਲ ਆ ਤੁਹਾਨੂੰ ਯਾਦ ਹੋਊਗਾ, ਉਦੋਂ ਅਸੀਂ ਨਾ ਮਿੰਟੂ ਭਾਜੀ ਪਲਾਨ ਕਰ ਰਹੇ ਸੀਗੇ ਕਿ ਬ੍ਰਿਸਬੇਨ ਜਿੱਥੇ ਸਰਤਾਜ ਹੋਰਾਂ ਦਾ ਸ਼ੋਅ ਹੋਇਆ ਸੀਗਾ ਤੇ ਉੱਥੇ ਭਾਜੀ ਕਹਿੰਦੇ ਵੀ ਤੂੰ ਯਾਰ ਕੁਝ ਸਟੇਜ ਤੇ ਵੀ ਕਰ ਸਕਦਾ ਜਾਂ ਕੁਝ ਕਰ ਲਾ ਹਨਾ, ਤੇ ਇੱਕ ਅਸੀਂ ਹਿਸਟੋਨਿਕਸ ਤਿਆਰ ਕਰ ਰਹੇ ਸੀਗੇ ਤੇ ਹਿਸਟੋਨਿਕਸ ਤੁਹਾਨੂੰ ਪਤਾ ਹੋਊਗਾ ਕਿ ਯੂਥ ਫੈਸਟੀਵਲ ਜਦੋਂ ਹੁੰਦੇ ਆ ਆਪਣੇ ਉੱਥੇ ਪੰਜਾਬ ਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ, ਹਾਂਜੀ ਥੀਏਟਰ ਦੀ ਇੱਕ ਆਈਟਮ ਹੁੰਦੀ ਹਿਸਟੋਨਿਕਸ, ਉਹਦੇ ਚ ਤੁਸੀਂ ਬਹੁਤ ਸਾਰੀਆਂ ਆਈਟਮਸ ਵਿੱਚੋਂ ਸੱਤ ਅੱਠ ਆਈਟਮਸ ਹੁੰਦੀਆਂ ਥੀਏਟਰ ਦੀਆਂ, ਜਿੱਦਾਂ ਵਨ ਐਕਟ ਪਲੇ ਹੋ ਗਿਆ, ਸਕਿੱਟ ਹੋ ਗਈ, ਹਿਸਟੋਨਿਕਸ ਹੋ ਗਈ, ਪਹਿਲਾਂ ਮੋਨੋਲੋਜੀ ਹੁੰਦੀ ਸੀਗੀ, ਫਿਰ ਮਿਮਿਕਰੀ ਹੋ ਗਈ, ਉਸ ਤੋਂ ਬਾਅਦ ਮਾਈਮ ਹੋ ਗਈ, ਤੇ ਇਹ ਸਾਰੀਆਂ ਆਈਟਮਸ ਵਿੱਚੋਂ ਇੱਕ ਆਈਟਮ ਹਿਸਟੋਨਿਕਸ ਹੁੰਦੀ ਆ, ਤੇ ਉਹ ਮੈਂ ਸੋਚ ਰਿਹਾ ਸੀਗਾ ਕਿ ਆਪਾਂ ਉਹ ਕਰਦੇ ਆ ਹਿਸਟੋਨਿਕਸ ਕਰਦੇ ਆ ਸਟੇਜ ਤੇ, ਜਿਹਦੇ ਚ ਇੱਕ ਬੰਦੇ ਨੇ ਅਲੱਗ ਅਲੱਗ ਕਰੈਕਟਰ ਕਰਨੇ ਹੁੰਦੇ ਆ ਕਿਸੇ ਇੱਕ ਟੋਪਿਕ ਨੂੰ ਲੈ ਕੇ ਹਨਾ, ਕਿਸੇ ਸੱਤ ਅੱਠ ਤੋਂ ਦਸ ਮਿੰਟ ਦੀ ਆਈਟਮ ਹੁੰਦੀ, ਤੇ ਉਹਦੇ ਵਿੱਚ ਕਿਉਂਕਿ ਅਸੀਂ ਉੱਥੇ ਮੈਂ ਉਦੋਂ ਪੰਜਾਬ ਤੋਂ ਹਲੇ ਤਾਜ਼ਾ ਤਾਜ਼ਾ ਹੀ ਆਇਆ ਸੀ ਤੇ ਰੇਡੀਓ ਜਲੰਧਰ, ਆਲ ਇੰਡੀਆ ਰੇਡੀਓ ਜਲੰਧਰ ਤੋਂ ਕੰਮ ਕਰਦਾ ਸੀ ਮੈਂ ਉੱਥੇ ਵੀ, ਤੇ ਫਿਰ ਅਸੀਂ ਜਿਹੜੇ ਉਹ ਰੇਡੀਓ ਤੋਂ ਵੀ ਮੈਂ ਕੁਝ ਕੰਮ ਕਰਦਾ ਸੀਗਾ ਤੇ ਜਿਹੜੇ ਅਸੀਂ ਕਾਲਜਿਸ ਵਿੱਚ ਯੂਥ ਫੈਸਟੀਵਲ ਵਿੱਚ ਕਿੰਨੇ ਸਾਲ ਪਾਰਟੀਸਪੇਟ ਕਰਦੇ ਰਹੇ ਆ, ਤੇ ਉਹ ਕਪਿਲ ਹੁਣਾਂ ਨਾਲ ਐਸੋਸੀਏਸ਼ਨ ਹੁੰਦੀ ਸੀਗੀ, ਉਹ ਕਪਿਲ ਉਦੋਂ ਜਲੰਧਰ APJ ਤੋਂ ਕੰਪੀਟ ਕਰਦੇ ਸੀ ਅਸੀਂ, ਤੇ ਉਹ ਮੈਂ ਚਾਹੁੰਦਾ ਸੀਗਾ ਕਿ ਇੱਕ ਉਹ ਹਿਸਟੋਨਿਕਸ ਦੀ ਆਈਟਮ ਕਰੀਏ, ਤੇ ਉਹਦੇ ਚ ਫਿਰ ਜਿਹੜੀ ਮੁਸਲਸਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਉਦੋਂ ਕਿ ਯਾਰ ਮੈਂ ਇੱਥੇ ਆ ਕਰਨਾ ਹੈ, ਤੇ ਉਹ ਬੜੇ ਖੁਸ਼ ਸੀਗੇ, ਕਪਿਲ ਉਦੋਂ ਨਵਾਂ ਨਵਾਂ ਹਲੇ ਆਡੀਸ਼ਨ ਲਈ ਬੰਬੇ ਜਾਣਾ ਉਹਨੇ ਸ਼ੁਰੂ ਕੀਤਾ ਸੀ, ਤੇ ਫਿਰ ਉਹ ਮੈਨੂੰ ਕਹਿੰਦਾ ਕਿ ਯਾਰ ਹਾਂ ਤੂੰ ਕਰ, ਫਿਰ ਉਹ ਮੈਨੂੰ ਯਾਦ ਆ ਗਿਆ ਸਾਰਾ ਕੁਝ। ਭਾਜੀ ਇੱਕ ਗੱਲ ਦੱਸਾਂ, ਉਹ ਹਿਸਟੋਨਿਕਸ ਜਿਹੜੀ ਆ ਉਹ ਅੱਜ ਤੱਕ ਪਰਫਾਰਮ ਹੀ ਨਹੀਂ ਹੋਈ ਦੁਬਾਰਾ, ਉਹ ਕਿਸੇ ਕਾਰਨ ਅਸੀਂ ਉੱਥੇ ਵੀ ਨੀ ਪਰਫਾਰਮ ਕਰ ਪਾਏ, ਤੇ ਉਹ ਅੱਜ ਤੱਕ ਭਾਜੀ ਪਰਫਾਰਮ ਨੀ ਹੋਈ। ਮੈਨੂੰ ਆ ਕੱਲ ਕ੍ਰੈਨਬਨ ਖੇਡ ਹੋ ਕੇ ਹਟਿਆ ਇੱਥੇ 2019, ਤੇ ਉਹਦੇ ਵਿੱਚ ਜਿਹੜੇ ਆਰਗਨਾਈਜ਼ਰ ਸੀ ਉਹਨਾਂ ਨਾਲ ਵੀ ਮੇਰੀ ਲਾਸਟ ਵੀਕ ਗੱਲ ਹੋਈ, ਉਹ ਮੈਨੂੰ ਕਹਿੰਦੇ ਭਾਜੀ ਹੁਣ ਤੁਸੀਂ ਆਰਟ ਵਿੱਚ ਤੇ ਇੱਧਰ ਫਾਈਨ ਆਰਟਸ ਵਿੱਚ ਤੇ ਦੁਬਾਰਾ ਵਾਪਸੀ ਕਰ ਲਈ ਆ, ਤੇ ਸਟੇਜ ਤੇ ਵੀ ਆ ਜਾਓ ਕਿਸੇ ਦਿਨ, ਤੇ ਉਹ ਸੱਚ ਤੁਹਾਨੂੰ ਸੱਚ ਗੱਲ ਦੱਸ ਰਿਹਾ ਕਿ ਉਹੀ ਸਕ੍ਰਿਪਟ ਜਿਹੜੀ ਸੇਮ ਸੀ ਉਹ ਮੈਂ 2 ਵੀਕ ਪਹਿਲਾਂ ਫਿਰ ਦੁਬਾਰਾ ਖੋਲੀ, ਤੇ ਮੈਂ ਕਿਹਾ ਯਾਰ ਉਹ ਮੈਂ ਹੁਣ ਕਰਾਂ ਸ਼ੁਰੂ ਹਨਾ ਸਟੇਜ ਦਾ ਵੀ। ਮੇਰੇ ਖਿਆਲ ਬਸ ਇੱਦਾਂ ਹੀ ਆ ਕਿ ਜਿਹੜੀ ਗੱਲ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਸਟੇਜ ਦੀ ਫੀਲਡ ਜਾਂ ਉਹ ਵਾਲਾ ਫੀਲਡ ਥੋੜਾ ਜ਼ਿਆਦਾ ਵੱਡਾ ਸੀ ਜਾਂ ਆਪਾਂ ਆਸਟ੍ਰੇਲੀਆ ਕਿੱਦਾਂ ਆ ਗਏ, ਤੇ ਉਹਦੇ ਵਿੱਚ ਗੱਲ ਇਹ ਹੈਗੀ ਆ ਕਿ ਮੈਨੂੰ ਇੱਥੇ ਵੀ ਲੋਕ ਸਵਾਲ ਇਹ ਕਰਦੇ ਹੁੰਦੇ ਕਿ ਤੁਸੀਂ ਭਾਜੀ ਪਹਿਲਾਂ ਸਿਡਨੀ ਸੀਗੇ ਤੇ ਤੁਸੀਂ ਹੁਣ ਮੈਲਬਰਨ ਬਾਅਦ ਚ ਕਿਉਂ ਆ ਗਏ ਹਨਾ, ਤੇ ਮੈਨੂੰ ਲੱਗਦਾ ਹੁੰਦਾ ਵੀ ਇਹਦਾ ਜਿਹੜਾ ਇੱਕ ਵਨ ਲਾਈਨ ਆਨਸਰ ਆ ਉਹ ਇਹ ਆ ਕਿ ਇਟਸ ਅ ਪਾਰਟ ਆਫ ਯੋਰ ਜਰਨੀ, ਕਿ ਤੁਹਾਨੂੰ ਤੁਹਾਡੀ ਜਰਨੀ ਲਈ ਫਿਰਦੀ ਆ, ਜਾਂ ਜਿਹਨੂੰ ਆਪਾਂ ਕਹਿੰਦੇ ਆਪਣੇ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਯਾਰ ਜਿੱਥੇ ਵੀ ਤੁਹਾਡਾ ਦਾਣਾ ਪਾਣੀ ਆ ਜਾਂ ਜਿੱਥੇ ਤੁਹਾਡਾ ਉਹ ਸਿਸਟਮ ਹੈਗਾ ਤੁਸੀਂ ਉੱਥੇ ਪਹੁੰਚ ਜਾਂਦੇ ਆ, ਕਿਉਂਕਿ ਮੈਂ ਆਈ ਕੈਨ ਨੇਮ ਵਨ ਰੀਜ਼ਨ ਹੈ ਨਾ, ਮੈਂ ਇੱਕ ਰੀਜ਼ਨ ਤੁਹਾਨੂੰ ਦੱਸ ਸਕਦਾ ਭਾਜੀ ਵੀ ਆਹ ਰੀਜ਼ਨ ਕਰਕੇ ਸ਼ਾਇਦ ਮੈਂ ਮੈਲਬਰਨ ਤੋਂ ਇੱਥੇ ਆ ਗਿਆ ਸੀ ਸਿਡਨੀ ਤੋਂ ਮੈਲਬਰਨ, ਬਟ ਲੇਟਰ ਆਨ ਤੁਹਾਨੂੰ ਲੱਗਦਾ ਨਹੀਂ ਯਾਰ ਸ਼ਾਇਦ ਮੈਂ ਇਸ ਗੱਲ ਕਰਕੇ ਆਇਆ ਸੀ ਹਨਾ, ਜਾਂ 2-4 ਸਾਲ ਬਾਅਦ ਕੋਈ ਚੀਜ਼ ਏਦਾਂ ਹੁੰਦੀ ਆ, ਜਿੱਦਾਂ ਕਿ ਸਿੱਖ ਗੇਮਸ ਦਾ ਇੱਥੇ ਹੋਣਾ, ਪਿਛਲੇ ਸਾਲ ਜਦੋਂ ਕਪਿਲ ਦਾ ਵਿਆਹ ਦੀ ਗੱਲ ਚੱਲ ਰਹੀ ਸੀ ਤੇ ਮੈਨੂੰ ਫੋਨ ਆਇਆ ਵੀ ਇੱਦਾਂ ਮੈਰਿਜ ਆ, ਤੇ ਹਨਾ ਮੈਂ ਕਿਹਾ ਵੀ ਚਲੋ ਮੈਂ ਪਹੁੰਚਦਾ ਤੇ ਜਾਣਾ ਹੀ ਸੀ, ਬਹੁਤ ਸਾਲ ਇਕੱਠੇ ਰਹੇ ਆ, ਪਿਆਰ ਆ ਭਰਾਵਾਂ ਵਾਂਗੂ, ਭਰਾਵਾਂ ਦੋਸਤਾਂ ਦੇ ਵਿੱਚ ਜਦੋਂ ਭਰਾਵਾਂ ਵਾਲੀ ਗੱਲ ਆ ਜਾਏ ਜਾਂ ਭਰਾਵਾਂ ਚ ਦੋਸਤਾਂ ਦੀ ਗੱਲ ਆ ਜਾਏ ਤੇ ਉਹ ਰਿਸ਼ਤਾ ਜਿਹੜਾ ਆ ਉਹ ਆਪ ਹੀ ਇੱਕ ਹੋਰ ਮਿਆਰ ਤੇ ਚ ਪਹੁੰਚ ਜਾਂਦਾ ਨਾ, ਤੇ ਉਹ ਸਾਡਾ ਇੱਦਾਂ ਦਾ ਹਿਸਾਬ ਆ ਕਿ ਮਤਲਬ ਮੈਂ ਉਹਦੇ ਭੈਣ ਦੀਆਂ ਹੱਥ ਦੀਆਂ ਰੋਟੀਆਂ ਖਾਂਦਾ ਰਿਹਾ, ਮਾਤਾ ਦੀਆਂ, ਤੇ ਉਹ ਇੱਧਰ ਆ ਕੇ ਇਹਦੀ ਛੱਤ ਦੇ ਉੱਪਰ ਹੀ ਸੌਂਦੇ ਰਹੇ, ਤੇ ਸਾਡਾ ਪਿਆਰ ਰਿਹਾ, ਸਾਡੀ ਥੀਏਟਰ ਦੀ ਇੱਕ ਟੀਮ ਹੁੰਦੀ ਸੀਗੀ, ਇੱਕ ਗਰੁੱਪ ਹੁੰਦਾ ਸੀਗਾ।
ਜੀ ਜੀ ਰਾਜੀ ਬਾਈ ਜੀ, ਮੈਂ ਅਸੀਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਮੁਸੱਬਰ ਸ਼ਬਦ ਬਾਰੇ, ਮੁਸੱਬਰ ਸ਼ਬਦ ਜਦੋਂ ਤੋਂ ਤੁਹਾਡੇ ਨਾਲ ਜੁੜਿਆ ਤੇ ਕਿਉਂ ਜੁੜਿਆ, ਕਿਹਨੇ ਜੋੜਿਆ, ਇਹ ਕਿੱਥੇ, ਇਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਦੱਸਿਓ, ਕਿਉਂਕਿ ਮੈਨੂੰ ਇਹ ਸ਼ਬਦ, ਕਈ ਸ਼ਬਦ ਨਾ ਬੰਦੇ ਨੂੰ ਬੜੇ ਭਾਉਂਦੇ ਆ, ਮੈਨੂੰ ਬੜਾ ਭਾਉਂਦਾ ਇਹ ਸ਼ਬਦ।
ਭਾਜੀ ਤੁਹਾਡੇ ਗੀਤ ਨੇ ਅੱਜ ਮੈਨੂੰ ਇੱਕ ਹੋਰ ਯਾਦ ਕਰਾਤਾ, ਮੈਂ ਜਦੋਂ ਮੁਸੱਬਰ ਸ਼ਬਦ ਮੇਰੇ ਨਾਲ ਜੁੜਿਆ ਆ, ਮੈਂ ਪਹਿਲਾਂ ਤੁਸੀਂ ਪਹਿਲਾਂ ਦੀਆਂ ਤਸਵੀਰਾਂ ਸ਼ਾਇਦ ਭਾਜੀ ਮੈਂ ਤੁਹਾਡੇ ਨਾਲ ਕੁਝ ਸ਼ੇਅਰ ਕੀਤੀਆਂ, ਅਮਨ ਭਾਜੀ
ਮੈਂ ਸ਼ੇਅਰ ਕਰਤੀਆਂ, ਮੈਂ ਲਾਈਵ ਬਲੌਗ ਤੇ ਸ਼ੇਅਰ ਕਰਤੀਆਂ, ਸਾਡੇ ਸਰੋਤੇ ਦੇਖ ਸਕਦੇ ਨੇ ਆਪਣੀਆਂ ਐਪਸ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਵਿੱਚ ਕੁਝ ਮੈਂ ਸ਼ੇਅਰ ਕੀਤੀਆਂ ਜੀ।
ਅੱਛਾ ਅੱਛਾ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਅਸਲ ਚ ਉਹ ਬੜੀ ਵਧੀਆ, ਬੜਾ ਵਧੀਆ ਫੀਚਰ ਆਏ ਮੇਰੇ ਖਿਆਲ ਨਾਲ ਨਾਲ ਜੇ ਆਪਾਂ ਗੱਲ ਕਰਦੇ ਨਾਲ ਨਾਲ ਆਪਣੇ ਸਰੋਤੇ ਦੇਖ ਵੀ ਸਕਦੇ ਆ, ਦੈਟਸ ਰੀਲੀ ਗੁੱਡ। ਅੱਛਾ ਉਹ ਮਿੰਟੂ ਭਾਜੀ ਇੱਦਾਂ ਸੀਗਾ ਕਿ 2004 ਤੋਂ ਪਹਿਲਾਂ ਦੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨਾ, ਉਹ ਚ ਤੁਸੀਂ ਸ਼ਾਇਦ ਨੋਟਿਸ ਵੀ ਕਰੋਗੇ ਕੱਲਾ ਰਾਜੀ ਲਿਖਿਆ ਹੋਇਆ ਨਾ, ਤੇ ਹਾਂਜੀ ਰਾਜੀ ਲਿਖਦਾ ਹੁੰਦਾ ਸੀ ਮੈਂ ਤੇ 2004 ਮੈਨੂੰ ਡੇਟ ਵੀ ਯਾਦ ਆ 7 ਜਨਵਰੀ 2004 ਦੇ ਵਿਚ ਅਸੀਂ ਮੈਨੂੰ ਫੋਨ ਆਉਂਦਾ ਇੱਕ ਵੀ ਦਿਨੇਸ਼ ਸਾਡਾ ਇੱਕ ਦੋਸਤ ਆ ਗਿਟਾਰ ਉਹ ਕਪਿਲ ਦੇ ਸਟੇਜ ਤੇ ਖੜਾ ਗਿਟਾਰ ਵਜਾਉਂਦਾ ਹੁੰਦਾ ਤੇ ਉਹ ਸਾਡਾ ਸੀਨੀਅਰ ਸੀਗਾ ਕਾਲਜ ਵਿਚ ਵੀ ਤੇ ਉਹ ਮੈਨੂੰ ਫੋਨ ਆਉਂਦਾ ਉਹ ਕਹਿੰਦਾ ਯਾਰ ਵੀ ਇੱਦਾਂ ਆਪਾਂ ਜਾਣਾ ਆ ਇੱਥੇ ਜਲੰਧਰ ਹੀ ਆ ਤੂੰ ਮੈਂ ਕਿਹਾ ਹਾਂਜੀ ਮੈਂ ਜਲੰਧਰ ਹੀ ਆ ਤੇ ਕਹਿੰਦੇ ਤੇਰੇ ਕੋਲ ਤੇਰੀ ਫਾਈਲ ਹੈਗੀ ਆ ਸਕੈਚਿਸ ਵਾਲੀ ਮੈਂ ਕਿਹਾ ਉਹ ਤੇ ਘਰ ਪਈ ਆ ਪਰ ਮੈਂ ਨੇੜੇ ਹੀ ਆ ਘਰ ਦੇ ਕਹਿੰਦਾ ਵੀ ਉਹ ਤੂੰ ਫਾਈਲ ਲੈ ਆ ਸਕੈਚਿਸ ਵਾਲੀ ਤੇ ਆਪਣੀ ਆਪਾਂ ਜਾਲਾ ਮਿਲਣਾ ਕਿਸੇ ਜਗ੍ਹਾ ਤੇ ਤੇ ਅਸੀਂ ਭਾਜੀ ਉਧਰ ਮੈਂ ਫਾਈਲ ਚੱਕੀ ਤੇ ਨਾਲ ਦਿਨੇਸ਼ ਨਾਲ ਸਾਡੇ ਇੱਕ ਦੋ ਹੋਰ ਦੋਸਤ ਤੇ ਉਹ ਮੈਨੂੰ ਇੱਕ ਜਗ੍ਹਾ ਲੈ ਗਏ ਤੇ ਉੱਥੇ ਜਦੋਂ ਅਸੀਂ ਗਏ ਤੇ ਉੱਥੇ ਇੱਕ ਮਹਿਫਿਲ ਸੀ ਉੱਥੇ ਗੁਰਦਾਸ ਮਾਨ ਸਾਹਿਬ ਆਏ ਸੀ ਉੱਥੇ ਸ਼ੋਅ ਸੀ ਉਹਨਾਂ ਦਾ ਤੇ ਉਹ ਜਦੋਂ ਉੱਥੇ ਜਾਂਦੇ ਆ ਅਸੀਂ ਤੇ ਉਹ ਫਿਰ ਮੈਨੂੰ ਪਹਿਲੋਂ ਕਹਿੰਦੇ ਅੱਜ ਤੈਨੂੰ ਮਿਲਾਉਂਦੇ ਆ ਤੇ ਉੱਥੇ ਹੋਰ ਵੀ ਆਰਟਿਸਟ ਸੀਗੇ ਕੁਛ ਕਵੀ ਵੀ ਆਏ ਹੋਏ ਸੀਗੇ ਤੇ ਇੱਕ ਮਹਿਫਿਲ ਸੀ ਛੋਟੀ ਜੀ ਤੇ ਫਿਰ ਮੈਂ ਗਿਆ ਉੱਥੇ ਤੇ ਜਦੋਂ ਅਸੀਂ ਮੈਨੂੰ ਉਹਨਾਂ ਨੇ ਇੰਟਰੋਡਿਊਸ ਕੀਤਾ ਇੱਦਾਂ ਇੱਦਾਂ ਦਿਨੇਸ਼ ਨੇ ਮਿਲਾਇਆ ਉਹ ਕਹਿੰਦੇ ਵੀ ਆ ਯਾਰ ਇੱਕ ਮੋਹਨ ਭਾਜੀ ਸੀਗੇ ਲੁਧਿਆਣੇ ਤੋਂ ਉਹ ਵੀ ਬੜੇ ਅੱਛੇ ਰਿਦਮ ਆਰਟਿਸਟ ਨੇ ਤੇ ਉਹਨਾਂ ਨੇ ਫਿਰ ਮੈਨੂੰ ਜਦੋਂ ਮੇਰੀ ਗੱਲ ਕੀਤੀ ਤੇ ਕਹਿੰਦੇ ਵੀ ਆਹ ਦੇਖੋ ਜੀ ਇਹ ਲੜਕਾ ਇੱਦਾਂ ਰਾਜੀ ਦੇ ਸਕੈਚ ਬਣਾਉਂਦਾ ਤੇ ਆਲ ਇੰਡੀਆ ਰੇਡੀਓ ਜਲੰਧਰ ਤੋਂ ਅਪਰੂਵਡ ਆਰਟਿਸਟ ਆ ਉੱਥੇ ਕੰਮ ਕਰਦਾ ਤੇ ਬੜਾ ਅੱਛਾ ਕੰਮ ਕਰਦਾ ਥੋੜਾ ਬਹੁਤ ਲਿਖਣ ਦਾ ਵੀ ਸ਼ੌਕ ਸੀ ਫਿਰ ਉੱਥੇ ਮੈਂ ਕੁਛ ਸੁਣਾਇਆ ਵੀ ਤੇ ਉਹ ਜਦੋਂ ਫਿਰ ਮੇਰੀਆਂ ਤਸਵੀਰਾਂ ਦੇਖੀਆਂ ਉਹ ਜਿੰਨੇ ਵੀ ਆਰਟਿਸਟ ਸੀ ਉਹਨਾਂ ਚੋਂ ਗੁਰਦਾਸ ਮਾਨ ਸਾਹਿਬ ਸੀ ਜਿਹੜੇ ਉਹ ਕਹਿੰਦੇ ਵੀ ਯਾਰ ਇਹ ਤੇ ਬਹੁਤ ਜ਼ਿਆਦਾ ਵਧੀਆ ਕੰਮ ਉਹਨਾਂ ਨੇ ਫਿਰ ਦੋ ਤਸਵੀਰਾਂ ਮੈਨੂੰ ਕਹਿੰਦੇ ਕਿ ਮੈਂ ਤਸਵੀਰਾਂ ਦੋ ਲੈ ਵੀ ਸਕਦਾ ਵਿੱਚੋਂ ਮੈਂ ਕਿਹਾ ਜੀ ਬੇਸ਼ਕ ਤੁਸੀਂ ਲੈ ਸਕਦੇ ਉਹਨਾਂ ਨੇ ਇੱਕ ਨਸਰਤ ਫਤਿਹ ਅਲੀ ਖਾਨ ਸਾਹਿਬ ਦੀ ਤਸਵੀਰ ਬਣਾਈ ਹੋਈ ਸੀ ਉਹ ਲਈ ਤੇ ਇੱਕ ਲਤਾ ਮੰਗੇਸ਼ਕਰ ਜੀ ਦੀ ਤਸਵੀਰ ਬਣਾਈ ਹੋਈ ਸੀ ਇੱਦਾਂ ਜਿਹੜੀਆਂ ਤਸਵੀਰਾਂ ਉਹਨਾਂ ਨੂੰ ਚੰਗੀਆਂ ਲੱਗੀਆਂ ਉਹਨਾਂ ਲਈਆਂ ਲੈ ਕੇ ਤੇ ਫਿਰ ਉਹਨਾਂ ਨੇ ਉਸ ਦਿਨ ਰਾਜੀ ਦੇ ਨਾਲ ਮੁਸਵਰ ਸ਼ਬਦ ਜਿਹੜਾ ਉਹ ਐਡ ਕਰ ਦਿੱਤਾ ਕਹਿੰਦੇ ਵੀ ਤੁਸੀਂ ਤੇਰਾ ਨਾਮ ਰਾਜੀ ਆ ਮੈਂ ਕਿਹਾ ਜੀ ਹਾਂਜੀ ਰਾਜੀ ਕਹਿੰਦੇ ਜਾ ਫਿਰ ਰਾਜੀ ਰਹਿ ਮੁੰਡਿਆ ਏਦਾਂ ਕਰਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਨਾਲ ਮੁਸਵਰ ਜੋੜ ਦਿੱਤਾ ਤੇ ਮੁਸਵਰ ਦੀ ਜਿਹੜੀ ਸ਼ੁਰੂਆਤ ਆ ਉਹ 2004 ਤੋਂ ਹੋਈ ਸੀ ਤੇ ਉੱਥੇ ਜਿਹੜੇ ਆਰਟਿਸਟ ਸੀਗੇ ਉਹਨਾਂ ਨੇ ਸਾਰਿਆਂ ਨੇ ਬਹੁਤ ਬੁਲਾਇਆ ਤੇ ਉਹਨਾਂ ਨੇ ਪਤਾ ਨੀ ਉਹਨਾਂ ਦੇ ਮਨ ਚ ਕੀ ਆਇਆ ਕਿੱਦਾਂ ਕੀ ਸਲਾਹ ਉਹਨਾਂ ਨੇ ਕੀਤੀ ਹੋਣੀ ਆਪਸ ਵਿੱਚ ਉਹਨਾਂ ਨੇ ਨਾਮ ਮੁਸਵਰ ਜੋੜ ਦਿੱਤਾ ਤੇ ਮੈਂ ਉਸ ਤੋਂ ਬਾਅਦ ਜਦੋਂ ਅਸੀਂ ਮੈਂ ਤੇ ਦਿਨੇਸ਼ ਤੇ ਮੇਰੇ ਨਾਲ ਇੱਕ ਹਾਰਬੀ ਸੰਘਾ ਮੁੰਡਾ ਅੱਜ ਕੱਲ ਮੂਵੀ ਚ ਤੁਸੀਂ ਵੇਖਦੇ ਹਾਂ ਕਾਮੇਡੀਅਨ ਤੇ ਕਾਮੇਡੀ ਕਰੈਕਟਰ ਕਰਦਾ ਹੁੰਦਾ ਉਹ ਵੀ ਸੀਗਾ ਅਸੀਂ ਸਿੱਧਾ ਸਿੱਧਾ ਘੁੱਗੀ ਭਾਜੀ ਨੂੰ ਫੋਨ ਕੀਤਾ ਵੀ ਏਦਾਂ ਯਾਰ ਅੱਜ ਗੱਲ ਹੋਈ ਆ ਤੇ ਮੈਂ ਹੁਣ ਰਾਜੀ ਤੋਂ ਰਾਜੀ ਮੁਸਵਰ ਹੋ ਗਿਆ ਤੇ ਭਾਜੀ ਬੜੇ ਖੁਸ਼ ਹੋਏ ਕਹਿੰਦੇ ਮੈਂ ਘਰ ਆ ਰਿਹਾ ਆ ਸ਼ੂਟਿੰਗ ਤੋਂ ਤੇ ਤੁਸੀਂ ਘਰ ਆਓ ਜਲੰਧਰ ਅਸੀਂ ਭਾਜੀ ਦੇ ਘਰ ਇਕੱਠੇ ਹੋ ਗਏ ਘੁੱਗੀ ਭਾਜੀ ਘਰ ਉੱਥੇ ਜਦੋਂ ਗਏ ਆ ਤੇ ਉੱਥੇ ਉਹਨਾਂ ਦੇ ਫਾਦਰ ਸਾਹਿਬ ਨੇ ਭਾਜੀ ਇਹ ਗੀਤ ਬੋਲਿਆ ਸੀ ਘੁੱਗੀ ਭਾਜੀ ਦੇ ਫਾਦਰ ਸਾਹਿਬ ਦਾ ਜਿਹੜਾ ਗੀਤ ਅੱਜ ਤੁਸੀਂ ਚਲਾਇਆ ਤੁਹਾਡੇ ਮਤਲਬ ਇੰਟਰਵਿਊ ਦੇ ਪਹਿਲੇ 5-7 ਮਿੰਟ ਚ ਤੁਸੀਂ ਮੈਨੂੰ ਫਲੈਸ਼ ਬੈਕ ਚ ਲੈ ਗਏ ਭਾਜੀ
ਠੀਕ ਹੈ
ਮੈਂ ਹੁਣ 2002-2003 ਚ ਘੁੰਮਦਾ ਫਿਰ
ਏਦਾਂ ਕਰਦੇ ਹੁਣ ਆਪਾਂ ਵਾਪਸ 2019 ਚ ਆਉਂਦੇ ਤੇ ਜਿਹੜੀ ਤਸਵੀਰ ਦੀ ਗੱਲ ਕਰ ਰਹੇ
ਅਸੀਂ ਤਾਂ 70 ਚ ਜਾ ਵੜੇ ਸਿੱਧੂ ਸਾਹਿਬ ਅਸੀਂ ਤਾਂ 70-78 ਚ ਜਾ ਵੜੇ ਤੁਸੀਂ ਤਾਂ 2004 ਚ ਫਿਰਦੇ
ਹੋ ਅੱਛਾ ਹੁਣ 2019 ਚ ਆਈਏ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਾਂ ਐਪ ਖੋਲੋ ਤੇ ਐਪ ਦੇ ਵਿਚ ਲਾਈਵ ਬਲੌਗ ਦੇ ਵਿਚ ਨਾ ਸਟੂਡੀਓ ਐਕਟੀਵਿਟੀ ਚ ਦੋ ਫੋਟੋਆਂ ਮੈਂ ਸ਼ੇਅਰ ਕੀਤੀਆਂ ਸੀ ਇੱਕ ਤਾਂ ਰਾਜੀ ਖੜਾ ਐਕਸਪਲੇਨ ਕਰ ਰਿਹਾ ਤਸਵੀਰ ਬਾਰੇ ਇੱਕ ਤਸਵੀਰ ਦੀ ਆਪਣੀ ਹੀ ਇੱਕ ਵੱਡੀ ਮੈਂ ਕਾਪੀ ਪਾਈ ਹੈ ਉਹਦੇ ਵਿਚ ਤੇ ਉਹ ਦੇਖਣ ਯੋਗ ਹੈ ਮੇਰੀ ਰਾਜੀ ਨਾਲ ਗੱਲ ਚੱਲ ਰਹੀ ਸੀ ਪਿਛਲੇ 2-3 ਹਫ਼ਤੇ ਤੋਂ ਸਿੱਖ ਖੇਡਾਂ ਤੋਂ ਚੱਲ ਰਹੀ ਹੈ ਕਿ ਹੁਣ ਉਹ ਕ੍ਰੀਏਟਿਵ ਪਾਸੇ ਦੁਆਰਾ ਫੇਰ ਆ ਰਹੇ ਨੇ ਤੇ ਰਾਜੀ ਇਹ ਜਿਹੜੀ ਤਸਵੀਰ ਹੈ ਮਤਲਬ ਬੜਾ ਇੱਕ ਘਣਾ ਵੱਡਾ ਮੈਨੂੰ ਲੱਗਦਾ ਪਿੱਪਲ ਦਾ ਦਰਖਤ ਹੈ ਐਵੇਂ ਲੱਗਦਾ ਜਿਵੇਂ ਬਹੁਤ ਪੁਰਾਣਾ ਹੋਵੇ ਤੇ ਕੀ ਇਸ ਦੇ ਬਾਰੇ ਥੋੜਾ ਜਿਹਾ ਹੁਣ ਆਪਾਂ ਚਿੰਤਨ ਕਰੀਏ 5-7 ਮਿੰਟ ਬਰੀਫਲੀ
ਜੀ 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 ਭਾਜੀ ਅਸਲ ਚ ਜਿਹੜਾ ਤੁਹਾਡਾ ਰਿਐਕਸ਼ਨ ਆਇਆ ਨਾ ਭਾਜੀ ਇਸ ਤਸਵੀਰ ਨੂੰ ਵੇਖ ਕੇ ਕਿ ਬੜਾ ਪੁਰਾਣਾ ਦਰਖਤ ਆ ਜਾਂ ਲੱਗਦਾ ਵੀ ਜਾਂ ਕੋਈ ਪਿੱਪਲ ਜਾਂ ਬੋਰਡ ਜਿਦਾਂ ਆਪਾਂ ਦਰਖਤ ਵੇਖਦੇ ਰਹੇ ਕਿ ਬੜੇ ਸੰਘਣੇ ਦੇ ਬੜੇ ਘਣੇ ਦੇ ਬੜੇ ਪੁਰਾਣੇ ਦਰਖਤ ਹੁੰਦੇ ਸੀ ਨਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਰਾ ਫੀਲ ਸੀ ਇਸ ਤਸਵੀਰ ਨੂੰ ਲੈ ਕੇ ਉਹ ਇਹੀ ਸੀਗਾ ਕਿ ਇਸ ਤਸਵੀਰ ਨੂੰ ਪੁਰਾਣਾ ਕਿੱਦਾਂ ਵਿਖਾਇਆ ਜਾਵੇ ਕਿਉਂਕਿ ਇਹ ਤਸਵੀਰ ਹੈਗੀ ਆ ਭਾਜੀ ਬਹੁਤ ਪੁਰਾਣੇ ਟਾਈਮ ਨੂੰ ਡਿਪਿਕਟ ਕਰਦੀ ਹੋਈ ਤਸਵੀਰ ਆਪਣੇ 7ਵੇਂ ਗੁਰੂ ਜੀ ਹਨਾ ਗੁਰੂ ਹਰ ਰਾਏ ਸਾਹਿਬ ਜੀ ਉਹਨਾਂ ਦੇ ਟਾਈਮ ਨੂੰ ਦਰਸਾਉਂਦੀ ਹੋਈ ਤਸਵੀਰ ਆ ਜਦੋਂ ਉਹਨਾਂ ਦਾ ਟਾਈਮ ਪੀਰੀਅਡ ਸੀਗਾ ਅਸਲ ਦੇ ਵਿਚ ਕੀ ਸੀਗਾ ਕਿ ਆਪਣੇ ਇੱਥੇ ਇੱਕ ਆਰਗੇਨਾਈਜੇਸ਼ਨ ਆ ਜਿਵੇਂ ਉਹਦਾ ਨਾਮ ਲੈ ਸਕਦਾ ਸੀ ਆਰਗੇਨਾਈਜੇਸ਼ਨ ਜੀ ਜੀ ਉਹ ਇੱਥੋਂ ਦੀਆਂ
ਬੋਰਨ ਪੰਜਾਬੀ ਕੁੜੀਆਂ ਜਿਹੜੀਆਂ ਦੇ ਆਰ ਰੀਲੀ ਯੰਗ, ਬੜੇ ਯੰਗਸਟਰਸ ਆ ਭਾਜੀ, ਬੜੀਆਂ ਬਹੁਤ ਚੰਗਾ ਕੰਮ ਕਰ ਰਹੀਆਂ ਚੇਤਨਾ ਆਰਗੇਨਾਈਜੇਸ਼ਨ ਆ, ਤੇ ਉਹ ਮੈਂਟਲ ਹੈਲਥ ਅਵੇਅਰਨੈਸ ਲਈ, ਮਾਨਸਿਕ ਰੋਗ ਜਾਗਰੂਕਤਾ ਲਈ ਕੰਮ ਕਰਦੇ ਔਰ ਡਿਪਰੈਸ਼ਨ ਤਣਾਅ ਲਈ, ਜਿਹੜੇ ਲੋਕ ਤਣਾਅ ਦੇ ਸ਼ਿਕਾਰ ਆ, ਡਿਪਰੈਸ਼ਨ ਦੇ ਸ਼ਿਕਾਰ ਆ ਔਰ ਉਸ ਤੋਂ ਬਾਅਦ ਉਹ ਮਾਨਸਿਕ ਰੋਗ ਦੇ ਸ਼ਿਕਾਰ ਆ, ਉਹਨਾਂ ਲਈ ਉਹ ਕੰਮ ਕਰਦੇ। ਬਟ ਉਹ ਕੰਮ ਕਰਦੇ ਆ ਕ੍ਰੀਏਟਿਵ ਆਰਟ ਨੂੰ ਲੈ ਕੇ, ਆਰਟ ਨੂੰ ਐਜ਼ ਅ ਥੈਰੇਪੀ ਯੂਜ ਕਰਕੇ, ਤੇ ਉਹ ਅੱਗੇ ਯੂਨੋ ਉਸ ਚੀਜ਼ ਚ ਉਹਦੇ ਨਾਲ ਵਿਚਰਦੇ ਆ। ਖੈਰ ਉਹਨਾਂ ਨੇ ਮੇਰਾ ਕੰਮ ਭਾਜੀ ਸਿੱਖ ਗੇਮਸ ਤੇ ਵੇਖਿਆ ਸੀ, 2000 ਜਿਹੜਾ ਆਪਣਾ ਲਾਸਟ ਈਅਰ ਸਿੱਖ ਗੇਮਸ ਹੋਈਆਂ 18, ਤੇ ਉੱਥੇ ਉਹ ਮੈਨੂੰ ਪਹਿਲੀ ਵਾਰ ਮਿਲੀ ਸੀ ਟੀਮ ਪੂਰੀ ਉਹਨਾਂ ਦੀ, ਤੇ ਉਹ ਲੜਕੀਆਂ ਮੇਰੇ ਕੋਲ ਆਉਂਦੀਆਂ, ਮੇਰੀਆਂ ਤਸਵੀਰਾਂ ਵੇਖਦੀਆਂ ਔਰ ਬਹੁਤ ਟਾਈਮ ਮਤਲਬ ਤਸਵੀਰਾਂ ਵੇਖਦੀਆਂ ਰਹਿੰਦੀਆਂ, ਚੁੱਪ ਰਹਿੰਦੀਆਂ, ਕੁਝ ਨੀ ਬੋਲਦੀਆਂ, ਮੈਂ ਵੀ ਰਿਐਕਸ਼ਨ ਲਈ ਵੇਟ ਕਰਦਾ ਖੜਾ। ਫਿਰ ਉਹ ਮੈਨੂੰ ਦੱਸਦੀਆਂ ਕਿ ਏਦਾਂ ਏਦਾਂ ਸਾਡੀ ਆਰਗੇਨਾਈਜੇਸ਼ਨ ਆ, ਔਰ ਮਤਲਬ ਦੇ ਵਰ ਸਪੀਚਲੈਸ ਕੇ ਕਹਿੰਦੇ ਕੰਮ ਬਹੁਤ ਖੂਬ, ਤੁਸੀਂ ਬੜਾ ਤੁਹਾਡਾ ਸੋਹਣਾ ਕੰਮ ਕੀਤਾ ਤੁਸੀਂ। ਮੈਂ ਯੂਨੋ ਮੈਨੂੰ ਚੰਗਾ ਲੱਗਾ ਕਿ ਜਦੋਂ ਤੁਹਾਡੇ ਆ ਕੇ ਐਪਰੀਸ਼ੀਏਸ਼ਨ ਤੁਹਾਨੂੰ ਮਿਲਦੀ, ਐਪਰੀਸ਼ੀਏਟ ਕਰਦੇ ਲੋਕ, ਉਸ ਤੋਂ ਬਾਅਦ ਉਹਨਾਂ ਨੇ ਜੀ ਜੀ ਭਾਜੀ ਜੀ, ਤੇ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਉਹਨਾਂ ਦੇ ਹੱਥ ਚ ਉਹ ਮੈਂ ਹੁਣ ਵੇਖਦਾ, ਮੈਂ ਉਸ ਟਾਈਮ ਦੀਆਂ ਕੁਛ ਤਸਵੀਰਾਂ ਮੈਂ 2 ਦਿਨ ਪਹਿਲਾਂ ਵੇਖਿਆ, ਉਹਨਾਂ ਦੇ ਹੱਥ ਚ ਵੀ ਉਦੋਂ ਇੱਕ ਪੈਂਫਲੇਟ ਫੜਿਆ ਸੀ, ਚੇਤਨਾ ਲਾਂਚ, ਅਕਤੂਬਰ ਲਾਂਚ ਲਿਖਿਆ ਹੋਇਆ ਸੀ ਉਹਦੇ ਤੇ। ਉਹ ਮੈਂ ਉਸ ਟਾਈਮ ਨੋਟਿਸ ਨਹੀਂ ਕੀਤੀ ਭਾਜੀ ਗੱਲ, ਉਹ ਮੈਂ 2 ਦਿਨ ਪਹਿਲਾਂ ਵੇਖੀ ਆ। ਉਹ ਉਹਨਾਂ ਦੇ ਮਨ ਚ ਪਲਾਨ ਸੀਗਾ, ਉਸ ਟਾਈਮ ਹੀ ਉਹ ਸਿੱਖ ਗੇਮਸ ਉੱਪਰ ਆਪਣੇ ਉਹ ਪੈਂਪਲੇਟ ਵੀ ਡਿਸਟ੍ਰੀਬਿਊਟ ਕਰ ਰਹੇ ਸੀਗੇ ਕਿ ਅਸੀਂ ਚੇਤਨਾ ਲਾਂਚ ਕਰਨੇ ਆ ਅਕਤੂਬਰ ਦੇ ਵਿੱਚ, ਨਾ ਉਹਨਾਂ ਦੀ ਜਿਹੜੀ ਚੇਤਨਾ ਆਰਗੇਨਾਈਜੇਸ਼ਨ ਆ, ਉਹਦਾ ਉਹਨਾਂ ਨੇ ਲਾਂਚ ਰੱਖਿਆ ਸੀਗਾ ਲਾਸਟ ਸੰਡੇ ਕ੍ਰੇਗੀਵਨ ਗੁਰਦੁਆਰਾ ਸਾਹਿਬ ਚ, ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਮੈਲਬਨ ਕ੍ਰੇਗੀਵਨ ਗੁਰਦੁਆਰਾ ਸਾਹਿਬ, ਜਦੋਂ ਆਪਾਂ ਸਿਡਨੀ ਤੋਂ ਐਂਟਰ ਹੁੰਦੇ ਹਾਂ ਤੇ ਹਾਈਡੇ ਤੇ ਆਉਂਦਾ, ਉੱਥੇ ਉਹਨਾਂ ਨੇ ਉਹਦਾ ਲਾਂਚ ਰੱਖਿਆ ਸੀ, ਪਹਿਲਾ ਇਵੈਂਟ ਸੀਗਾ ਮਿੰਟੂ ਭਾਜੀ ਜੀ ਜੀ। ਉਹਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ 2-2.5 ਮਹੀਨੇ ਤੋਂ ਪਹਿਲਾਂ ਹੀ ਮੈਨੂੰ ਇੱਕ ਕਾਲ ਕੀਤੀ ਆ, ਮੈਸੇਜ ਕੀਤਾ, ਕਾਲ ਕੀਤੀ ਇੱਕ ਸ਼ਰਨਜੀਤ ਆ ਉਹਨਾਂ ਦੀ ਆਰਗੇਨਾਈਜੇਸ਼ਨ ਦੀ ਕੁੜੀ ਦੀ, ਉਹ ਮੇਰੇ ਨਾਲ ਗੱਲ ਕਰ ਰਹੀ ਸੀ ਉਹਨਾਂ ਦੇ ਬਿਹਾਫ ਤੇ ਸਾਰਿਆਂ ਦੇ। ਉਹਨਾਂ ਨੇ ਮੈਨੂੰ ਦੱਸਿਆ ਕਿ ਏਦਾਂ ਸਾਡਾ ਲਾਂਚ ਆ ਜੀ, ਤੇ ਅਸੀਂ ਇੱਕ ਤਸਵੀਰ ਤੁਹਾਡੇ ਕੋਲ ਬਣਵਾਉਣੀ ਚਾਹੁੰਦੇ ਆ ਜਿਹਦੇ ਵਿੱਚ ਕਿ ਮਤਲਬ ਉਹ ਗੁਰੂ ਹਰਰਾਏ ਜੀ ਤੋਂ ਉਹਨਾਂ ਦੀ ਜਿਹੜੀ ਸੰਸਥਾ ਹੈ ਉਹ ਬਹੁਤ ਜ਼ਿਆਦਾ ਮੁਤਾਸਿਰ ਨੇ, ਤੇ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਗੁਰੂ ਜੀ ਦਰਬਾਰ ਚ ਹੋਣ ਔਰ ਨਾਲ ਉਹਨਾਂ ਦੇ ਪਲਾਂਟੇਸ਼ਨ ਹੋਵੇ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਨੇ ਪਲਾਂਟਸ ਬਹੁਤ ਲਗਾਏ, ਜਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਜਿਹੜਾ ਗੁਰੂ ਜੀ ਦਾ ਕੰਮ ਹਾਈਲਾਈਟ ਹੋਇਆ ਉਹ ਜ਼ਿਆਦਾ ਯੂਨੋ ਪਲਾਂਟੇਸ਼ਨ ਨੂੰ ਲੈ ਕੇ ਜਾਂ ਆਯੁਰਵੈਦਿਕ ਦਵਾਖਾਨੇ ਨੂੰ ਲੈ ਕੇ ਹੋਇਆ, ਹਾਲਾਂਕਿ ਯੂਨੋ ਉਹਨਾਂ ਦੇ ਬਾਰੇ ਤੇ ਥੋੜੇ ਸ਼ਬਦਾਂ ਚ ਗੱਲ ਕਰਨੀ ਬਹੁਤ ਔਖੀ ਹੈ, ਯੂਨੋ ਵੀ ਨੀਡ ਲੋਟ ਆਫ ਟਾਈਮ ਟੂ ਟਾਕ ਅਬਾਊਟ ਇਟ। ਬਟ ਜਿਹੜਾ ਬਰੀਫ ਸੀਗਾ ਉਹ ਇਹ ਸੀਗਾ ਕਿ ਉਹਨਾਂ ਨੇ ਮੈਨੂੰ ਕੁਛ ਇੱਦਾਂ ਦਾ ਦੱਸਣਾ ਚਾਹਿਆ। ਪਹਿਲੀ ਗੱਲ ਤੇ ਮੇਰੇ ਲਈ ਇਹ ਬੜੀ ਯੂਨੋ ਵੱਡੀ ਗੱਲ ਸੀ ਆਪਣੇ ਆਪ ਚ, ਔਰ ਇੱਕ ਚੈਲੰਜ ਵੀ ਸੀਗਾ ਕਿ ਯਾਰ ਇੱਕ ਇੰਨੀ ਚੰਗੇ ਕੰਮ ਕਰਨ ਵਾਲੀ ਸੰਸਥਾ ਮੈਨੂੰ ਅਪਰੋਚ ਕਰ ਰਹੀ ਹੈ ਮੇਰੇ ਕੰਮ ਨੂੰ ਲੈ ਕੇ, ਔਰ ਉਹ ਮੇਰੇ ਤੋਂ ਇੱਦਾਂ ਦਾ ਕੁਛ ਚਾਹੁੰਦੇ ਆ ਕਿ ਜਿਹੜਾ ਮੈਂ ਉਹਨਾਂ ਦੀ ਸੰਸਥਾ ਦਾ ਫੇਸ ਕ੍ਰੀਏਟ ਕਰ ਸਕਾਂ, ਜਾਂ ਜਦੋਂ ਵੀ ਇਨ ਫਿਊਚਰ ਉਹਨਾਂ ਨੇ ਕੋਈ ਇਵੈਂਟ ਕਰਨਾ ਹੈ ਚੇਤਨਾ ਦਾ, ਤੇ ਉਹਨਾਂ ਨੇ ਉਹ ਤਸਵੀਰ ਜਿਹੜੀ ਆ ਉਹ ਨਾਲ ਲੈ ਕੇ ਜਾਣੀ ਹੈ। ਤੇ ਮੈਨੂੰ ਮੇਰੇ ਲਈ ਭਾਜੀ ਇੱਕ ਮੈਨੂੰ ਲੱਗਾ ਸੀਗਾ ਕਿ ਇੱਕ ਚੈਲੰਜ ਤੇ ਹੈ ਹੀ ਆ, ਕਿਉਂਕਿ ਜਦੋਂ ਵੀ ਆਪਾਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਬਾਰੇ ਕੋਈ ਗੱਲ ਕਰਨੀ ਹੋਵੇ, ਆਪਣੇ ਆਰਟ ਦੇ ਜ਼ਰੀਏ ਕੁਛ ਕ੍ਰੀਏਟ ਕਰਨਾ ਹੋਵੇ, ਤੇ ਉਹ ਤੁਹਾਡੇ ਲਈ ਇੱਕ ਵਾਕਿਆ ਹੀ ਇੱਕ ਚੈਲੰਜ ਹੁੰਦਾ ਹੀ ਆ, ਔਰ ਉਹਨੂੰ ਚੈਲੰਜ ਲੈਣਾ ਵੀ ਚਾਹੀਦਾ, ਤਾਂ ਹੀ ਤੁਹਾਡੇ ਤੁਸੀਂ ਉਹਦੇ ਵਿੱਚ ਕੁਛ ਚੀਜ਼ਾਂ ਪਾ ਸਕਦੇ ਆ, ਹਨਾ। ਤੇ ਫਿਰ ਸਾਡੀ ਮੁਸਲਸਲ ਗੱਲਬਾਤ ਹੁੰਦੀ ਰਹੀ 2-2.5 ਮਹੀਨੇ, ਤੇ ਫਿਰ ਮੈਂ ਸੋਚਿਆ ਕਿ ਯਾਰ ਜੇ ਗੁਰੂ ਜੀ ਬਾਰੇ ਗੱਲ ਕਰਨੀ ਆ, ਜਾਂ ਜਿਹੜੇ ਉਹਨਾਂ ਦੇ ਕੰਮ ਬਹੁਤ ਜ਼ਿਆਦਾ ਹਾਈਲਾਈਟ ਹੋਏ ਆ, ਔਰ ਜਿਸ ਕੰਮ ਨੂੰ ਲੈ ਕੇ ਇਹਨਾਂ ਦੀ ਸੰਸਥਾ ਜ਼ਿਆਦਾ ਕੰਮ ਕਰਦੀ ਹੈ, ਨੇਚਰ ਨੂੰ, ਪਲਾਂਟੇਸ਼ਨ ਨੂੰ ਯੂਨੋ, ਔਰ ਉਸ ਤੋਂ ਬਾਅਦ ਆਰਟ ਨੂੰ, ਫਿਰ ਮੈਂ ਸੋਚਿਆ ਕਿ ਇੱਕ ਪੁਰਾਣੇ ਸਮੇਂ ਨੂੰ ਡਿਪਿਕਟ ਕਰਦੀ ਚੀਜ਼ ਕੀ ਹੋ ਸਕਦੀ ਹੈ, ਇੱਕ ਪੁਰਾਣਾ ਰੁੱਖ ਹੋ ਸਕਦਾ, ਗੁਰੂ ਜੀ ਨੂੰ ਆਪਾਂ ਦਰਬਾਰ ਚ ਬਿਠਾਉਣਾ ਆ, ਤੇ ਫਿਰ ਆਪਾਂ ਨੂੰ ਉਹਨਾਂ ਦਾ ਇੱਕ ਸਾਹਮਣੇ ਦਾ ਅਕਸ ਦਿਖਾਉਣਾ ਪੈਣਾ, ਜਿਹੜਾ ਕਿ ਸ਼ਾਇਦ ਕਿਸੇ ਪੱਧਰ ਤੇ ਜਾ ਕੇ ਕੁਝ ਲੋਕ ਉਹਨੂੰ ਐਕਸੈਪਟ ਨਾ ਕਰ ਪਾਉਣ, ਚਾਹੇ ਮੈਂ ਆਪਣੀ ਕ੍ਰੀਏਟਿਵਿਟੀ ਜਿੰਨੀ ਮਰਜ਼ੀ ਪਾ ਦਾ, ਉਹਨਾਂ ਹੀ ਦਿਖਾਇਆ ਜਾ ਸਕਦਾ ਮੇਰੇ ਖਿਆਲ ਨਾਲ। ਹਾਂਜੀ, ਫਿਰ ਉਹ ਮੇਰੀ ਸੋਚ ਸੀਗੀ ਕਿ ਮੈਂ ਫਿਰ ਸ਼ਰਨ ਨਾਲ ਗੱਲ ਕੀਤੀ ਕਿ 2-4 ਭਾਜੀ ਮੈਂ ਮਤਲਬ ਇੱਕ 2-4 ਘੰਟਿਆਂ ਦੀ ਗੱਲ ਨੀ ਸੀ ਇਹ, ਮਤਲਬ ਮੇਰੇ ਖਿਆਲ ਮੋਰ ਦੈਨ 1-2 ਵੀਕਸ ਮੈਨੂੰ ਲੱਗੇ ਕਿ ਮੈਂ ਸੋਚਦਾ ਰਿਹਾ। ਮੈਂ ਸ਼ਰਨ ਨਾਲ ਫਿਰ ਦੁਬਾਰਾ ਗੱਲ ਕੀਤੀ, ਫਿਰ ਸਾਡੀ ਗੱਲ ਹੁੰਦੀ ਰਹੀ ਮੁਸਲਸਲ ਆਪਸ ਚ। ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਏਦਾਂ ਕਰ ਸਕਦੇ ਹਾਂ ਕਿ ਮੈਂ ਦਰਬਾਰ ਦੀ ਜਗ੍ਹਾ ਆਪਾਂ ਨੇਚਰ ਦੇ ਵਿੱਚ ਕੁਛ ਦਿਖਾਈਏ, ਜਾਂ ਉਹਨਾਂ ਨੂੰ ਨੇਚਰ ਚ ਲੈ ਕੇ ਆਈਏ, ਜਾਂ ਕੁਛ ਏਦਾਂ ਦਾ ਕੋਸ਼ਿਸ਼ ਕਰੀਏ। ਤੇ ਉਹਨਾਂ ਨੂੰ ਬੜਾ ਆਈਡੀਆ ਚੰਗਾ ਲੱਗਾ, ਉਹ ਕਹਿੰਦੇ ਨਹੀਂ ਇਹ ਬੜਾ ਖੂਬਸੂਰਤ ਆ। ਫਿਰ ਮੈਂ ਇਹ ਵੀ ਸੋਚਿਆ ਕਿ ਆਪਾਂ ਬਾਣੀ ਵੀ ਥੋੜੀ ਇੱਕ ਲਾਈਨ ਵਿੱਚ ਲਿਖ ਸਕਦੇ ਜਿਹੜੀ ਤੁਹਾਨੂੰ ਤੁਹਾਡੀ ਆਰਗੇਨਾਈਜੇਸ਼ਨ ਨੂੰ ਚੰਗੀ ਲੱਗੇ ਸਾਰੇ ਤੁਸੀਂ ਸਲਾਹ ਕਰ ਲਓ ਤੇ ਵੀ ਬੀਨ ਟਾਕਿੰਗ ਬੈਕ ਐਂਡ ਫੋਰਥ ਭਾਜੀ ਚੱਲਦਾ ਰਿਹਾ ਕੰਮ ਹਨਾ ਫਿਰ ਮੈਂ ਬਸ ਗੱਲ ਆਉਂਦੀ ਹੈ ਕਲਮ ਚੱਕ ਕੇ ਤੇ ਸ਼ੁਰੂਆਤ ਕਰਨ ਦੀ ਸ਼ੁਰੂਆਤ ਏਦਾਂ ਹੋਈ ਕਿ ਇੱਕ ਰੁੱਖ ਬਣਾਇਆ ਜਾਵੇ ਜਿਹਦੇ ਵਿੱਚ ਮੈਂ ਪੂਰਾ ਮਤਲਬ ਆਪਣੀ ਜਾਨ ਲਾ ਦਾਂ ਜਿੰਨੀ ਡਿਟੇਲਸ ਪਾ ਸਕਦਾ ਤਾਂ ਕਿ ਦੇਖਣ ਵਾਲਾ ਇਹ ਸੋਚੇ ਯਾਰ ਕਿ ਇੱਕ ਬੜਾ ਪੁਰਾਣਾ ਜਿੱਦਾਂ ਤੁਹਾਡੇ ਹਨਾ ਹੁਣੇ ਤੁਹਾਡੇ ਮੂੰਹ ਚੋਂ ਵੀ ਇਹ ਗੱਲ ਨਿਕਲੀ ਕਿ ਬੜਾ ਇੱਕ ਪੁਰਾਣਾ ਰੁੱਖ ਆ ਔਰ ਬੜਾ ਹਨਾ ਜਿੱਦਾਂ ਆਪਾਂ ਵੇਖਦੇ ਹੁੰਦੇ ਸੀ ਤੇ ਉਹ ਫਿਰ ਸੋਚ ਕੇ ਮਤਲਬ ਸ਼ੁਰੂਆਤ ਕੀਤੀ ਤੇ ਮੋਰ ਦੈਨ 40 ਆਵਰਸ ਭਾਜੀ ਮੈਂ ਉਹ ਜਿਹੜੀਆਂ ਰੁੱਖ ਦੀਆਂ ਡਿਟੇਲਸ ਸੀਗੀਆਂ ਨਾ ਉਹਦੇ ਤੇ ਲਾਇਆ ਇਹ ਇਟ ਵਾਜ਼ ਅ ਬਿਗ ਸਾਈਜ਼ ਹੁਣ ਫੋਨ ਚ ਆਪਾਂ ਉਹਨੂੰ ਇੰਨਾ ਮੇਰੇ ਖਿਆਲ ਜ਼ਿਆਦਾ ਨਹੀਂ ਦੇਖ ਸਕਦੇ ਡਿਟੇਲ ਚ ਬਟ ਉਹ ਘਰੋਂ ਮੇਰੀ ਵਾਈਫ ਮੈਨੂੰ ਪਰਵਿੰਦਰ ਉਹ ਮੈਨੂੰ ਕਹਿੰਦੀ ਕਿ ਤੁਸੀਂ ਬਹੁਤ ਸਾਰਾ ਟਾਈਮ ਲਾ ਦਿੱਤਾ ਆ ਇੱਕ ਰੁੱਖ ਬਣ ਗਿਆ ਬੜਾ ਖੂਬਸੂਰਤ ਲੱਗ ਰਿਹਾ ਬਹੁਤ ਫੀਲਿੰਗ ਵੀ ਆ ਰਹੀ ਹੈ ਇਹਨੂੰ ਵੇਖ ਕੇ ਪਰ ਤੁਹਾਡੇ ਕੋਲ ਕਾਗਜ਼ ਦੇ ਉੱਪਰ ਜਗ੍ਹਾ ਵੀ ਬਹੁਤ ਘੱਟ ਰਹਿੰਦੀ ਜਾ ਰਹੀ ਆ ਤੇ ਤੁਸੀਂ ਮਤਲਬ ਕਿੱਦਾਂ ਪਰੂਫ ਕਰਨਾ ਆ ਵੀ ਜਿਹੜੀ ਚੀਜ਼ ਵੱਲ ਆਪਾਂ ਜਾ ਰਹੇ ਹਾਂ ਹਨਾ ਤੇ ਉਹ ਰਾਤ ਦਾ ਟਾਈਮ ਸੀਗਾ ਸੌਣ ਤੋਂ ਪਹਿਲਾਂ ਦੀ ਸਾਡੀ ਕਨਵਰਸੇਸ਼ਨ ਜਿਹੜੀ ਉਹ ਮੈਂ ਤੁਹਾਨੂੰ ਸਾਂਝੀ ਕਰ ਲਿਆ ਮੈਂ ਕਿਹਾ ਕੋਈ ਗੱਲ ਨੀ ਅੱਜ ਦੀ ਰਾਤ ਆ ਤੂੰ ਸਵੇਰੇ ਮਿਲੀ ਮੈਨੂੰ ਫਿਰ ਸਵੇਰੇ ਗੱਲ ਕਰਦੇ ਮੈਂ ਜ਼ਿਆਦਾਤਰ ਰਾਤ ਬੈਠ ਕੇ ਕੰਮ ਕਰਦਾ ਹੁੰਦਾ ਭਾਜੀ ਤੇ ਰਾਤ ਤੋਂ ਬਾਅਦ ਜਦੋਂ ਫਿਰ ਉਹ ਸ਼ਾਖ ਜਿਹੜੀ ਆ ਦਰਖਤ ਦੀ ਥੱਲੇ ਆ ਜਾਂਦੀ ਹੈ ਨਾ ਤੁਸੀਂ ਦੇਖੀ ਹੋਣੀ ਤਸਵੀਰ ਤੇ ਉਹ ਫਿਰ ਮੈਂ ਸੋਚਿਆ ਵੀ ਗੁਰੂ ਸਾਹਿਬ ਜੀ ਦਾ ਆਪਾਂ ਪਿੱਛੋਂ ਅਕਸ ਵਿਖਾ ਸਕਦੇ ਹਾਂ ਹਨਾ ਤੇ ਉਹਨਾਂ ਦਾ ਨੇਚਰ ਨੂੰ ਜਿਹੜਾ ਉਹਨੂੰ ਦਰਖਤ ਨੂੰ ਟੱਚ ਕਰ ਜਾਣਾ ਠੀਕ ਹੈ ਫਿਰ ਉਹ ਥੋੜਾ ਐਨੀਮਲਸ ਦਾ ਸਾਈਡ ਤੋਂ ਟੱਚ ਦੇ ਦਿੱਤਾ ਇੱਕ ਛੋਟਾ ਜਿਹਾ ਪੌਂਡ ਬਣਾ ਕੇ ਉਹ ਫਿਰ ਜਦੋਂ ਸਾਰਾ ਕੁਝ ਕੰਪਲੀਟ ਹੋ ਜਾਂਦਾ ਉੱਪਰ ਬਾਣੀ ਦੀ ਤੁਕ ਲਿਖ ਬਾਣੀ ਲਿਖ ਦਿੱਤੀ ਜਾਂਦੀ ਹੈ ਥੋੜੀ ਜਿਹੀ ਹਨਾ ਤੇ ਉਸ ਤੋਂ ਬਾਅਦ ਜਦੋਂ ਸਵੇਰੇ ਉੱਠ ਕੇ ਫਿਰ ਮੇਰੀ ਵਾਈਫ ਨੇ ਉਹ ਤਸਵੀਰ ਵੇਖੀ ਆ ਤੇ
ਸਰਵ ਰੋਗ ਕਾ ਖੁਦ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਦੇਖੋ ਜਿਹੜੇ ਗੁਰੂ ਪੁਰਖ ਨੇ ਰਿਸ਼ੀ ਆ ਮੁਨੀ ਆ ਜਾਂ ਜਿੰਨੇ ਵੀ ਆਪਣੇ ਕਰਨੀ ਵਾਲੇ ਮਨੁੱਖ ਨੇ ਕਰਨੀ ਵਾਲੇ ਰੂਹਾਂ ਆਤਮਾਵਾਂ ਨੇ ਉਹ ਜਿਹੜੀ ਚੀਜ਼ ਨੂੰ ਟੱਚ ਕਰਦੀਆਂ ਨੇ ਉਹ ਆਪਣੇ ਆਪ ਔਖਦ ਬਣ ਜਾਂਦੀ ਆ ਦਵਾਈ ਬਣ ਜਾਂਦੀ ਆ ਉਹ ਕਲਿਆਣ ਰੂਪੀ ਹੋ ਜਾਂਦਾ ਤੇ ਜਿੱਥੋਂ ਲੰਘਦੇ ਨੇ ਉਹ ਧਰਤੀ ਸੁਹਾਵੀ ਹੋ ਜਾਂਦੀ ਆ ਉਹ ਚਰਨ ਜਿਹੜੀ ਧੂੜ ਜਿੱਥੋਂ ਉਹਨਾਂ ਦੀ ਉੱਡਦੀ ਆ ਉਹਨੂੰ ਚੁੰਮਣ ਨੂੰ ਦਿਲ ਕਰਦਾ ਬੰਦੇ ਠੀਕ ਹੋ ਜਾਂਦੇ ਨੇ ਹਨਾ ਪ੍ਰਕਾਸ਼ ਹੋਣ ਲੱਗ ਜਾਂਦਾ ਸੋ ਇਹ ਜਿਹੜੀ ਸ਼ੋਅ ਹੈ ਮਤਲਬ ਪਰਫੈਕਟਲੀ ਇਸ ਸਕੈਚ ਦੇ ਵਿੱਚੋਂ ਦਿਖਾਈ ਦੇ ਰਹੀ ਆ ਕਿ ਗੁਰੂ ਸਾਹਿਬ ਦਾ ਇਸ ਦਰਖਤ ਨੂੰ ਟੱਚ ਕਰਨਾ ਹੀ ਇਸ ਬੁੱਢੇ ਪੁਰਾਣੇ ਦਰਖਤ ਦੇ ਲਈ ਇੱਕ ਵਡਭਾਗਾ ਹੋ ਗਿਆ ਉਹ ਨਿਬੜਿਆ ਇਸ ਤਸਵੀਰ ਦੇ ਰਾਹੀਂ ਹਨਾ ਮਤਲਬ ਮੈਨੂੰ ਇਹ ਫੀਲਿੰਗ ਆ ਰਹੀ ਹੈ ਕਿ ਦੇਖੋ ਜਿਨ੍ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੇ ਮਤਲਬ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਉਹਨਾਂ ਨੂੰ ਕੀ ਮਿਲਿਆ ਹੋਊਗਾ ਹਨਾ
ਜੀ ਜੀ ਬਿਲਕੁਲ ਬਹੁਤ ਵਡਭਾਗੀ ਗੱਲ ਹੈ ਉਹ ਚ ਭਾਜੀ ਏਦਾਂ ਸੀਗਾ ਕਿ ਮੈਂ ਫਿਰ ਜਦੋਂ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਜਿਹੜਾ ਲਾਂਚ ਸੀਗਾ ਉੱਥੇ ਤੇ ਉਹ ਚਾਹੁੰਦੇ ਸੀਗੇ ਕਿ ਜਦੋਂ ਤਸਵੀਰ ਨੂੰ ਓਪਨ ਕਰੀਏ ਤੇ ਤੁਸੀਂ ਉੱਥੇ ਹੋਵੋ ਤੇ ਮੈਂ ਜਦੋਂ ਪਹੁੰਚਦਾ ਮੈਂ ਥੋੜਾ ਉਸ ਟਾਈਮ ਦੇ ਨਹੀਂ ਪਹੁੰਚ ਪਾਇਆ ਤਸਵੀਰ ਮੈਂ ਉਹਨਾਂ ਨੂੰ ਪਹੁੰਚਾ ਦਿੱਤੀ ਸੀ ਬਟ ਮੈਂ ਥੋੜਾ ਜਦੋਂ ਲੇਟਰ ਆਨ ਗਿਆ ਉਹਨਾਂ ਨੂੰ ਜੁਆਇਨ ਕੀਤਾ ਜਾ ਕੇ ਤੇ ਜਿਹੜੀਆਂ ਉਹ ਟੀਮ ਦੀਆਂ ਰਿਐਕਸ਼ਨ ਸੀਗੀਆਂ ਭਾਜੀ ਨਾ ਰਾਹ ਦੇ ਵਿੱਚ ਮੈਂ ਓਨੈਸਟਲੀ ਮਤਲਬ ਇਮਾਨਦਾਰੀ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਵੀਕਾਰ ਵੀ ਕਰਨੀ ਚਾਹੁੰਦਾ ਕਿ ਮੇਰੇ ਮਨ ਚ ਸੀਗਾ ਕਿ ਯਾਰ ਕੀ ਮੈਂ ਉਦਾਂ ਦਾ ਕਰ ਪਾਇਆ ਹੋਊਗਾ ਜਾਂ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਰਿਐਕਸ਼ਨ ਕੀ ਹੋਣਗੀਆਂ ਕੀ ਉਹਨਾਂ ਨੂੰ ਟੀਮ ਨੂੰ ਇੰਨੀ ਚੰਗਾ ਸੋਚ ਕੇ ਚੱਲ ਰਹੇ ਆ ਔਰ ਬੜੀਆਂ ਸਿਆਣੀਆਂ ਕੁੜੀਆਂ ਔਰ ਬੜੀਆਂ ਚੰਗੀ ਸੋਚ ਤੇ ਸੇਧ ਵਾਲੀਆਂ ਹਨਾ ਇਸ ਪਾਸੇ ਨੂੰ ਔਰ ਜਿੰਨੇ ਉੱਥੇ ਗੁਰਦੁਆਰਾ ਸਾਹਿਬ ਚ ਜਦੋਂ ਲਾਂਚ ਹੋਣਾ ਆ ਜਿੰਨੀ ਉੱਥੇ ਸੰਗਤ ਹੋਣੀ ਆ ਉੱਥੇ ਤਸਵੀਰ ਰੱਖੀ ਜਾਣੀ ਆ ਮੇਰੇ ਲਈ ਇੱਕ ਬੜੀ ਅਲੱਗ ਗੱਲ ਸੀ ਭਾਜੀ ਹਨਾ ਔਰ ਮੈਂ ਰਾਹ ਚ ਆਪਣੇ ਆਪ ਨੂੰ ਸਵਾਲ ਕਰਦਾ ਜਾ ਰਿਹਾ ਸੀਗਾ ਕਿ ਕੀ ਉਸ ਮਤਲਬ ਮਿਆਰ ਤੇ ਜਾ ਕੇ ਇਹ ਚੀਜ਼ ਮੇਰੀ ਐਕਸੈਪਟ ਹੋਊਗੀ ਜਾਂ ਕੁਛ ਹਨਾ ਕੀ ਰਿਐਕਸ਼ਨ ਹੋ ਗਿਆ ਮੈਂ ਬਹੁਤ ਐਕਸਾਈਟਿਡ ਸੀਗਾ ਭਾਜੀ ਮੈਂ ਜਦੋਂ ਉੱਥੇ ਗਿਆ ਆ ਤੇ ਮੈਂ ਜਾ ਕੇ ਖੜਾ ਹੋਇਆ ਤੇ ਇੱਕ ਸਰਦਾਰ ਜੀ ਮੇਰੇ ਕੋਲ ਆਏ ਉਹ ਆ ਕੇ ਕਹਿੰਦੇ ਕਿ ਮੈਂ ਇਹ ਤੀਸਰੀ ਵਾਰ ਆ ਗਿਆ ਅੱਜ ਤਸਵੀਰ ਦਾ ਇਸ ਤਸਵੀਰ ਦੇ ਕੋਲ ਔਰ ਲਿਟਰਲੀ ਭਾਜੀ ਉਹਨੇ ਮੈਨੂੰ ਜਦੋਂ ਮਤਲਬ ਹੱਗ ਕੀਤਾ ਨਾ ਤੇ ਉਹ ਹੀ ਵਾਜ਼ ਸ਼ਿਵਰਿੰਗ ਕਿੱਦਾਂ ਮਤਲਬ ਉਹਨਾਂ ਦਾ ਸਰੀਰ ਕੰਬ ਰਿਹਾ ਸੀਗਾ ਔਰ ਮੈਨੂੰ ਵੀ ਉਹ ਪੂਰੀ ਮੇਰੀ ਬਾਡੀ ਚ ਉਹ ਚੀਜ਼ ਫੀਲ ਹੋਈ ਕਿ ਯਾਰ ਕੋਈ ਇਸ ਤਰੀਕੇ ਨਾਲ ਵੀ ਜੁੜ ਸਕਦਾ ਤੁਹਾਡੀ ਕੰਮ ਨਾਲ ਤੁਹਾਡੇ
ਹਨਾ ਇਹ ਤਸਵੀਰ ਉਹ ਦਰਸ਼ਕ ਦੀ ਮੈਂ ਸ਼ੇਅਰ ਕੀਤੀ ਹੈ ਸੋ ਰਾਜੀ ਮਤਲਬ ਆਪਾਂ ਇੱਥੇ ਬਹੁਤ ਹੋਰ ਚਿੰਤਨ ਵੀ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਿਉਂਕਿ ਇਹ ਤਾਂ ਇੰਟਰੋਡਕਸ਼ਨ ਸੀਗੀ ਲਿਟਰਲੀ ਨਾ ਜਿਹੜੀ ਅੱਜ ਆਪਾਂ ਕੀਤੀ ਹੈ ਪਰ ਤੁਹਾਡੇ ਹੋਰ ਕੰਮ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇੱਕ ਉਹ ਜਿਹੜਾ ਐਕਟ ਹੈ ਨਾ ਉਹ ਤਿਆਰ ਕਰਕੇ ਆਪਾਂ ਰੇਡੀਓ ਤੇ ਕਰਾਂਗੇ ਉਹ ਕਿਸੇ ਦਿਨ, ਠੀਕ ਹੈ
ਨਾ? ਠੀਕ ਹੈ ਠੀਕ ਹੈ,
ਤੇ ਮੈਨੂੰ ਲੱਗਦਾ ਹੁਣ ਆਪਾਂ ਸਮਾਂ ਜਾ
ਕੇ, ਹਾਂਜੀ
ਸੋਰੀ,
ਹਾਂਜੀ ਹਾਂਜੀ, ਇੱਕ ਗੱਲ ਐਡ ਕਰਨੀ ਚਾਹੁੰਦਾ, ਇੱਥੇ ਪੈਕਨਮ ਚ ਮੇਲਾ ਹੋਇਆ ਸੀ ਭਾਜੀ, ਬਾਬਾ ਬੁੱਢਾ ਜੀ ਸਾਹਿਬ ਉਹਨਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਪੈਕਨਮ ਚ ਬਣ ਰਿਹਾ, ਉਹਨਾਂ ਨੇ ਉਹ ਜੋੜ ਮੇਲਾ ਕਰਾਉਂਦੇ ਆ, ਤੇ ਉਹ ਹੋਇਆ ਸੀ ਹੁਣ ਦੋ ਵੀਕ ਪਹਿਲਾਂ ਜੇ ਮੈਂ ਰੋਂਗ ਨਾ ਹੋਵਾਂ, ਦੋ ਵੀਕ ਪਹਿਲਾਂ, ਤੇ ਉੱਥੇ ਮੈਂ ਆਲਰੇਡੀ ਇੱਕ ਸ਼ੁਰੂਆਤ ਕਰ ਚੁੱਕਾ ਸਟੇਜ ਤੇ ਚੜ ਕੇ, ਉੱਥੇ ਇੱਥੇ ਕਿੱਕ ਡਰੱਗਸ ਨਾਂ ਦੀ ਐਸੋਸੀਏਸ਼ਨ ਐਕਟ ਆਪਣੇ ਮੈਲਬਰਨ, ਤੁਹਾਨੂੰ ਪਤਾ,
ਹਾਂਜੀ
ਤੁਸੀਂ ਜਾਣ ਰਹੀ ਹੈ ਨਾ ਕਿੱਕ ਡਰੱਗਸ ਬਾਰੇ, ਤੇ ਉਹ ਉਹਨਾਂ ਨਾਲ ਉਹਨਾਂ ਦਾ ਇੱਕ ਉਹਨਾਂ ਦਾ ਆਰਟਿਸਟ ਹੈ ਇੱਕ ਮੁੰਡਾ ਰਾਹੁਲ ਮਾਨ, ਤੇ ਉਹ ਮੈਨੂੰ ਕਹਿ ਰਿਹਾ ਸੀਗਾ ਕਿ ਭਾਜੀ ਉਹਨਾਂ ਨੇ ਮੈਨੂੰ ਸਿੱਖ ਗੇਮ ਚ ਹੀ ਮਿਲਿਆ ਸੀ, ਉਹ ਵੀ ਸਿੱਖ ਗੇਮ ਤੋਂ ਬੜੇ ਪਰਦੇ ਖੁੱਲੇ ਭਾਜੀ, ਤੇ ਹਾਂਜੀ, ਤੇ ਉਹ ਮਿਲਿਆ ਤੇ ਉਹ ਮੈਨੂੰ ਕਹਿੰਦਾ ਯਾਰ ਤੁਸੀਂ ਕਰਦੇ ਰਹੇ ਕੰਮ ਹੈ ਨਾ, ਪਿੱਛੋਂ ਪੁਰਾਣਾ ਵੀ ਅੰਮ੍ਰਿਤਸਰ ਤੋਂ ਜਾਣਦਾ ਸੀ, ਕਹਿੰਦਾ ਤੁਸੀਂ ਆਓ ਯਾਰ ਮੈਂ ਆਪਾਂ ਇੱਥੇ ਜੋੜ ਮੇਲੇ ਚ ਕੁਛ ਕਰਨਾ, ਫਿਰ ਅਸੀਂ ਇੱਕ ਛੋਟੀ ਜਿਹੀ ਸਕ੍ਰਿਪਟ ਤਿਆਰ ਕੀਤੀ, ਤੇ ਸਕ੍ਰਿਪਟ ਤਿਆਰ ਕਰਕੇ ਤੇ ਅਸੀਂ 7-8 ਮਿੰਟ ਦਾ ਇੱਕ ਐਕਟ ਕੀਤਾ, ਤੇ ਉਦਣ ਉਹ ਬੜਾ ਮਜ਼ਾ ਆਇਆ ਭਾਜੀ, ਇੰਨਾ ਚੰਗਾ ਲੱਗਾ ਸਟੇਜ ਦੇ ਉੱਪਰ, ਮੈਂ ਦੁਬਾਰਾ ਗਿਆ, ਮਤਲਬ ਗੈਲੋ ਨਾ ਵੀ ਜਿੱਦਾਂ ਬਹੁਤ ਸਮੇਂ ਦੀ ਉਲਝਣ ਤੜਪਣ ਨੇ ਕੁਝ ਪਲਟੀ ਮਾਰੀ,
ਠੀਕ ਹੈ,
ਰਾਤੀ ਬੜੀ ਖੁਸ਼ੀ ਹੋਈ ਸੁਪਨੇ ਦੇ ਵਿੱਚ,
ਸੋਰੀ ਰਾਜਵੀਰ ਤੁਹਾਡੀ ਗੱਲ ਕੱਟ ਰਹੇ ਹਾਂ,
ਮੈਨੂੰ ਮਿਲਿਆ ਯਾਰ ਲਿਖਾਰੀ
ਜੀ, ਜਾਣਾ ਪੈਣਾ ਕਿਉਂਕਿ ਗੁਰਪ੍ਰੀਤ ਗਿੱਲ ਵੀ ਸਾਡਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦਾ ਵੀ ਥੋੜਾ ਸਮਾਂ ਹੋ ਚੁੱਕਾ, ਆਪਾਂ ਇਹਨੂੰ ਕੈਰੀ ਆਨ ਰੱਖਾਂਗੇ ਗੱਲਬਾਤ ਨੂੰ, ਤੇ ਸ਼ੁਭ ਕਾਮਨਾਵਾਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ, ਹਨਾ, ਸ਼ੁਕਰੀਆ,
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਭਾਜੀ, ਬਹੁਤ ਮਿਹਰਬਾਨੀ ਮਿੰਟੂ ਵੀਰ ਜੀ, ਬਹੁਤ ਸ਼ੁਕਰੀਆ, ਤੁਸੀਂ ਬਹੁਤ ਕੰਮ ਕਰ ਰਹੇ ਹੋ, ਚੰਗਾ ਲੱਗਾ, ਤੇ ਫਿਰ ਮਿਲਦੇ ਹਾਂ,
ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਤੁਸੀਂ ਵੀ ਹੁਣ ਜਾਣਾ ਹੋਣਾ, ਤੁਹਾਨੂੰ ਵੀ ਤੁਸੀਂ ਵੀ ਥੋੜਾ,
ਬਿਲਕੁਲ ਜੀ ਬਿਲਕੁਲ, ਮੈਂ ਕੰਮ ਸੰਭਰੋ ਰਾਤੀ ਗੱਲਾਂ ਚ ਹੋ ਗਿਆ ਸੀਗਾ, ਤੇ ਕੋਈ ਨੀ, ਅਗਲੇ ਸ਼ੋਅ ਚ ਆਪਾਂ ਬਾਕੀ ਦੀਆਂ ਗੱਲਾਂ ਅਗਲੇ ਸ਼ੋਅ ਚ ਕਰਦੇ ਹਾਂ, ਤੇ ਗੁਰਪ੍ਰੀਤ ਹੋਰਾਂ ਦੀ ਟਰਮ ਆ ਗਈ, ਉਹਨਾਂ ਦੇ ਰੋਮੈਂਟ ਖਾ ਗਏ ਸੀ, ਤੇ ਕੋਈ ਨੀ ਉਹਨਾਂ ਨੂੰ ਲਓ ਤੁਸੀਂ
ਜੀ, ਸ਼ੁਕਰੀਆ ਮਿੰਟੂ ਭਾਜੀ, ਮਿਲਦੇ ਆ, ਥੈਂਕਸ, ਹਾਂਜੀ, ਸੋ ਸਿੱਧਲੋ ਮਿੱਤਰੋ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਹੁਣ ਤੁਹਾਨੂੰ ਪਤਾ ਵੀ ਗੁਰਪ੍ਰੀਤ ਗਿੱਲ ਹੋਣਾ ਨਾਲ ਆਪਾਂ ਗੱਲਬਾਤ ਕਰਨੀ ਆ, ਤੇ ਛੇਤੀ ਹੀ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਰਿਹਾ, ਤੇ ਰਾਜੀ ਮੁਸੱਬਰ ਦੀ ਪੇਂਟਿੰਗ ਤੁਸੀਂ ਦੇਖ ਸਕਦੇ ਹੋ, ਇਹ ਮੈਂ ਆਪਣੇ ਲਾਈਵ ਬਲੌਗ ਦੇ ਉੱਤੇ ਸ਼ੇਅਰ ਕੀਤੀ ਆ, ਉਹਦੇ ਵਿਚੋਂ ਵੀ ਤੁਸੀਂ ਸਾਰੀਆਂ ਉਹ ਦੇਖ ਸਕਦੇ ਆ, ਦੋ ਤਿੰਨ ਪੇਂਟਿੰਗ ਪਾਤਰ ਸਾਹਿਬ ਦੀ ਵੀ ਮੈਂ ਉਹਨਾਂ ਤੁਹਾਡੇ ਨਾਲ ਸ਼ੇਅਰ ਕਰਕੇ ਹਟਿਆ, ਸੋ ਕੋਸ਼ਿਸ਼ ਰਹਿੰਦੀ ਆ ਕਿ ਆਪਾਂ ਜਿਹੜੇ ਵਧੀਆ ਬੰਦੇ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆਈਏ, ਤੇ ਇੱਕ ਹੋਰ ਵਧੀਆ ਬੰਦੇ ਕੈਨਬਰਾ ਵਾਲੇ ਗੁਰਪ੍ਰੀਤ ਗਿੱਲ ਵੀ ਹੁਣ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ, ਤੇ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਵਧੀਆ ਭਾਈ, ਤੁਸੀਂ? ਸਤਿ ਸ੍ਰੀ ਅਕਾਲ,
ਹਾਂਜੀ ਹਾਂਜੀ, ਕਿੱਦਾਂ? ਠੀਕ ਠਾਕ ਹੂੰ, ਕੈਨਬਰਾ ਘੁੱਗ ਵਸ ਰਿਹਾ?
ਵਧੀਆ ਵਸ ਰਿਹਾ ਜੀ,
ਵਧੀਆ ਵਸ ਰਿਹਾ, ਠੀਕ ਹੈ, ਤੇ ਹੁਣ ਪੋਲੀਟੀਕਲ ਗਤੀਵਿਧੀਆਂ ਤਾਂ ਤੁਹਾਡੇ ਘੱਟੇ ਹੁੰਦੀਆਂ ਕੈਨਬਰਾ ਚ, ਅੱਗੇ ਬਹੁਤ ਰੌਲਾ ਪੈਂਦਾ ਹੁੰਦਾ ਸੀ?
ਹਾਂਜੀ, ਹੁਣ ਸਭ ਸ਼ਾਂਤ ਹੈ
ਜੀ, ਠੀਕ ਹੈ ਜੀ, ਤੇ ਇੱਕ ਤਾਂ ਤੁਹਾਡੇ ਸ਼ਹਿਰ ਆ ਰਹੇ ਹੁਣ ਸਾਡੀ ਵਾਰ ਨੂੰ, ਹੁਣ ਤੁਸੀਂ ਕਿਤੇ ਕੰਮ ਤੇ ਨਾ ਤੁਰ ਪਿਓ, ਅਗਲੇ ਸ਼ਨਿਚਰ ਵਾਰ ਤੁਹਾਡੇ ਪਿੰਡ ਹੋਣਾ ਸੀ, ਸ਼ਹਿਰ ਪਿੰਡਾਂ ਵਰਗਾ ਸ਼ਹਿਰ ਹੈ ਉਹ, ਹਾਂਜੀ, ਥੋੜਾ ਲਾਗੇ ਆਓ ਫੋਨ ਦੇ, ਫਿਰ ਆਪਾਂ ਇੱਕ ਫਿਲਮ ਦੇ ਬਾਰੇ ਗੱਲ ਕਰਨੀ ਆ, ਤੇ
ਜਰੂਰ ਜੀ ਜਰੂਰ,
ਹਾਂਜੀ, ਤੇ ਅੱਜ ਆਪਾਂ ਕਿਹੜੀ ਫਿਲਮ ਦਿਖਾਣੀ ਆ?
ਫਿਲਮ ਤਾਂ ਇੰਨੇ ਥੋੜੇ ਟਾਈਮ ਤੇ ਮੈਂ ਕੋਈ ਵੀ ਦਿਖਾ ਸਕਦਾ,
ਇੱਕ ਨਾ ਮੈਂ ਦਿਖਾ ਲਦਾ ਤੁਹਾਨੂੰ, ਤੁਹਾਨੂੰ ਚੇਤਾ ਆ ਜਾਣਾ, ਇੱਕ ਫਿਲਮ ਆਈ ਸੀਗੀ ਬੋਡੀ ਆਫ ਲਾਈਜ਼, ਅੰਗਰੇਜ਼ੀ ਫਿਲਮ ਸੀਗੀ, ਮੇਰੇ ਖਿਆਲ ਲਿਓਨਾਰਡੋ ਡੀ ਕੈਪਰੀ ਦੀ ਸੀ, ਉਹਦੇ ਵਿਚ ਰਸਲ ਕਰੋ ਵੀ ਸੀਗਾ, ਬੜੇ ਮਹਾਰਥੀ ਸੀਗੇ ਉਸ ਫਿਲਮ ਦੇ ਵਿਚ, ਤੇ ਉਹ ਰਾਤੀ ਆ ਰਹੀ ਸੀ, ਤੇ ਮੈਂ ਇਹ ਸੋਚਿਆ ਕਿ ਕਈ ਵਾਰੀ ਆਪਾਂ ਸੋਚਦੇ ਆ ਕਿ ਮਿਡਲ ਈਸਟ ਦੇ ਵਿਚ ਕੀ ਹੋ ਰਿਹਾ ਜਾਂ ਦੁਨੀਆਂ ਦੇ ਵਿਚ ਭੂਗੋਲਿਕ ਖਿੱਤਿਆਂ ਦੇ ਵਿਚ ਕੀ ਹੋ ਰਿਹਾ ਆ, ਤੇ ਮੈਨੂੰ ਲੱਗਦਾ ਇਹ ਫਿਲਮ ਦੇਖਣੀ ਬਣਦੀ ਆ, ਪਤਾ ਲੱਗ ਜਾਏਗਾ ਵੀ ਕੀ ਹੁੰਦਾ ਹਨਾ, ਤੁਸੀਂ ਮਾੜਾ ਜਾ ਦੱਸੋ ਫਿਰ।
ਦੇਖੋ ਜੀ, ਮੈਂ ਜਿਹੜੇ ਸਰੋਤੇ ਸੁਣ ਰਹੇ ਆ ਨਾ, ਇਹ ਜਿਹੜੀ ਸੀ ਆਈ ਏ ਆ ਨਾ ਆਪਣੀ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ, ਇਹ ਜੋ ਦੁਨੀਆਂ ਦੇ ਵਿਚ ਉਥਲ ਪੁਥਲ ਹੁੰਦੀ ਆ, ਇਹਦੇ ਪਿੱਛੇ ਇਹ ਏਜੰਸੀ ਹੁੰਦੀ ਹੈ ਹਰੇਕ ਪਾਸੇ, ਤੇ ਉਸ ਫਿਲਮ ਦੇ ਵਿਚ ਵੀ ਇਹੀ ਦਿਖਾਇਆ ਗਿਆ ਵੀ ਕਿਵੇਂ ਫੇਕ ਈਮੇਲਸ ਬਣਾਈਆਂ ਜਾਂਦੀਆਂ ਨੇ, ਫੇਕ ਫੰਡ ਟ੍ਰਾਂਸਫਰ ਕੀਤੇ ਜਾਂਦੇ ਨੇ, ਫੇਰ ਮੀਡੀਆ ਦੇ ਸਾਹਮਣੇ ਲਿਆ ਕੇ ਦਿਖਾਇਆ ਜਾਂਦਾ ਵੀ ਆਹ ਦੇਖੋ ਜੀ ਆਹ ਬੰਦੇ ਨੇ ਇੰਨੇ ਪੈਸੇ ਟ੍ਰਾਂਸਫਰ ਕੀਤੇ ਸੀ, ਅੱਤਵਾਦੀਆਂ ਨੂੰ ਤੇ ਓਹਦੇ ਕਰਕੇ ਜੀ ਅਸੀਂ ਆਹ ਕੰਟਰੀ ਤੇ ਅਟੈਕ ਕਰਨ ਲੱਗੇ ਆ ਜਹਾਜ ਇਸ ਬੰਦੇ ਨੂੰ ਫੜਿਆ ਆ ਜੋ ਸਭ ਤੋਂ ਵੱਡੀ ਦੁਨੀਆਂ ਦੀ ਜਿਹੜੀ ਇਗਜ਼ਾਮਪਲ ਆ ਉਹ ਜਦੋਂ ਇਨ੍ਹਾਂ ਨੇ ਇਰਾਨ ਦਾ ਪ੍ਰਧਾਨ ਮੰਤਰੀ 1952-53 ਦੇ ਵਿਚ ਲਾਇਆ ਸੀ ਕਿਉਂਕਿ ਇਹਨੇ ਤੇਲ ਨੂੰ ਨੈਸ਼ਨਲਾਈਜ਼ ਕਰਤਾ ਸੀ ਤੇ ਉਨ੍ਹਾਂ ਨੇ ਉੱਥੇ ਕੂ ਕਰਕੇ ਬਗਾਵਤ ਕਰਕੇ ਉਸ ਪ੍ਰਧਾਨ ਮੰਤਰੀ ਨੂੰ ਲਾਇਆ ਸੀ ਜਿਹੜਾ ਲੋਕਾਂ ਵੱਲੋਂ ਚੁਣਿਆ ਸੀ ਤੇ ਉਹਦੇ ਉੱਤੇ ਸਿਰਫ ਇਨ੍ਹਾਂ ਦਾ 10 ਲੱਖ ਡਾਲਰ ਲੱਗਾ ਸਾਰੀ ਕੂ ਦੇ ਉੱਤੇ ਉਸ ਟਾਈਮ ਤੇ ਉਸ ਤੋਂ ਬਾਅਦ ਇਨ੍ਹਾਂ ਨੇ ਆਪਣਾ ਬੰਦਾ ਉੱਥੇ ਇੰਸਟਾਲ ਕਰਤਾ ਸੀ ਸੋ ਜਿਹੜੀ ਮੂਵੀ ਬੋਡੀ ਆਫ ਲਾਈਜ਼ ਆ ਉਹ ਸਟੋਰੀ ਆ ਵੀ ਇੱਕ ਸੀਨੀਅਰ ਐਡਮਿਨਿਸਟ੍ਰੇਟਿਵ ਹੁੰਦਾ ਸੀ ਆਈ ਏ ਦੇ ਵਿਚ ਤੇ ਉਹ ਇੱਕ ਫੀਲਡ ਏਜੰਟ ਹੁੰਦਾ ਲਿਓਨਾਰਡੋ ਡੀਕੈਪਰੀਓ ਉਹਨੂੰ ਕਹਿੰਦਾ ਵੀ ਤੂੰ ਇਸ ਜਾਰਡਨ ਦੇ ਵਿਚ ਜਾ ਜਾਂ ਮਿਡਲ ਈਸਟ ਦੇ ਵਿਚ ਆ ਤੇ ਕੋਈ ਨਾ ਕੋਈ ਲਿੰਕ ਲੱਭ ਜਿਹੜਾ ਵੀ ਟੈਰਰਿਜ਼ਮ ਦੇ ਨਾਲ ਰਿਲੇਟਡ ਹੋਵੇ ਉਹਨੂੰ ਵਿਚਾਰੀ ਨੂੰ ਲੱਭਦਾ ਨੀ ਹੈਗਾ ਤੇ ਉਹ ਫਿਰ ਫੇਕ ਜਨਰੇਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਉੱਪਰ ਵੀ ਜਵਾਬ ਦੇਣਾ ਪੈਂਦਾ ਹੁੰਦਾ ਵੀ ਤੁਸੀਂ ਕੀ ਕਰ ਰਹੇ ਹੋ
ਕਾਲਾ ਮਾਲਾ ਬਹੁਤ ਸ਼ਾਨਦਾਰ ਤਰੀਕੇ ਨਾਲ ਦਿਖਾ ਲਿਆ ਗਿਆ ਐਕਟਿੰਗ ਬੜੀ ਜਬਰਦਸਤ ਸੀ ਲਿਓਨਾਰਡੋ ਦੀ ਤੇ
ਫਿਲਮ ਦਾ ਨਾ ਹੀ ਹੈਗਾ ਬੋਡੀ ਆਫ ਲਾਈਜ਼ ਵੀ ਇਹਦਾ ਮਤਲਬ ਝੂਠ ਦਾ ਪਲੰਦਾ ਉਹ ਉਹੀ ਉਸ ਹਿਸਾਬ ਨਾਲ ਦਿਖਾਇਆ ਗਿਆ
ਇਹਦੇ ਨਾਲ ਸਾਨੂੰ ਥੋੜਾ ਜਿਹਾ ਮਤਲਬ ਜਿਹੜੇ ਜੀਓ ਪੋਲੀਟਿਕਸ ਸਮਝਣ ਦੇ ਲਈ ਵੀ ਸਹਾਈ ਹੁੰਦਾ ਕਿ ਕਿਸ ਤਰ੍ਹਾਂ ਦੇਸ਼ ਇੱਕ ਦੂਜੇ ਦੇ ਨਾਲ ਰਿਲੇਟ ਕਰਦੇ ਆ ਹੁਣ ਦੇਖੋ ਮੈਨੂੰ ਤਾਂ ਇਹ ਰਾਤੀ ਫਿਲਮ ਪੂਰੀ ਦੇਖੀ ਹੈ ਕਿਉਂਕਿ ਜੋ ਕੁਰਦਿਸਤਾਨ ਦੇ ਵਿਚ ਹੋ ਰਿਹਾ ਉੱਥੇ ਸੀਰੀਆ ਦੇ ਵਿਚ ਤੁਰਕੀ ਵਾਲੇ ਕੁਰਦਾਂ ਨਾਲ ਕਰ ਰਹੇ ਨੇ ਉਹ ਇੱਕ ਕਲਾਸਿਕ ਐਗਜ਼ਾਮਪਲ ਹੈ ਇਹੀ ਕੁਛ ਯੂਕਰੇਨ ਦੇ ਵਿਚ ਹੋ ਰਿਹਾ ਕਿ ਉਨ੍ਹਾਂ ਨੂੰ ਪੰਪ ਛਕਾ ਕੇ ਹੁਣ ਉਹ ਪਿੱਛੇ ਨੂੰ ਉਨ੍ਹਾਂ ਦੇ ਪਿੱਛਾ ਖਿੱਚ ਲਿਆ ਹੈਨਾ ਤੇ ਅਫਗਾਨਿਸਤਾਨ ਦੇ ਵਿਚ ਵੀ ਇਦਾਂ ਹੋਇਆ ਕਿ ਤਾਲਿਬਾਨਾਂ ਨੂੰ ਖੜੇ ਕਰਕੇ ਫਿਰ ਉਨ੍ਹਾਂ ਨੂੰ ਵੀ ਮਾਰਨ ਚਲੇ ਗਏ ਮਤਲਬ ਗੁਰਪ੍ਰੀਤ ਮੈਂ ਇਹ ਕਹਿੰਦਾ ਹੁੰਦਾ ਵੀ ਕੋਈ ਵੀ ਕੌਮ ਹੈ ਜਿਹੜੀ ਉਹ ਆਪਣੇ ਦਮ ਤੇ ਜਿੰਨੀ ਦੇਰ ਨਹੀਂ ਲੜਦੀ ਨਾ ਬਗਾਨੀ ਸ਼ਹਿਰ ਤੇ ਨਹੀਂ ਤੁਸੀਂ ਲੜ ਸਕਦੇ ਹੈਨਾ ਮਤਲਬ ਦੈਟ ਸਾਡੇ ਗੁਰੂਆਂ ਨੇ ਵੀ
ਜਿਹੜੀ
ਹਾਂਜੀ
ਜਿਹੜੀ ਕੁਵੈਤ ਤੇ ਇਰਾਕ ਦੀ ਲੜਾਈ ਸੀ ਹੁਣ ਜਦੋਂ ਉਹਨੇ ਕੁਵੈਤ ਤੇ ਅਟੈਕ ਕੀਤਾ ਸਦਾਮ ਹੁਸੈਨ ਨੇ ਉਹਨੇ ਅਮਰੀਕਾ ਤੋਂ ਪੁੱਛ ਕੇ ਕੀਤਾ ਸੀ
ਹਾਂਜੀ
ਉਹਨੇ ਕਿਹਾ ਸੀ ਮੈਂ ਪੈਸੇ ਲੈਣੇ ਆਪਣੇ ਇਹਨਾਂ ਦੀ ਧਾਰ ਬਹੁਤ ਇਹਨਾਂ ਚੜਿਆ ਤੇ ਮੇਰੇ ਪੈਸੇ ਨੀ ਦਿੰਦੇ ਤੇ ਮੈਂ ਇਹਨਾਂ ਦੇ ਅਟੈਕ ਕਰਨਾ ਇਹਨਾਂ ਡਰਾਉਣ ਵਾਸਤੇ ਮੇਰੇ ਪੈਸੇ ਦੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੂੰ ਕਰਨਾ ਜਦੋਂ ਉਹਨੇ ਅਟੈਕ ਕਰਤਾ ਉਹਨੂੰ ਇਹਨਾਂ ਨੇ ਮੀਡੀਆ ਨੇ ਦਿਖਾਤਾ ਵੀ ਦੇਖ ਲੋ ਜੀ ਇਹਦਾ ਦੂਜੇ ਕੰਟਰੀਆਂ ਦੇ ਅਟੈਕ ਕਰਦੇ ਆ ਇਹਦਾ ਸਾਡੀ ਫਰੀਡਮ ਦੇ ਉੱਤੇ ਅਟੈਕ ਕਰ ਰਿਹਾ ਸਾਡਾ ਵੀ ਜਿਹੜਾ ਕੁਵੈਤ ਹੈ ਉਹ ਸਾਡਾ ਦੋਸਤ ਹੈ ਉੱਥੇ ਅਟੈਕ ਕਰਤਾ ਉਹਨੂੰ ਫਿਰ ਇਹਨਾਂ ਨੇ ਪੂਰਾ ਵਿਲਨ ਬਣਾਤਾ ਮੀਡੀਆ ਦੇ ਵਿੱਚ ਤੇ ਜਦੋਂ ਲੋਕਾਂ ਦੀ ਸਪੋਰਟ ਤੁਸੀਂ ਲੂਜ਼ ਕਰ ਜਾਂਦੇ ਹੋ ਤੇ ਫਿਰ ਤੁਸੀਂ ਆਪਣੇ ਆਪ ਹੀ ਬਣ ਜਾਂਦੇ ਹੋ ਵੀ ਹਾਂ ਵੀ ਤੁਹਾਡੇ ਤੇ ਅਟੈਕ ਕੀਤਾ ਜਾਵੇ ਤੇ ਫਿਰ ਦੇਖ ਲਓ 1991-92 ਵਿੱਚ ਫਿਰ ਉਹਨੂੰ ਬਿਠਾਇਆ ਬਾਅਦ ਵਿੱਚ 2003-04 ਦੇ ਵਿੱਚ ਜਿਹੜੀ ਜਿੱਥੇ ਉਹਦਾ ਕੋਈ ਰੋਲ ਹੀ ਨਹੀਂ ਸੀ 2001 ਦੇ ਅਟੈਕ ਬਣਾ ਕੇ ਤੇ ਉਹਨੂੰ ਇਹਨਾਂ ਨੇ ਗੱਦੀ ਤੋਂ ਲਾਇਆ ਜੋ ਇਰਾਕ ਉਸ ਤੋਂ ਬਾਅਦ ਦੇਖ ਲਓ ਵੀ ਮੇਰੇ ਖਿਆਲ 5-6 ਮਿਲੀਅਨ ਲੋਕ ਮਰ ਚੁੱਕੇ ਨੇ 15 ਸਾਲ ਦੇ ਵਿੱਚ ਉਥੋਂ ਦੇ ਤੇ ਉਹ ਜਿਹੜਾ ਮੈਂ ਇੱਕ ਗੱਲ ਦੇ ਵਿੱਚ ਬੰਨ ਦਿੰਦਾ ਉਹ ਜਿਹੜੇ ਲੋਕ ਨੇ ਨਾ ਉਹ ਡੈਮੋਕ੍ਰੇਸੀ ਦੇ ਵਿੱਚ ਨਹੀਂ ਰਹਿ ਸਕਦੇ ਉਹ ਕਬੀਲੇ ਨੇ ਕਬੀਲਿਆਂ ਦਾ ਸਭ ਕਬੀਲਿਆਂ ਦਾ ਮੁਖੀ ਹੁੰਦਾ ਤੇ ਉਹ ਓਦਾਂ ਹੀ ਸੀਰੀਆ ਦੇ ਵਿੱਚ ਜਿਹੜੀ CIA ਨੇ ਹੀ ਕੰਮ ਕੀਤਾ ਸੀ 2011 ਦੇ ਵਿੱਚ ਜਿਹੜੇ ਉੱਥੇ ਇਹਨਾਂ ਨੇ ਆਪਣੇ ਬੰਦਿਆਂ ਨੂੰ ਰੋਸ ਪ੍ਰਦਰਸ਼ਨ ਕਰਾਏ ਸੀ ਉਹ ਕਿਉਂਕਿ ਰਸ਼ੀਆ ਦੇ ਬਹੁਤ ਨੇੜੇ ਆ ਸੀਰੀਆ ਤੇ ਉਹ ਤੋਂ ਪਹਿਲੋਂ ਤੁਸੀਂ ਸੀਰੀਆ ਦੇ ਪਿਕਟ ਕੱਢ ਕੇ ਦੇਖ ਲਓ ਸੀਰੀਆ ਇੱਕ ਬੜੀ ਵਧੀਆ ਡਿਵੈਲਪਿੰਗ ਕੰਟਰੀ ਸੀ ਲੋਕਾਂ ਕੋਲ ਕਾਫੀ ਓਪਰਚੁਨਿਟੀ ਸੀ ਉੱਥੇ ਭਾਵੇਂ ਉਹ ਡਿਕਟੇਟਰ ਆ ਪਰ ਹੁਣ ਸਾਡੇ ਕਿਹੜਾ ਮੋਦੀ ਹੋਣੀ ਚਾਹੀਏ ਕਿਹੜੇ ਡਿਕਟੇਟਰਾਂ ਤੋਂ ਘੱਟ ਨੇ ਭਾਵੇਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਉਹ ਜਦੋਂ ਭੁਲੇਖਾ ਹੁੰਦਾ ਲੋਕਾਂ ਨੂੰ ਪਰ ਉਹ ਇਹ ਜਿਹੜੇ ਕਬੀਲੇ ਨੇ ਨਾ ਇਹ ਕਬੀਲੇ ਉਹਨਾਂ ਤੋਂ ਹੀ ਕੰਟਰੋਲ ਚ ਆਉਂਦੇ ਨੇ ਜਿਹੜੇ ਇੱਕ ਤਰੀਕੇ ਨਾਲ ਜੁੱਤੀ ਦੇ ਦਮ ਤੇ ਆਪਣਾ ਚਲਾਉਂਦੇ ਨੇ ਉੱਥੇ ਡੈਮੋਕ੍ਰੇਸੀ ਉੱਤੇ ਕਦੀ ਵੀ ਕਾਮਯਾਬ ਨਹੀਂ ਹੁੰਦੀ ਤੇ ਉਹ ਤੁਹਾਡੇ ਸਾਹਮਣੇ ਪਰਫੈਕਟ ਐਗਜ਼ਾਮਪਲ ਹੈ ਅਫਗਾਨਿਸਤਾਨ ਇਰਾਕ ਐਸੋ ਪਰਫੈਕਟ ਐਗਜ਼ਾਮਪਲ ਨੇ ਜਿੱਥੇ ਡੈਮੋਕ੍ਰੇਸੀ ਚੱਲ ਨਹੀਂ ਰਹੀ
ਨਹੀਂ ਉਹ ਤਾਂ ਦੇਖੋ ਈਵਨ ਕਿ ਇੰਡੀਆ ਦੇ ਕਈ ਇਲਾਕਿਆਂ ਚ ਨਹੀਂ ਚੱਲ ਰਹੀ ਕਿਉਂਕਿ ਤੁਸੀਂ ਕਹਿ ਲੋ ਵਨ ਸੋਲੂਸ਼ਨ ਫਾਰ ਆਲ ਮਤਲਬ ਇੱਕੋ ਬੈਂਡਡ ਸਾਰੇ ਹਰੇਕ ਜ਼ਖਮ ਤੇ ਥੋੜਾ ਲਾ ਸਕਦੇ ਆ ਜਾਂ ਇੱਕੋ ਗੋਲੀ ਥੋੜਾ ਦੇ ਸਕਦੇ ਆ ਸੋ ਉਹ ਵੱਖਰੇ ਵੱਖਰੇ ਇਲਾਕੇ
ਵੱਖਰੇ ਸਾਡੇ ਡਾਕਟਰ ਹੁੰਦੇ ਪਗਾੜੇ ਵਿੱਚ ਉਹ ਡਾਕਟਰ ਮੇਵਾ ਸਿੰਘ ਉਹਨਾਂ ਕੋਲ ਜਿਹੜਾ ਵੀ ਜਾਂਦਾ ਸੀ ਉਹਨਾਂ ਨੂੰ ਇੱਕ ਸੀਰਪ ਦਿੰਦੇ ਹੁੰਦੇ ਸੀ ਪੀਣ ਦੇ ਜਿਹੜੀ ਮਰਜ਼ੀ ਬਿਮਾਰੀ ਹੋਣੀ ਉਹਨਾਂ ਨੇ ਇੱਕ ਸੀਰਪ ਦੇ
ਦੇਣਾ
ਵਾਹ ਮੇਵਾ ਸਿੰਘ ਕਾਫੀ ਮਸ਼ਹੂਰ ਹੁੰਦੇ ਉਹ ਲੋਕ ਜਾਣਦੇ ਵੀ ਹੁੰਦੇ ਸੀ ਉਹਨਾਂ ਨੂੰ ਪਤਾ ਨੀ ਉਹ ਸਾਈਕੋਲੋਜੀ ਹੋ ਜਾਂਦਾ ਸੀ ਵੀ ਹਾਂ ਮੇਵਾ ਸਿੰਘ ਨੇ ਦਵਾਈ ਦਿੱਤੀ ਮੈਂ ਠੀਕ ਹੋਣਾ ਲੋਕ ਠੀਕ ਵੀ ਹੋ ਜਾਂਦੇ ਪਰ ਉਹ ਮਰਜ਼ ਨੀ ਸੀ ਭਰਦੇ ਦਵਾ ਦੀ ਉਹ ਉਹਨਾਂ ਨੇ ਹਮੇਸ਼ਾ ਹੀ ਏਦਾਂ ਕਰ ਦੇਣਾ ਵੀ ਇੱਕੋ ਦਵਾਈ ਦੇ ਦੋ। ਹੁਣ ਜਿਹੜੀ ਵੈਸਟਰਨ ਕਲਚਰ ਆ ਉਹ ਵੀ ਸਾਨੂੰ ਇਹੀ ਦਿਖਾਉਂਦਾ ਵੀ ਡੈਮੋਕ੍ਰੇਸੀ ਇਜ਼ ਦਾ ਸੋਲੂਸ਼ਨ, ਇਹ ਹਰੇਕ ਲਈ ਸੋਲੂਸ਼ਨ ਨਹੀਂ ਹੈਗਾ, ਇਹ ਕਿਸੇ ਕਿਸੇ ਖਿੱਤੇ ਲਈ ਸੋਲੂਸ਼ਨ ਹੈ ਪਰ ਹਰੇਕ ਖਿੱਤੇ ਲਈ ਸੋਲੂਸ਼ਨ ਨਹੀਂ ਹੈ
ਜੀ। ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਬਰੀਫਲੀ ਆਪਾਂ ਗੱਲਬਾਤ ਕੀਤੀ। ਫਿਲਮ ਆਪਾਂ ਦੁਬਾਰਾ ਦੱਸ ਦਈਏ ਬੋਡੀ ਆਫ ਲਾਈਜ਼ ਤੇ ਇੱਕ ਹੋਰ ਫਿਲਮ ਵੀ ਆ ਵਾਰ ਡੋਗਸ ਉਹ ਵੀ ਦੇਖਣ ਵਾਲੀ ਆ ਉਹਦੇ ਵਿਚ ਵੀ ਪਤਾ ਲੱਗਦਾ
ਜਾਂਦੇ ਜਾਂਦੇ ਨਾ ਦੋ ਫਿਲਮਾਂ ਜਿਹੜੀਆਂ ਆਪਣੀਆਂ ਪੰਜਾਬੀ ਆ ਇੱਕ ਉਹ ਹੈਗੀ ਸੁਰਖੀ ਬਿੰਦੀ ਸੋਹਣੀ ਮੂਵੀ ਆ
ਕਿਹੜੀ
ਸੁਰਖੀ ਬਿੰਦੀ
ਸੁਰਖੀ ਬਿੰਦੀ
ਸੁਰਖੀ ਬਿੰਦੀ
ਠੀਕ ਹੈ ਜੀ
ਹਾਂਜੀ ਉਹ ਜੀ ਆਪਣੀਆਂ ਜਿਹੜਾ ਗੁਰਨਾਮ ਭੁੱਲ ਰਿਹਾ ਤੇ ਮੈਨੂੰ ਨਾ ਭੁੱਲ ਜਾਂਦਾ ਕੁੜੀ ਦਾ ਮਤਲਬ ਪੰਜਾਬ ਵਾਲੀ ਜਿਹੜੀ ਕੁੜੀ ਆ ਤੇ ਇਹ ਦੋਨਾਂ ਦੀ ਮੂਵੀ ਆ ਕਾਫੀ ਉਹਨਾਂ ਦੀ ਸਟਰਗਲ ਦਿਖਾਈ ਆ ਵੀ ਕਿਸੇ ਕੁੜੀ ਨੇ ਕੁਛ ਕਰਨਾ ਹੋਵੇ ਤੇ ਉਹ ਕਿਵੇਂ ਅਚੀਵ ਕਰ ਸਕਦੀ ਆ ਤੇ ਦੂਜੀ ਮੂਵੀ ਹੈਗੀ ਆ ਜੀ ਗੇਮ ਓਵਰ
ਅੱਛਾ
ਇਹ ਨੈਟਫਲਿਕਸ ਤੇ ਹੈਗੀ ਆ ਬਹੁਤ ਹੀ ਬਾਕਮਾਲ ਮੂਵੀ ਆ ਇਹਦੇ ਵਿਚ ਇੱਕ ਕੁੜੀ ਦੀ ਸਟਰਗਲ ਦਿਖਾਈ ਆ ਵੀ ਉਹਦਾ ਰੇਪ ਹੋ ਜਾਂਦਾ ਉਹ ਜਿਹੜੇ ਟਰਾਮੇ ਤੋਂ ਨਿਕਲਦੀ ਹੁੰਦੀ ਆ ਰੇਪ ਤੋਂ ਬਾਅਦ ਉਹ ਵਾਲੀ ਸਟਰਗਲ ਦਿਖਾਈ ਆ ਫੇਰ ਉਹਨੂੰ ਦੁਬਾਰਾ ਉੱਥੇ ਫੇਰ ਅਟੈਕ ਹੁੰਦਾ ਉਹਦੇ ਵਿਚੋਂ ਨਿਕਲਣ ਦੀ ਸਟਰਗਲ ਦਿਖਾਈ ਆ ਵੀ ਇੱਕ ਥ੍ਰਿਲਰ ਮੂਵੀ ਆ ਕੋਈ ਸੈਡ ਮੂਵੀ ਨਹੀਂ ਹੈਗੀ ਕਾਫੀ ਥ੍ਰਿਲ ਆ ਮੂਵੀ ਦੇ ਵਿਚ ਅਨੁਰਾਗ ਕਸ਼ਯਪ ਨੇ ਬਣਾਈ ਆ ਸੋ ਤੁਸੀਂ ਇਹ ਵੀ ਦੇਖ ਸਕਦੇ ਆ ਸੁਰਖੀ ਬਿੰਦੀ ਤੇ ਗੇਮ ਓਵਰ ਨੈਟਫਲਿਕਸ ਤੇ ਅਵੇਲੇਬਲ ਆ ਹਿੰਦੀ ਦੇ ਵਿਚ
ਠੀਕ ਆ ਜੀ ਥੈਂਕ ਯੂ ਗੁਰਪ੍ਰੀਤ ਜੀ ਸ਼ੁਕਰੀਆ ਸ਼ੁਕਰਾਨਾ
ਹਾਂਜੀ ਬਹੁਤ ਬਹੁਤ ਧੰਨਵਾਦ
ਸੋ ਦੋਸਤੋ ਅੱਜ ਪ੍ਰੋਗਰਾਮ ਵਾਲਾ ਹੀ ਬਿਜ਼ੀ ਸੀਗਾ ਤੇ ਇਹੀ ਕੁਲਵਿੰਦਰ ਧਾਲੀਵਾਲ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਸ਼ੁਕਰੀਆ ਜੀ ਤੇ ਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਜੀ ਸੋਭਾ ਸਿੰਘ ਵੀ ਚਿੱਤਰਕਾਰ ਹੋਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸ਼ੁਕਰੀਆ ਜੀ ਤੇ ਗੁਰਿੰਦਰ ਸਿੰਘ ਕਹਿੰਦੇ ਨੇ ਕਿ ਇਹ ਗੀਤ ਸੁਣ ਕੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਟੈਲੀਵਿਜ਼ਨ ਬਹੁਤ ਘੱਟ ਹੁੰਦੇ ਸੀ ਤੇ ਬਾਬੇ ਵੱਲੋਂ ਲਿਆਂਦਾ ਇੰਗਲੈਂਡ ਤੋਂ ਰੇਡੀਓ ਸੁਣਦੇ ਹੁੰਦੇ ਸਾਂ ਜਿਹੜਾ ਗੀਤ ਆਪਾਂ ਪਹਿਲਾਂ ਲਾਇਆ ਜੀ ਨਰਿੰਦਰ ਬੀਬਾ ਦਾ ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਂਝ ਪਾਉਂਦੇ ਨੇ ਕਈ ਚੁੱਪ ਚਪੀਤੇ ਸੁਣਦੇ ਨੇ ਆਨੰਦ ਲੈਂਦੇ ਨੇ ਪ੍ਰੋਗਰਾਮ ਦਾ ਔਰ ਜ਼ਿੰਦਗੀ ਨੂੰ ਬਿਹਤਰ ਬਣਾਓ ਜੀ ਇਹੀ ਸਾਡਾ ਸਾਰ ਹੈ ਦਿਲ ਵਾਲੀਆਂ ਗੱਲਾਂ ਕਰਿਆ ਕਰੋ ਇੱਕ ਦੂਜੇ ਨਾਲ ਸਾਂਝੀਆਂ ਕਰਿਆ ਕਰੋ ਕੋਈ ਗੱਲ ਨਹੀਂ ਉਹ ਤਾਂ ਐਵੇਂ ਹੀ ਆ ਦਿਲ ਵਾਲੀ ਗੱਲ ਨਹੀਂ ਦਿਲ ਵਾਲਾ ਦੁੱਖੜਾ ਕਿਸੇ ਨੂੰ ਨਹੀਂ ਸੁਣਾਈਦਾ ਨਹੀਂ ਸੁਣਾਈਦਾ ਤਾਂ ਡਿਪਰੈਸ਼ਨ ਹੋ ਜਾਂਦੀ ਆ ਜੇ ਆਪ ਨਹੀਂ ਸੁਣਾਉਣਾ ਤਾਂ ਜਸਟ ਗੋ ਟੂ ਦ ਕਾਉਂਸਲਰ ਐਂਡ ਡੂ ਇਟ ਹਨਾ $60 ਦਿਓ ਤੇ ਗੱਲਾਂ ਉਹਨੂੰ ਸੁਣਾ ਕੇ ਆਓ ਸੋ ਦੋਸਤੋ ਇਹ ਪ੍ਰੋਗਰਾਮ ਪੋਡਕਾਸਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਅੱਗੇ ਤੋਂ ਅੱਗੇ ਤੋਰ ਸਕਦੇ ਹੋ ਤੇ ਮੈਂ ਵੀ ਹੁਣ ਇਜਾਜ਼ਤ ਲੈਂਦਾ ਅਗਲੇ ਹਫ਼ਤੇ ਪ੍ਰੋਗਰਾਮ ਜ਼ਰੂਰ ਚੱਲੇਗਾ ਚੱਲੇਗਾ ਕੈਨਬਰਾ ਤੋਂ ਕਿਉਂਕਿ ਅਗਲੇ ਸ਼ੁੱਕਰਵਾਰ ਸ਼ਾਮ ਨੂੰ ਸਿਡਨੀ ਦੇ ਵਿੱਚ ਫੰਕਸ਼ਨ ਹੈ ਸਿਡਨੀ ਵਾਲੇ ਜ਼ਰੂਰ ਉੱਥੇ ਆਉਣ ਤੇ ਸ਼ਨਿਚਰਵਾਰ ਨੂੰ ਕੈਨਬਰਾ ਦੇ ਵਿੱਚ ਫੰਕਸ਼ਨ ਹੈ ਉੱਥੇ ਆਪਾਂ ਜ਼ਰੂਰ ਇੱਕ ਦੂਜੇ ਨੂੰ ਮਿਲਣਾ ਹੈ ਤੇ ਪ੍ਰੋਗਰਾਮ ਵੀ ਆਪਾਂ ਕਰਾਂਗੇ ਸਾਂਝਾ ਵੀ ਪਾਵਾਂਗੇ ਸੋ ਇੰਨਾ ਕੁਛ ਕਹਿੰਦਾ ਮੈਂ ਇਜਾਜ਼ਤ ਚਾਹਾਂਗਾ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ ਚਾਹੁੰਦਾ ਹਾਂ ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਨਵਾਂ ਗੀਤ ਆਇਆ ਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ ਰੱਬ ਰਾਖਾ
ਨਹੀਂ ਸਵਰਿਆ ਖੁਦ ਨੂੰ ਕੀ ਕਰਿਆ ਨਾ ਕੁਝ ਵੀ ਸਵਰਿਆ ਦੂਰੀਆਂ ਦਾ ਦਰਿਆ ਕਿਤੋਂ ਤੂੰ ਤਰਿਆ ਦੂਰੀਆਂ ਦਾ ਦਰਿਆ ਕਿਤੋਂ ਤੂੰ ਤਰਿਆ ਹੁਣ ਰਿਜਣੋਂ ਹਟੀਆਂ ਅੱਖਾਂ ਹੁਣ ਪਿੱਜਣੋਂ ਹਟੀਆਂ ਰੀਜਾਂ ਹੁਣ ਰਿਜਣੋਂ ਹਟੀਆਂ ਪੀੜਾਂ ਦਾ ਮੀਂਹ ਭਰਿਆ ਜਾਵੇ ਨਾ ਦੁੱਖ ਜਰਿਆ ਪੀੜਾਂ ਦਾ ਮੀਂਹ ਭਰਿਆ ਜਾਵੇ ਨਾ ਦੁੱਖ ਜਰਿਆ ਦੂਰੀਆਂ ਦਾ